वंदना हर वंदना गुण गाव गोपाल राय बड़े भाग पेटे गुरुदेवा कोट अपराध मिटे हर सेवा चरण कमल जाका मन रापै शोक अगंत जन्म व्यापै सागर तरिया साधु संगे निरभव नाम जपो हर रंगे पर धन दुख पाप दुख फेड़े जम जदार अव नेड़े तृष्णा अग्न पर व्याप जाई नानक उधरे प्रभ शरणाई सतगुरु सच्चे पातशाह जी साजी नवा जी सतसंग दवा गुरु रूप साध संग जी नमस्कार। गुरु का हुक्म गुरसिख सखियां दी विचार असी हुक्म दी पालना करी है ए मिलके विचार करन दा थों है। विचार एक शक्ति है जिसनु अकाल पुरख देवे। व्याख्या दा नाम भी विचार नहीं है। व्याख्यान करन वाले बहुत ने दुनिया ते हर मत विच ही। हजूर ने एक ही शब्द नाल फैसला दिता है जह करनी तै पूरी मत करनी वाजों घटे घट। अदब सत्कार तेज राज प्रबंध विच भी भगती अंग विच भी विहार की सिद्धि विच भी प्रताप वाले दा चाहे दो जी ने कर दे उदे प्रताप नाल दसां जीआं जिन्ना कम चल जाणा जे उन्हां दा प्रताप इक है। जी मन अपनी अपनी बुद्ध नाल सारे जिकड़ांगे हांगे ही दुख किसे ने परमात्मा ने किसे नूं दुख नहीं पैदा किया। साढ़े आचारां विच दुख ने आचार शुद्ध करन वास्ते भाई साहब जी का कथन इस घर के आगू हुए ने चंगे बनारे जिहड़े गुरु कहने मंजूर किए ने इस दरबार च उन्होंने व्याख्या बाणी उचार सकते हैं। सारिया की इजाजत नहीं इस दरबार च। बाहर असी कोई घरोगी मामला है ये तो असी भरे हुए हैं बिहारी आदमी हाँ इन्हों बिचों भी सानू गुरु कहने कहा आने वाली थान सोना है जिसनू जिस किसी की मत के अनुसार सुख होजू दुख किसी को मिले। जो नहीं सुना लगता कोई चंदा नहीं लिया हो तू भाई मैं चंदा लिया मैं आना है ना किसी को कुछ देना है। गुरु कर दी विचार है जिहड़ा पाड़ूगा उन्हें सुख होजू ना बुलारे नू होना है ना सोते नू होना है। इस ते संगत वालों बेनती की जाती है भी जिथे तक हो सके तप स्थान है भी सुख दे साधन टालिए। मैनू इस वक्त शरीरक कोई उठन बैठन का रिश्त है ऊ सतगुरु की संगत बख्शे जिहड़ी ड्यूटी करतार दी दित्ती है मैं करदा नहीं भी विश्वे मैं ढूला के नहीं बैठा। मैं इस वक्त 62 साल हो गए सिखी जिदा करो उन्होंने री कहने चलो अपना दुख तो नहीं करना सारे नहीं करने तो खास नहीं है इस वास्ते कहने भी वीर मैनू बैठे नूं देख के लन देणगे टूबे संतां दी लाई है आप मौज नाल बैठे ने मैनू अठे पहर बैठने का कम है। री की कसर है वो टूना थोड़ा जा आराम रहा बोलन मैं ऐश नू नहीं लाई जिथे तक होवे 10 मिनट ने अद्धा घंटा निकलता सत्संग पुरुषार्थ नाल दो शब्द ने गुरु घर एक सवा तान कहने एक सावधान कहने। सवातानता सावधानता का अर्थ विच काफ़ी फर्क है। सावधान कहने किसी भी आसन से बैठे चेतन होकर काम करना कोई काम करता है उन्होंने सावधान कहने। सवातान है जी उठ के अरदास करनी हो गुरु ने किसी टाइम की किसी शब्द की किसी भोग की उन्होंने कहते हैं खालसा जी सवातान हो जाओ। सवातान कहते उठ के खड़ के अर्ज कर सावधान कहते हैं किसी वक्त भी रब न याद कर दें जिड़ा भी काम करता उन्होंने कहते तू अखा मीच के करना साफ तकड़ा हो इस काम कम करके समझ तेरा समय ना निबड़ जू नहीं एक कम 10 दिन च भी नहीं निबड़ता जे ना सावधान हो। अशार होना भी कहते हैं खबरदार होना भी राज प्रबंध में कहते हैं पर इस कार वरतों च आया सावधान एकागर चीत सुखमनी सुखम मन में सुख देने वाली बाणी है यह तप दे असूर च भोगनी है। बैठना गुरमत विच हुक्म नहीं किसी का यह किसी की खातर नहीं हर एक प्राणी का अपनी खातर है किसी तो नहोरा नहीं पर बोलन दे बारे यह बेनती की जाती है जिथे तक हो सके सावधान होकर बैठिए उंगीए ना उंगदा तो कोई है ही नहीं टाइम थोड़ा होंगे कोई ज़्यादा ਪਾਠੀ ਸਿੰਘਾਂ ਨੂੰ ਤਾਂ ਇਹੋ ਜਿਹਾ ਕੋਸ਼ਿਸ਼ ਹੈ ਵੀ ਉਹ 2 ਘੰਟੇ ਲੰਘ ਜਾਂਦੇ ਨੇ ਉਹਨੂੰ ਕਿਤੇ ਬਾਹਰੋਂ ਕੰਮ 'ਤੇ ਥੱਕਿਆ ਆਵੇ ਉਹ ਨੀਂਦ ਆ ਜਾਏ। ਇੱਥੇ ਤਾਂ ਘੰਟੇ ਹੀ ਕਥਾ ਵਾਰਤਾ ਤਾਂ ਇੱਕ ਹੁੰਦਾ, ਕੀਰਤਨ ਦੇ ਵਿੱਚ ਤਾਂ ਊਂਘ ਆ ਜਾਂਦੀ ਹੈ, ਕਿਤੇ ਵਿਆਖਿਆ ਦੇ ਵਿੱਚ ਤਾਂ ਸਰੋਤ ਦੇ ਵਿੱਚ ਕੰਨ ਲੱਗਿਆ ਰਹਿੰਦਾ ਵੀ ਕਹਿੰਦੇ ਕੀ ਨਹੀਂ ਅਗਲੀ ਪੰਕਤੀ ਸੁਣਨੀ ਹੈ, ਇੱਥੇ ਘੱਟ ਆਉਂਦੀ ਹੈ ਨੀਂਦ। ਫਿਰ ਵੀ ਨੀਂਦ ਆਉਣ 'ਤੇ ਜਿੱਥ ਤੱਕ ਉਹ ਕੋਈ ਬੁੜਾ ਹੈ, ਬਿਰਧ ਹੈ, ਮਾਈ ਹੈ, ਭਾਈ ਹੈ, ਉਹ ਵਹਿਦਾ ਹੈ, ਕੋਈ ਇਹੋ ਜਿਹੀ ਜੁਰਮਾਨਾ ਨਹੀਂ, ਪ੍ਰਾਰਥਨਾ ਹੀ ਹੈ ਵੀ ਜਿੱਥੇ ਤੱਕ ਹੋ ਸਕੇ ਉਹ ਸਾਵਧਾਨ ਹੋ ਕੇ ਬੈਠੀਏ, ਕਿਤੇ ਵੀ ਬੈਠੀਏ ਉਂਘਦੇ ਦੇ ਦੂਸਰੇ ਨੂੰ ਬਿਲਾਸ ਕਰਦੇ, ਬਿਲਾਸ ਨਾਲ ਦੇਖਣ ਦੇ ਨਾਲ ਇੱਥੇ ਸਗਾਂ ਘਾਟਾ ਪੈਂਦਾ ਨਫੇ ਦੀ ਜਗ੍ਹਾ। ਚਾਹੇ ਆਪਣੇ ਘਰ ਵਿੱਚ ਉਹ ਕਸਾਈਪਣਾ ਕਰਦਾ, ਇੱਥੇ ਤਾਂ ਹੁਣ ਗੁਰੂ ਕੀ ਮਤ ਲੈਣਾ ਹੈ, ਚਾਹੇ ਉਹ ਸਹਿਜਧਾਰੀ ਹੈ ਚਾਹੇ ਰਹਿਤਧਾਰੀ ਹੈ, ਬਾਹਰ ਕਿਸੇ ਨਾਲ ਬਿਲਾਸ ਕਰ ਲਈਏ, ਇੱਥੇ ਕੇਵਲ ਗੁਰਮਤਿ ਸੁਣੀਏ ਵੀ ਗੁਰੂ ਸਾਨੂੰ ਕੀ ਕਹਿੰਦਾ, ਅਸੀਂ ਕੀ ਕਰਦੇ ਹਾਂ, ਅਸੀਂ ਆਪਣੇ ਮਨ ਨੂੰ ਮੋੜ ਕੇ ਗੁਰੂ ਵੱਲ ਲਾਉਣਾ ਹੈ। ਜਿਹੜਾ ਲਾਵੇਗਾ ਉਹਨੂੰ ਸੁੱਖ ਹੋਜੂ, ਜੁਰਮਾਨਾ ਕਿਸੇ ਨੂੰ ਵੀ ਨਹੀਂ। ਚੱਲ ਕੇ ਤਾਂ ਗੁਰੂ ਘਰ ਨੂੰ ਇਸੇ ਹੀ ਵਾਸਨਾ ਨੂੰ ਆਇਆ ਵੀ ਗੁਰੂ ਸਾਹਿਬ ਤੋਂ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ, ਅਸਲੀ ਮੁਰਾਦ ਇਹਨੇ ਜਾਣੀ ਹੀ ਨਹੀਂ ਕੀ ਹੈ। ਮਨੁੱਖਾ ਜਨਮ 84 ਨੂੰ ਪੇਟ ਤਾਂ ਕੀੜਿਆਂ ਪਤੰਗਿਆਂ ਨੂੰ ਵੀ ਲੱਗਿਆ ਹੋਇਆ, ਖੇਡ ਹਾਥੀਆਂ ਨੂੰ ਵੀ ਲੱਗਿਆ, ਪੇਟ ਦੀ ਖਾਤਰ ਤਾਂ ਹਰ ਇੱਕ ਚੀਜ਼ ਹੀ ਹਰਕਤ ਕਰਦੀ ਹੈ। ਦੇਸ਼ ਪ੍ਰਦੇਸ਼ ਵੀ ਜਾਂਦੇ ਹਾਂ, ਜੰਗ 'ਚ ਵੀ ਜਾਂਦੇ ਹਾਂ, ਫੌਜਾਂ 'ਚ ਵੀ ਜਾਂਦੇ ਹਾਂ, ਪੁਲਿਸ 'ਚ ਵੀ ਜਾਂਦੇ ਹਾਂ, ਬੜੇ ਕਠਿਨ ਕਠਿਨ ਕੰਮਾਂ 'ਚ ਕਰਦੇ ਹਾਂ, ਪੇਟ ਦੀ ਖਾਤਰ ਤਾਂ ਸਾਰੇ ਹੀ ਕਰਦੇ ਨੇ। ਇਹ ਪੇਟ ਤੋਂ ਕੁਛ ਅਗਲੀ ਗੱਲ ਹੈ ਵੀ ਮੈਂ ਕੌਣ ਹਾਂ, ਇਹਨੂੰ ਚਲਾਉਣ ਵਾਲਾ ਕੌਣ ਹੈ, ਬਾਹਰ ਨਹੀਂ ਕਿਸੇ ਦੁਨੀਆਂ 'ਚ, ਇਹਨਾਂ ਉਹਨੇ ਢੂੰਡੋ ਨੂੰ ਕਿਹਾ ਜਿਸ ਦੇ ਆਸਰੇ ਨਾਲ ਸਰੀਰ ਚੱਲਦਾ ਉਹਨੂੰ ਨਿਰਗੁਣ ਕਹਿੰਦੇ ਨੇ। ਜਿਹੜਾ ਸਰੀਰ ਕੰਮ ਕਰਦਾ ਹੱਥਾਂ ਤੋਂ ਲੈ ਕੇ ਇਹਨੂੰ ਸਾਰੇ ਨੂੰ ਕਲਾ ਉਹਦੀ ਨਾਲ ਚੱਲਦਾ ਕਰਕੇ ਇਹਨੂੰ ਸਰਗੁਣ ਕਹਿੰਦੇ ਨੇ, ਉਹਦੀ ਸੱਤਾ ਬਿਨਾਂ ਤਾਂ ਕੋਈ ਵੀ ਨਹੀਂ ਤੁਰ ਸਕਦਾ। ਫਿਰ ਉਹਨੂੰ ਅਸੀਂ ਅਗਲੀ ਸ਼ਬਦ ਨਾਲ ਮੁਰਦਾ ਕਹਿੰਦੇ ਹਾਂ, ਇਹ ਕੋਈ ਮੁਰਦਾ, ਉਹ ਤਾਂ ਡੇਰਦਾ ਹੋਊ ਤਾਂ ਦਰਗੰਧੀ ਆਊ ਦੂਰ ਦੀ ਲੰਘਾਂਗੇ। ਜੇ ਕਿਸੇ ਦਾ ਕੰਟਰੋਲ 'ਚ ਹੋਊ ਆਪਣੀ ਦੀ ਆਪ ਕਿਰਿਆ ਨੇ ਜਿਸ ਦੇਵੇਗਾ ਜਿਸ ਤਰ੍ਹਾਂ ਦੀ ਉਹਨਾਂ ਦੀ ਕੁਲ ਮਰਜ਼ਾਦਾ ਹੈ। ਇਹ ਜਿਉਂਦਾ ਜਿਸ ਕਰਤਾਰ ਦੇ ਆਸਰੇ ਨਾਲ ਹੈ ਉਹਨੂੰ ਉਹਨੂੰ ਨਿਰਗੁਣ ਕਹਿੰਦੇ ਨੇ। ਨਾ ਉਹਦੇ ਵਿੱਚ ਕੋਈ ਗੁਣ ਹੈ, ਨਾ ਉਹਦੇ ਵਿੱਚ ਕੋਈ ਔਗੁਣ ਹੈ, ਕੰਮ ਸਾਰੇ ਦੇ ਤਾਰੀ ਉਸੇ ਨਾਲ ਕਰਦੇ ਨੇ। ਜਿਹਦੇ 'ਚੋਂ ਉਹਦੀ ਸੱਤਾ ਜੁਦੀ ਹੋ ਜਾਏ, ਕਾਇਆ ਚਾਹੇ ਹਾਥੀ ਦੀ ਹੈ ਚਾਹੇ ਕੀੜੀ ਦੀ, ਉਹ ਬੇਕਾਰ ਹੈ, ਉਹਨੂੰ ਮੁਰਦਿਆਂ 'ਚ ਦਾਖਲ ਕੀਤਾ ਵੀ ਮੁਰਦਾ ਹੈ ਉਹ, ਮੁਰਦਾ ਜਿਹਦੇ 'ਚ। ਇਹਦੇ 'ਚ ਦੇਖਣਾ ਵੀ ਅਸੀਂ ਆਤਮੇ ਦੀ ਵਿਚਾਰ ਕਰਨੀ ਹੈ, ਮੈਂ ਆਤਮਾ ਕਿ ਸਰੀਰ ਹਾਂ। ਸਰੀਰ ਕਿਸੇ ਤਰੀਕੇ 'ਚ ਮਾਤਾ ਪਿਤਾ ਦੇ ਸੰਬੰਧ ਨਾਲ ਦੁਨੀਆਂ ਦੀ ਜਿਕਣ ਮਰਜ਼ਾਦਾ ਚਲੀ ਆਉਂਦੀ ਹੈ, ਕਿਸੇ ਤਰੀਕੇ 'ਚ ਪੈਦਾ ਹੋਇਆ ਕਿਸੇ 'ਚ ਇਹਨੇ ਸਮਾਪਤ ਹੋ ਜਾਣਾ, ਚਾਹੇ ਇੱਥੇ ਰਾਜ ਭੋਗ ਗਿਆ ਚਾਹੇ ਕਿਸੇ ਦੁੱਖ ਦੇ ਦਿਨ ਕੱਟ ਗਿਆ, ਕਿਸੇ ਕੋਲ ਨਹੋਰਾ ਨਹੀਂ। ਇਹ ਆਪਣੀ ਆਪਣੀ ਕਰਨੀ ਦੇ ਮੁਤਾਬਕ ਹੈ। ਸਭ ਆਹਰ ਸੁੱਖ ਦਾ ਹੀ ਕਰਦੇ ਹਾਂ ਅਤੇ ਸਾਰਿਆਂ ਨੂੰ ਇਹ ਜਾਣੇ ਕਰਤਾਰ ਵੀ ਕਰਤਾਰ ਦੇ ਘਰ ਸਾਡੀ ਆਵਾਜ਼ ਹੀ ਪਹੁੰਚਦੀ ਕਿ ਜਾਂ ਉਹ ਸੌਂ ਜਾਂਦਾ, ਉਹ ਨਹੀਂ ਸੌਂਦਾ, ਨਾ ਉਹ ਸੌਣ ਵਾਲੀ ਚੀਜ਼ ਹੈ, ਉਹ ਹਰ ਵਕਤ ਤੇਰਾ ਇੱਕ ਇੱਕ ਅੰਗ ਨੂੰਹ ਨੂੰ ਉਸੇ ਕਰਤਾਰ ਦੇ ਆਸਰ ਨਾਲ ਚੱਲਦਾ, ਉਹ ਸਾਰੇ ਨਾ ਮੈਂ ਇੱਕ ਥਾਂ ਵਿਦਿਆਰਥੀ ਦੇ ਸਮਝ ਨੂੰ ਤਾਂ ਕਿਤੇ ਕਹਿਤਾ, ਤੂੰ ਬਾਹਰ ਜੰਗਲਾਂ 'ਚ ਕੀ ਟੋਲਦਾ ਆਪਣੇ ਹਿਰਦੇ 'ਚ ਦੇਖ, ਹਿਰਦੇ ਵਿੱਚ ਵੀ ਇਹ ਨਹੀਂ ਕੋਈ ਮੂਰਤੀ ਹੈ ਕਿਸੇ ਗੱਲ ਦੀ, ਕੋਈ ਸ਼ਕਲ ਹੈ ਜਿਹੜੀ ਹਿਰਦੇ 'ਚ ਬਿਠਾਲੀ ਹੋਈ ਹੈ, ਉਹ ਇੱਕ ਬਿਆਨ ਵਿਦਿਆ ਦੇ ਬਿਆਨ ਦੇ ਵਿੱਚ ਆਉਂਦਾ ਵੀ ਤੇਰੇ ਹਿਰਦੇ 'ਚ ਹੈ, ਤੇਰੀਆਂ ਅੱਖਾਂ 'ਚ ਹੈ, ਬਾਹਰ ਕੀ ਟੋਲ ਜਾਂ ਤੇਰੇ ਦਿਮਾਗ 'ਚ ਹੈ, ਜਿੱਥੇ ਕੋਈ ਸ਼ਕਤੀ ਕੰਮ ਕਰਦੀ ਬਾਹਰ ਦੀ ਹੈ ਸਾਨੂੰ ਕੰਮ 'ਚ, ਉਹਨਾਂ ਚੀਜ਼ਾਂ ਦੇ ਵਿਦਵਾਨਾਂ ਨੇ ਪ੍ਰਮਾਣ ਦੇ ਦਿੱਤੇ ਨੇ ਵੀ ਰੱਬ ਤਾਂ ਭਾਈ ਤੇਰੇ ਦਿਮਾਗ 'ਚ ਹੈ, ਬਾਹਰ ਕੀ ਟੋਲਦਾ, ਰੱਬ ਤੇਰੀਆਂ ਅੱਖਾਂ 'ਚ ਹੈ, ਬਾਹਰ ਕੀ, ਰੱਬ ਵਾਸਮੇ ਅੱਖਾਂ ਚਸ਼ਮੇ, ਇਹਨੇ ਦੇਖਣਾ ਹੀ ਹੈ, ਕੋਈ ਹਰ ਨਹੀਂ ਕਰਨਾ ਪੈਂਦਾ, ਕੋਈ ਖੁਰਾਕ ਨਹੀਂ। ਜਿੰਨੀ ਗਾਹਾਂ ਤਾਂ ਵਿੱਦਿਆ ਪੜ੍ਹੀ ਹੈ ਉਹ ਨਹੀਂ ਦੇਖ ਸਕਦਾ ਵਿੱਦਿਆ ਤੋਂ ਬਿਨਾਂ, ਜਿਹੜੀ ਤੈਅ ਨਹੀਂ ਪੜ੍ਹੀ ਉਹਨੂੰ ਨਹੀਂ ਅੱਖਾਂ ਦੱਸਦੀਆਂ ਕੀ, ਦੇਖ ਲੈਣਗੇ ਵੀ ਨਿਆਣਿਆਂ ਦੇ ਕੁੱਕੂ ਕਾਂਗੜੇ ਨੇ, ਨਿਆਣੇ ਹੁੰਦੇ ਆਪਾਂ ਹੀ ਲੱਤਾਂ ਕਰ ਦਿੰਦੇ, ਐਵੇਂ ਲਖੀਰਾਂ ਕੱਢ ਜਾਣੀਆਂ ਬਿਨਾਂ ਕੰਮ ਤੋਂ। ਜਿਹੜਾ ਅਵਿਦਕ ਆਦਮੀ ਹੈ, ਨਹੀਂ ਕੋਈ ਭਾਸ਼ਾ ਦੇਖੀ, ਤਾਂ ਉਹਨੂੰ ਕਹਾਂ ਕਿੰਨਾ ਗਹਿਰਾ ਗ੍ਰੰਥ ਹੋਵੇ, ਕਿੰਨੀ ਮਿੱਤਰ ਦੀ ਖਾਤ ਹੋਵੇ, ਕਿਸੇ ਨੂੰ ਟੋਲਦਾ ਫਿਰੂ ਵੀ ਮੈਂ ਮੇਰੇ ਮਿੱਤਰ ਦਾ ਖਾਤਾ ਹੈ ਭਾਈ ਪੜ੍ਹਾਉਣਾ, ਅੱਖਾਂ ਤਾਂ ਇਹੀ ਨੇ, ਉਹ ਤਲੀਮ ਹਾਸਲ ਕਰਨ ਦੀਆਂ ਨਹੀਂ ਲਈਆਂ, ਲਿਪੀ ਨਹੀਂ ਸਿੱਖੀ ਉਹਨੇ, ਉਹ ਅੱਖ ਹੋਰ ਹੈ, ਫਿਰ ਐਸੇ ਅੱਖ 'ਚ ਬੈਠੀ ਉਹ ਚਿੱਠੀ ਪੜ੍ਹ ਲੈਂਦੀ ਹੈ, ਐਸੇ 'ਚ ਪੜ੍ਹਦੀ ਨਹੀਂ। ਜਿਹੜਾ ਭਗਵਾਨ ਨੇ ਅੰਗ ਬਣਿਆ ਉਹ ਤਾਂ ਸਾਰਾ ਐਵੇਂ ਬਣਿਆ, ਇਹ ਕਿਸੇ ਅੱਖਰਾਂ ਵਾਲੇ ਕੋਲੋਂ ਅੱਖਰ ਸਿੱਖਣਾ ਪਵੇਗਾ। ਜਿਹੜੀ ਵੀ ਲਿਪੀ ਸਿੱਖਣੀ ਹੈ, ਚਾਹੇ ਸੰਸਕ੍ਰਿਤ ਸਿੱਖਣੀ ਹੈ, ਚਾਹੇ ਅਰਬੀ ਸਿੱਖਣੀ ਹੈ, ਚਾਹੇ ਪੰਜਾਬੀ ਸਿੱਖਣੀ ਹੈ, ਚਾਹੇ ਇੰਗਲਿਸ਼ ਸਿੱਖ, ਜਿਸ ਵੀ ਦੇਸ਼ ਦੀ ਭਾਸ਼ਾ ਸਿੱਖਣੀ ਹੈ ਉਹ ਕਿਸੇ ਉਸਤਾਦ ਕੋਲੋਂ ਸਿੱਖਣੀ ਪਵੇਗੀ। ਜੰਮਦਾ ਨਹੀਂ ਕੋਈ ਵੀ ਭਾਸ਼ਾ ਲੈ ਕੇ ਆਇਆ, ਜਿਸ ਤਰ੍ਹਾਂ ਕਿ ਜੰਮਿਆ ਉਹਨਾਂ ਵੀਰਿਆਂ ਨੂੰ, ਮਾਪਿਆਂ ਨੂੰ, ਜੰਮਦਿਆਂ ਨੂੰ ਦੇਖ ਕੇ ਪਹਿਲਾਂ ਤਾਂ ਉਹਨਾਂ ਨੂੰ ਕਹਿੰਦੀ ਦੇਖੀ ਜਾਂਦਾ, ਜਦੋਂ ਉਹਨੂੰ ਸੱਤਾ ਆਉਂਦੀ ਹੈ ਬੋਲਣ ਦੀ, ਜਿਸ ਤਰ੍ਹਾਂ ਤਲਾ ਕੇ ਬੋਲਦਾ, ਫਿਰ ਉਹ ਕੋਸ਼ਿਸ਼ ਕਰਦਾ ਉਸ ਰੋਟ ਬੋਲਣ ਦੀ। ਜਦ ਬਾਰਿਸ਼ ਹੋ ਜਾਂਦਾ ਫਿਰ ਜਿਹਨਾਂ ਨਾਲ ਰਹਿੰਦਾ ਉਹ ਡਾਕੇ ਦੀ ਬੋਲੀ ਪੜ੍ਹਨੀ ਨਹੀਂ ਪੈਂਦੀ, ਉਹ ਆਪੇ ਹੀ ਬਰਾਦਰਾਂ ਦੇ ਨਾਲ ਆ ਜਾਂਦੀ ਹੈ, ਖੇਲੇ ਨੂੰ ਆ ਜਾਂਦੀ ਆ ਉਹ। ਅੰਗਰੇਜ਼ੀ ਅਸੀਂ ਕਿਤਾਬਾਂ ਪੜ੍ਹੀਆਂ ਮਗਰ ਮਾਦਰੀ ਬੋਲੀ ਅੰਗਰੇਜ਼ੀ ਫਿਰ ਵੀ ਨਹੀਂ ਪੜ੍ਹ ਸਕਦੇ ਸੀ। ਜਿਹੜੀ ਮਾਂ ਦੀ ਗੋਦੀ 'ਚ ਬੋਲੀ ਹੁੰਦੀ ਆ ਉਹ ਬਹੁਤ ਲਾਡ ਜੇ ਨਾਲ ਅਤੇ ਟੇਢੀ ਬੇਕੀ ਵੀ ਹੁੰਦੀ ਹੈ। ਸਾਡੇ ਕੋਲ ਜਿਹੜੀ ਜਾਂਦੀ ਆ ਉਹ ਦਰਬਾਰੀ ਬੋਲੀ ਜਾਂਦੀ ਹੈ, ਜਿਹੜੀ ਦਰਬਾਰ 'ਚ ਪਾਸ ਹੋਈ ਹੈ ਬੜਿਆਂ ਦੀ, ਪੜ੍ਹਨ ਵਾਲਿਆਂ ਦੀ ਗ੍ਰੰਥ ਬਣ ਕੇ ਉਹ ਵਿਦਿਆਰਥੀਆਂ ਦੇ ਹੱਥ 'ਚ ਆਉਂਦੀ ਹੈ। ਮਾਂ ਦੀ ਕੁਛ ਸਿੱਖਣ ਵਾਲੇ ਤਾਂ ਉਸੇ ਦੇਸ਼ 'ਚ ਜਾ ਕੇ ਸਿੱਖੂ, ਜਿਹੜੇ ਦੇਸ਼ 'ਚ ਜਾਂਦਾ ਉਹਦੇ ਨਾਲ। ਹੁਣ ਅਸੀਂ ਇੰਗਲਿਸ਼ ਸਿੱਖ ਕਿੰਨੇ ਹੀ ਵਿਦਿਆਰਥੀ ਗੁਰਮੁਖ ਪੜ੍ਹੇ ਹੋਏ ਹੈਗੇ, ਮਾਦਰੀ ਬੋਲੀ ਨਹੀਂ ਅਜੇ ਵੀ ਉਹਨਾਂ ਨੂੰ ਅਸਰ ਉਠਾਉਂਦੀ, ਜੀ ਕਿ ਮਾਦਰੀ ਸਾਰੀ ਹੁੰਦੀ ਵੀ ਨਹੀਂ। ਮਾਦਰੀ ਇਲਾਕੇ ਦੀ ਵੀ ਅੱਡੋ ਅੱਡੀ ਹੁੰਦੀ ਹੈ, ਬੰਦਿਆਂ ਦੀ ਵੀ ਅੱਡੋ ਅੱਡੀ ਹੁੰਦੀ ਹੈ, ਟੱਬਰਾਂ ਦੀ ਵੀ ਅੱਡੋ ਅੱਡੀ ਹੁੰਦੀ ਹੈ। ਮਾਦਰੀ ਬੋਲੀ ਮਾਂ ਬਾਪ ਹੀ ਸਮਝ ਸਕਦੇ ਹੁੰਦੇ ਨੇ, ਉਹਦੇ ਦੂਜੀ ਨਾਲ ਉਸ ਦਰਬਾਰੀ ਬੋਲੀ ਨੂੰ ਥੋੜ੍ਹਾ ਜਿਹਾ ਭੇਦ ਹੁੰਦਾ ਹੈ, ਬੋਲਦੇ ਉਸੇ ਰੋਟੀ ਨਹੀਂ। ਇੱਥੇ ਅਸੀਂ ਆਤਮ ਸ਼ਕਤੀ ਜਿਹੜੀ ਹੈ ਜਿਸ ਨੂੰ ਨਿਰਾਕਾਰ ਕਹਿੰਦੇ, ਰੱਬ ਕਹਿੰਦੇ, ਰੱਬ ਸਾਰੇ ਰਮੀ ਹੋਈ ਤਾਕਤ ਦਾ ਨਾਂ ਹੈ। ਪਰ ਸਾਨੂੰ ਸ਼ੰਕਾਵਾਦੀ ਨੇ ਪੁੱਛਿਆ ਵੀ ਜ਼ਿਆਦਾ ਪ੍ਰਮਾਣ ਸ਼ਿਵ ਜੀ ਦੇ ਦਿੰਦੇ ਨੇ, ਉਹ ਰਜੋ ਗੁਣ 'ਚ ਖੇਲਦੇ ਰਹਿੰਦੇ ਅਤੇ ਜਾਂ ਉਹ ਸਿੱਖਣੇ ਸਿਖਾਲੇ ਨੇ। ਕੁੰਭ ਦਾ ਬੜਾ ਭਾਰਾ ਇਕੱਠ ਸੀ, ਸ਼ਿਵ ਜੀ ਅਤੇ ਪਾਰਵਤੀ ਬੈਠੇ ਤੇ ਉਹਨਾਂ ਨੂੰ ਮਹਾਰਾਜ ਸਾਈਂ ਜਾਣ ਵਾਲੀ ਸੈਨਾ ਨੇ ਕਿਹਾ, ਕਿਸੇ ਵਿਦਵਾਨ ਨੇ ਸ਼ੰਕਾਵਾਦੀ ਵੀ ਅਕਲ ਵਾਲਾ ਹੀ ਹੁੰਦਾ, ਪੜ੍ਹੇ ਦੇ ਵਿੱਚ ਹੀ ਵਾਦ ਵਿਵਾਦ ਹੁੰਦਾ, ਮੂਰਖ ਜਿਹੜੇ ਸਰਦਾਰ ਨੂੰ ਸਿੱਧੇ ਸਰਦਾਰ ਨੂੰ ਰੱਬ ਉਹਨਾਂ ਨੂੰ ਕਿਉਂ ਛੇਤੀ ਮਿਲ ਜਾਂਦਾ, ਉਹਨਾਂ ਨੂੰ ਦੂਜੇ ਦੀ ਨਿੰਦਾ ਕਰਨ ਦਾ ਵਿਥਾਉ ਨਹੀਂ ਹੁੰਦਾ, ਇਹ ਵੀ ਅਕਲ ਵਾਲਾ ਹੀ ਕਰਦਾ ਵੀ ਬੇਗਾਨਾ ਹੈ, ਇਹਦੇ 'ਤੇ ਤਰਕ ਨਾ ਬੋਲੀਏ, ਇਹਦਾ ਲੋਕ ਮਾਣ ਕਰਦੇ ਨੇ, ਮੈਂ ਕੋਈ ਅਪਮਾਨਤਾ ਦਾ ਸ਼ਬਦ ਬੋਲਾਂ। ਜਿਹਨੂੰ ਇਹ ਨਹੀਂ ਪਤਾ ਵੀ ਮਾਣ ਕੀ ਹੁੰਦਾ ਅਪਮਾਨ ਕੀ ਹੁੰਦਾ, ਉਹ ਬੋਲਦਾ ਵੀ ਨਹੀਂ ਕਿਸੇ ਨੂੰ, ਉਹ ਵੀ ਅਕਲ ਵਾਲਾ ਹੀ ਬੋਲਦਾ ਵੀ ਇਹ ਬੇਗਾਨਾ ਆਦਮੀ ਆ, ਇੱਥੇ ਆ ਕੇ ਕਿਉਂ ਮਾਣ ਪਾਈ ਜਾਂਦਾ ਉਹਨੇ, ਕੋਈ ਟੇਢੀ ਗੱਲ ਕਹਿਣੀ ਹੈ ਜਿਹਦੇ 'ਤੇ ਦੁਖੀ ਹੋਵੇ। ਇੱਥੇ ਕਿਹਾ ਜਾਂਦਾ ਵੀ ਜੇ ਕਿਸੇ 'ਤੇ ਸਮੱਤ ਮਿਲਦੀ ਹੈ ਲੈ ਲਓ, ਜੇ ਤੁਹਾਡੇ ਅਨੁਕੂਲ ਨਹੀਂ ਤਾਂ ਉੱਥੋਂ ਚਲੇ ਜਾਓ, ਮਗਰ ਨਿੰਦਾ ਨਹੀਂ ਛੇਤੀ ਕਰਨੀ, ਉਹਨੂੰ ਛੱਡ ਦਿਓ, ਉਹਦੀ ਸੰਗਤ ਛੱਡ ਦਿਓ। ਅਸੀਂ ਕਿਸੇ ਨੌਕਰ ਤਾਂ ਨਹੀਂ ਰੱਖੇ ਹੋਏ ਵੀ ਇੱਥੇ ਜ਼ਰੂਰੀ ਆਉਣਾ, ਇਹ ਸ਼ਬਦ ਆਤਮ ਸ਼ਕਤੀ ਦਾ ਹੈ, ਜਾਣਨ ਦਾ ਵੀ ਮਨੁੱਖਾ ਜਨਮ ਦੇ ਵਿੱਚ ਅਸੀਂ ਕੀ ਕਰਨਾ ਸੀ, ਉਹ ਇੱਥੇ ਪੁੱਛਿਆ ਜਾਂਦਾ। ਆਹ ਬਾਣੀ ਉਹਨਾਂ ਦੀ ਹੈ ਜਿਹਨਾਂ ਨੇ ਉਹ ਵਿੱਦਿਆ ਹਾਸਲ ਕਰੀ ਹੈ, ਜਿਹਨਾਂ ਨੇ ਆਪਣੇ ਗੁਰੂ ਦੇ ਸ਼ਬਦ ਨੂੰ ਪਾਲ ਕੇ ਇਮਤਿਹਾਨ 'ਚ ਪਾਸ ਹੋਇਆ, ਇੱਥੇ ਬਾਣੀ ਉਹਦੀ ਲਈ ਹੈ। ਕਵੀ ਤਾਂ ਜਦ ਵੀ ਦੁਨੀਆਂ 'ਤੇ ਬਹੁਤ ਅਤੇ ਹੁਣ ਵੀ ਬਹੁਤ ਨੇ, ਬਾਣੀ ਵੀ ਹੁਣ ਸਾਰੇ ਪੜ੍ਹਨ ਵਾਲੇ ਨੇ, ਫਿਰ ਇਹਨਾਂ 'ਚੋਂ ਨਿਰਿਆਸਨ ਕਰਨ ਵਾਲਾ ਕਮਾਉਣ ਵਾਲਾ ਉਹ ਸ਼ਬਦ ਨੂੰ ਫਿਰ ਥੋੜ੍ਹੇ ਹੀ ਰਹਿ ਜਾਂਦੇ ਨੇ। ਉਹਨਾਂ ਨੇ ਪੁੱਛਿਆ ਵੀ ਮਹਾਰਾਜ ਇਹ ਇੰਨੀ ਦੁਨੀਆਂ ਜਾਂਦੀ ਹੈ, ਸਾਰਿਆਂ ਦੀ ਗਤੀ ਹੋਜੂ ਕੁੰਭ 'ਤੇ? ਕਹਿੰਦੇ ਭਾਈ ਇਹ ਕੁੰਭ ਜਾਂਦੇ ਹੀ ਨਹੀਂ, ਇਹ ਤਾਂ ਮੇਲਾ ਦੇਖਣ ਜਾਂਦੇ ਨੇ, ਵੀ ਬੜਾ ਇਕੱਠ ਹੁੰਦਾ ਵੀ ਚਲੋ ਉੱਥੇ ਚਲੀਏ। ਨਾਲ ਇਹ ਵੀ ਹੰਗਤਾ ਵੀ ਨਾਲ ਵਧ ਜਾਂਦੀ ਹੈ, ਮੈਨੂੰ ਜੱਦਾ ਜੰਮਿਆ ਮੈਂ ਕੋਈ ਤੀਰਥ ਨਹੀਂ ਛੱਡਿਆ, ਸਾਰੇ ਤੀਰਥਾਂ 'ਤੇ ਜਾਏ ਹਾਂ, ਲੱਭਿਆ ਕੀ ਆ, ਮੈਂ ਗਿਆ ਬਾਲ ਅਵਸਥਾ 'ਚ ਵੀ ਗਿਆ, ਮੈਨੂੰ ਇੱਧਰ ਨਾਲ ਰਟਣ ਸੀ ਬਾਲ ਅਵਸਥਾ 'ਤੇ। ਅਸੀਂ ਗੋਪਾਲ ਮੋਤਨ ਚਲੇ ਗਏ ਪਿੰਡ ਦੀ ਸੰਗਤ ਦੇ ਨਾਲ, ਮੈਂ ਜਦ ਨਿਆਣਾ ਹੀ ਸੀ, ਪਰ ਕਤੂਰਾ ਜਿਹਾ ਸੀ ਜਾਂ ਖੇਤੀ ਲੈ ਲੈ, ਖੇਤੀ ਕਰਦੇ ਗਏ ਤੇ ਅਸੀਂ ਇੱਕ ਸਿੰਜਣਾ ਦੀ। ਪਿਤਾ ਜੀ ਕਹਿੰਦੇ ਵੀ ਕਾਕਾ, ਮੈਂ ਉਹਨਾਂ ਨੂੰ ਕਿਹਾ ਵੀ ਬਾਬਾ ਜੀ, ਪਿਤਾ ਜੀ ਸੰਗਤ ਗੋਪਾਲ ਮੋਚਨ ਕੋਈ ਤੀਰਥ ਹੈ ਜਗਾਦਰੀ ਕੋਲ, ਵੀ ਉੱਥੇ ਨੂੰ ਮੈਂ ਵੀ ਜਾਇਆ ਵਾਂ। ਕਹਿੰਦੇ ਵੀ ਆਪਾਂ ਇੱਕ ਸਿੰਜਣਾ ਸਵੇਰੇ, ਅੱਜ ਰਾਤ ਨੂੰ ਸਿੰਜ ਲੈਂਦੇ ਹਾਂ, ਫਿਰ ਤੜਕੇ ਤੋਂ ਚਲੇ ਜਾਈ। ਅਸੀਂ ਰਾਤ ਨੂੰ ਇੱਕ ਸਿੰਜਦੇ ਰਹੇ, ਅੱਗੇ ਦਿਨ ਸਵੇਰੋਂ ਤੁਰੇ ਖੰਨੇ 'ਤੇ ਤੁਰ ਕੇ ਗਏ, ਗਾਹਾਂ ਗੱਡੀ ਲੈ ਲਈ, ਗੱਡੀ ਉਹ ਸਟੇਸ਼ਨ ਦਾ ਨਾਮ ਜਦ ਅਬਦੁੱਲਾਪੁਰਤੀ, ਇਸ ਵਕਤ ਜਮੁਨਾ ਨਗਰ ਹੈ, ਉਹ ਜਮੁਨਾ ਨਗਰ ਹੀ ਹੋ ਗਿਆ ਹੁਣ ਤਾਂ ਉੱਥੇ, ਪਰ ਨੌਂ ਸਟੇਸ਼ਨ ਦਾ ਵੀ ਹੁਣ ਜਮੁਨਾ ਨਗਰ ਹੀ ਹੈ, ਉਦੋਂ ਅਗਲਾ ਖਾਸ ਜਮੁਨਾ ਹੀ ਹੈ। ਇਸ ਲਾਈਨ 'ਤੇ ਜਿਹੜੇ ਟੇਸਰ ਨੇ ਹਰਿਦੁਆਰ ਨੂੰ ਆਪਣੇ ਮੁਲਕ ਪੰਜਾਬ ਦੇ ਜਾਂਦੇ ਵਾਲੇ ਹੁੰਦੇ ਤੇ, ਮੈਂ ਇਸ ਪਾਸੇ ਸਾਈਕਲ 'ਤੇ ਹੀ ਬਾਬਾ ਜੀ ਕੋਲ ਗਿਆ, ਉਹ ਦੇਹਰਾਦੂਨ ਜਾਂਦੇ ਹੁੰਦੇ, ਦੇਹਰਾਦੂਨ ਨੂੰ ਇੱਕੋ ਹੀ ਰਸਤਾ ਜਾਂਦਾ ਹੈ ਸਹਾਰਨਪੁਰ ਤੱਕ, ਸਹਾਰਨਪੁਰ 'ਤੇ ਹਰਿਦੁਆਰ ਨੂੰ ਸੱਜੇ ਪਾਸੇ ਨੂੰ ਹੋ ਜਾਂਦਾ, ਦੇਹਰਾਦੂਨ ਨੂੰ ਖੱਬੇ ਪਾਸੇ ਨੂੰ ਜਾਂਦਾ। ਜੇ ਪਹਿਲੀ ਬਜ਼ੁਰਗਾਂ ਵਾਲੀ ਡੰਡੀ ਆਈ, ਜਿਹੜੇ ਅੱਗੇ ਲੋਕ ਗੰਗਾ ਜਾਂਦੇ ਸੀ ਸਾਰੇ ਹੀ, ਹੱਡੀਆਂ ਲੈ ਕੇ ਜਾਂਦੇ ਸੀ, ਕੋਈ ਨਹਾਉਣ ਜਾਂਦਾ ਸੀ, ਕਿਸੇ ਧਾਮ ਦੇ ਵੇਲੇ ਜਾਂਦੇ ਤੇ, ਉਹ ਸਿੱਧਾ ਰਸਤਾ ਸੀ ਇੱਥੋਂ ਲੁਧਿਆਣੇ ਤੋਂ ਬਿਲਕੁਲ ਨੱਕ ਨੂੰ ਸਿਹਰ ਜਾਂਦੀ ਹੈ ਸੜਕ, ਉਹ ਸੜਕ ਚਲੀ ਜਾਂਦੀ ਸੀ ਛਾਉਣੀ ਥਾਈ, ਛਾਉਣੀ ਤੋਂ ਫਿਰ ਇੱਕ ਸੱਜੇ ਪਾਸੇ ਨੂੰ ਪੂਰੇ ਵੱਲ ਨੂੰ ਹੋ ਜਾਂਦੀ ਦਿੱਲੀ ਨੂੰ, ਇੱਕ ਚਲੀ ਜਾਂਦੀ ਸਿੱਧੀ ਜਗਾਦਰੀ ਨੂੰ। ਜਗਾਦਰੀ ਦੇ ਵਿੱਚ ਹੀ ਹੋ ਕੇ ਗਾਹਾਂ ਉਸ ਵਕਤ ਜਮੁਨਾ ਨੂੰ ਪੁਲ ਨਹੀਂ ਸੀ ਲੱਗਿਆ, ਬਜ਼ੁਰਗ ਤਾਂ ਕਈ ਪੁਸ਼ਤਾਂ ਦੇ ਜਾਂਦੇ ਨੇ ਨਾ, ਪੰਜਾਬ ਸਾਰੀ ਜਾਂਦੀ ਆ, ਉੱਥੇ ਹੈ ਉਹ ਯੂਪੀ 'ਚ, ਅੱਗੇ ਯੂਪੀ ਦਾ ਹੱਦ ਸੀਗੀ ਜਮੁਨਾ, ਜਮੁਨਾ 'ਤੇ ਉਹਨਾਂ ਨੇ ਉੱਥੋਂ ਇੱਕ ਨਹਿਰ ਬੰਨਤੀ ਹੈ, ਉਹ ਦਗਾਦਰੀ ਦੇ ਨਾਲ ਦੀ ਜਾਂਦੀ ਹੈ, ਜਮੁਨਾ ਥੋੜ੍ਹੀ ਜਿਹੀ ਗਾਹਾਂ, ਅਗਲਾ ਟੇਸ਼ਨ ਜਮੁਨਾ ਦਾ ਹੈ। ਪਹਿਲਾਂ ਜਿਹੜਾ ਅਬਦੁੱਲਾਪੁਰ ਦਾ ਸੀ ਉਹਦੇ ਨਾਲ ਹੀ ਨਹਿਰ ਜਾਂਦੀ ਸੀ, ਉਹਨੂੰ ਬੰਨ ਕੇ ਲਏ ਨੇ ਜਿੱਥੋਂ ਪਹਾੜ 'ਚੋਂ ਨਿਕਲੀ ਆ ਪਹਿਲਾਂ ਜਮਨਾ ਉੱਥੋਂ ਹੀ, ਉੱਥੋਂ ਕੋਈ 15 ਕੁ ਮੀਲ ਆ ਅੱਜ ਗਾਦਰੀ ਤੋਂ, 20 ਮੀਲ ਹੋਊ। ਇੱਧਰ ਦੀ ਮੈਂ ਸਾਈਕਲ ਆਇਆ, ਸਾਈਕਲ 'ਤੇ ਹੀ ਇੱਧਰ ਦੀ ਵੀ 2-3 ਗੇਲ ਆਇਆ, ਅਤੇ ਜਦੋਂ ਸੁਨੌਰਾ ਸੀ ਉਹ ਮੁਸਲਮਾਨ ਵੀਰ ਦਾ ਪਿੰਡ ਸੀ, ਉਹਦਾ ਗੁਰੂ ਕਹਿੰਦਾ ਉਹ ਪਿਆਰਾ ਸੀ, ਰਾਜ ਸੀ, ਸ਼ਾਹੀ ਸਾਧੂ ਸੀ, ਫੌਜ ਵੀ ਸੀ ਉਹਦੇ ਕੋਲ, ਮਿਲਟਰੀ ਰੱਖੀ ਸੀ। ਗੁਰੂ ਕਹਿਣ ਬੋਲਣ ਨਾਲ ਰਾਜੇ ਨਾਲ ਉਹਦੀ ਬਦਬਰੀ ਪੈ ਗਈ, ਉਹ ਗੁਰੂ ਕਹਿਣ ਦੇ ਖਿਲਾਫ਼ ਸੀ। ਔਰੰਗਜ਼ੇਬ ਇਹ ਫਕੀਰ ਉਹਨਾਂ ਦਾ ਪੈਰੋਕਾਰ ਸੀ ਗੁਰੂ ਨਾਨਕ ਦੇਵ ਜੀ, 10ਵੇਂ ਪਾਤਸ਼ਾਹ ਜੀ ਦਾ। ਜਦੋਂ 10ਵੇਂ ਪਾਤਸ਼ਾਹ ਜੀ ਨੇ ਲਾਗ ਸੀਗੀ, ਹੁਣ ਇਸ ਵਕਤ ਉਹਦਾ ਨਾਂ ਹੈਗਾ, ਪਿੰਡ ਦਾ ਨਾਂ ਹੋਰ ਹੈ, ਉਸ ਵਕਤ ਕਹਿਲੂਰ ਕਹਿੰਦੇ ਤੇ ਉਹਨੂੰ, ਜੇ ਨੈਣਾ ਦੇ ਟਿੱਬੇ 'ਤੇ ਚੜ੍ਹ ਕੇ ਦੇਖੀਏ ਉਹਨੂੰ, ਹੁਣ ਤਾਂ ਦੇਵੀ ਕਹਿਣ ਲੱਗ ਗਏ, ਦੇਵੀ ਗੁਰੂ ਕਿਆਂ ਨੇ ਬਣਾਈ। ਉਸ ਵਕਤ ਪੰਡਿਤ ਲੋਕਾਂ ਨੂੰ ਸਾਰਿਆਂ ਨੂੰ ਸੱਦਿਆ ਵੀ ਇਹ ਰਿਸ਼ਤੇ ਦੇ ਦੂਰ ਕਰਨ ਵਾਸਤੇ ਜ਼ਿਆਦਾ ਸੰਗਤ ਆਈ ਸੀਗੀ ਕਸ਼ਮੀਰ ਦੀ, ਕਸ਼ਮੀਰ 'ਚ ਜ਼ਿਆਦਾ ਜ਼ਬਰਦਸਤੀ ਹਿੰਦੂਆਂ ਨਾਲ ਕਰੀ ਜਾਂਦੀ ਸੀ, ਮੁਸਲਮਾਨਾਂ ਦੀ ਬਸਤੀ ਹੁਣ ਵੀ ਵਾਹਲੀ ਆ ਉੱਥੇ ਹਿੰਦੂਆਂ ਨਾਲ ਅਤੇ ਸਿੱਖਾਂ ਨਾਲੋਂ, ਜਦ ਵਾਹਲੀ ਸੀ ਜਦ ਮੁਸਲਮਾਨ ਵੀਰ ਰਾਜੇ ਦੇ ਸਿਰ 'ਤੇ ਉਹਨਾਂ ਨੂੰ ਬਹੁਤ ਦੁਖੀ ਕਰਦੇ, ਧੀ ਭੈਣ ਦੀ ਲਿਹਾਜ਼ ਨਹੀਂ ਸੀ। ਉਹਨਾਂ ਨੇ ਆ ਕੇ ਗੁਰੂ ਕਿਆਂ ਕੋਲ ਅਰਜ਼ ਕੀਤੀ ਵੀ ਅਸੀਂ ਸਾਰੇ ਦੇਵੀ ਦੇਵਤਿਆਂ ਨੂੰ ਪ੍ਰਾਰਥਨਾ ਕਰਕੇ ਜਿੱਕਣ ਸਾਡੀ ਸਰਧਾ ਦੀ ਪੁੱਛਿਆ, ਪਰ ਸਾਨੂੰ ਕਿਸੇ ਨੇ ਰੱਖਿਆ ਕਰਨ ਦੀ ਹਾਮੀ ਨਹੀਂ ਕਰੀ, ਅਤੇ ਸਾਨੂੰ ਆਵਾਜ਼ ਆਈ ਹੈ ਸਾਡੀ ਸਰਧਾ ਨੂੰ ਮੰਦਰਾਂ 'ਚੋਂ ਵੀ, ਇਸ ਵਕਤ ਪਹਿਰਾ ਕਲਯੁੱਗ ਦੇ ਵਿੱਚ ਗੁਰੂ ਨਾਨਕ ਦਾ, ਉਹਦੀ ਗੱਦੀ 'ਤੇ ਗੁਰੂ ਤੇਗ ਬਹਾਦਰ ਜੀ ਬੈਠੇ ਨੇ। ਇਹ ਐਡਾ ਭਾਰਾ ਜਿਹੜਾ ਸਿਲਸਿਲਾ ਸਾਰੇ ਦੇਖਦੇ ਦੇਖਦੇ ਦੁੱਖ ਨੂੰ ਕਰਨ ਦਾ, ਜਾਂ ਇਲਾਕੇ ਦੇ ਨੂੰ, ਜਾਂ ਹਿੰਦੂ ਸ਼ਬਦ ਦੇ ਨੂੰ, ਇਹ ਤਾਂ ਇਹੋ ਜਿਹਾ ਪੈਗੰਬਰ ਕੋਈ ਕਰ ਸਕਦਾ ਉਹਨਾਂ ਦੁਨੀਆ ਕੋਲ ਤਾਂ ਕਰਨ ਵਾਲਾ ਨਹੀਂ। ਉਹਨਾਂ ਕੋਲ ਜਾਓ ਤੁਸੀਂ, ਉਹ ਸੁਣਨਗੇ ਤੁਹਾਡੀ। ਦੇਵਤਿਆਂ ਵੱਲੋਂ ਆਵਾਜ਼ ਆਈ, ਗਰੀਬ ਨਵਾਜ ਉਦੋਂ 10 ਸਾਲ ਦੀ ਉਮਰ 'ਚ ਅਤੇ ਉਸੇ ਸਾਲ ਅਜੇ ਅਨੰਦਪੁਰ ਆਏ ਤੇ, 10 ਸਾਲ ਮਹਾਰਾਜ ਦੇਹ ਧਾਰ ਕੇ 10ਵੇਂ ਪਾਤਸ਼ਾਹ ਜੀ ਪੜਨੇ ਸਾਹਿਬ ਪ੍ਰਗਟ ਹੋਏ ਨੇ ਮਾਤਾ ਗੁਜਰੀ ਦੇ ਕੁੱਖੋਂ। ਇਹ ਸਾਰਾ ਪਰਿਵਾਰ ਇਸ ਯਾਤਰਾ 'ਚ ਗਿਆ ਹੋਇਆ, ਤੇ ਉਹਨੇ ਤੇਗ ਬਹਾਦਰ ਸਾਹਿਬ ਜੀ ਮਾਤਾ ਤਾਂ ਉਹਨੂੰ ਨਾਨਕੀ ਤੀ, ਉਹ ਵੀ ਨਾਲੇ ਤੇ ਸੱਸ ਨੂੰ ਦੋਨੋਂ ਤੀਆਂ। ਇੱਧਰ ਜਗਤ ਮਾਤਾ ਹੈ ਗੁਰੂ ਦੇਵ ਜੀ ਦੀ ਮਾਤਾ ਗੁਜਰੀ, ਇਹ ਵੀ ਨਾਲ ਤੇ ਤੁਹਾਨੂੰ ਇਹ ਮਾਨੀਆਂ ਤੀਆਂ। ਹੋਰ ਵੀ ਸੰਗਤ ਸੀ ਨਾਲ, ਜਦੋਂ ਘੋੜਿਆਂ ਦੀ ਸਵਾਰੀ ਹੁੰਦੀ ਸੀ ਸੰਗਤ ਵਿੱਚ ਪੈਦਲ ਸੀ, ਵਿੱਚ ਘੋੜਿਆਂ ਗੁਰੂ ਕੇ ਘੋੜੇ 'ਤੇ ਤੇ ਇਸ ਇਲਾਕੇ ਵਿੱਚ ਉਦੋਂ ਕਿਸੇ ਦੇ ਸੱਦੇ 'ਤੇ ਬਦਬਰੀ ਨਾਲ ਨਹੀਂ ਗਏ, ਉਦੋਂ ਸੰਗਤ ਦੇ ਹੀ ਪੁਰਸ਼ਾਰਥ ਵਾਸਤੇ ਉਹਨਾਂ ਨੂੰ ਉਪਕਾਰ ਕਰਨ ਨੂੰ ਗਏ ਤੇ ਇਲਾਕੇ ਢਾਕੇ ਪਹਿਲਾਂ ਉਹਨਾਂ ਨੇ ਆਪ ਦੇ ਜਾਣ ਨਾਲੋਂ 5ਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਨੂੰ ਭੇਜਿਆ ਸੀ ਢਾਕੇ। ਇਹ ਬੁਲਾਰਾ ਬਹੁਤ ਉੱਚਾ ਸੀ, ਪਰ ਸਵਾਲ ਹੁੰਦਾ ਵੀ ਜਿੱਥੇ ਆਪਣੀ ਸੰਗਤ ਜ਼ਿਆਦਾ ਹੋਵੇ ਉੱਥੇ ਹੀ ਬੋਲ ਸੋਹਣਾ ਲੱਗਦਾ, ਦੂਜੀ ਦਾ ਤਾਂ ਬੋਲ ਵੀ ਨਹੀਂ ਸੋਹਣਾ ਲੱਗਦਾ। ਜੇ ਸੰਗਤ ਨਾ ਹੋਵੇ, ਵਿਦਿਆ ਵਾਲੇ ਨੇ ਲਿਖ ਦਿੱਤਾ ਸਾਰ ਕਿਤਾਬ ਲਈ ਗ੍ਰੰਥ ਬਣਾਉਣ ਵਾਲਾ ਹੋਇਆ, ਇੱਕ ਛੋਟਾ ਜਿਹਾ ਗ੍ਰੰਥ, ਉਹਨੂੰ ਨਿਰਵੇ ਨੇ ਸਾਧੂ ਬਹੁਤ ਪੜ੍ਹਦੇ ਨੇ। ਉਹਦਾ ਦੇਖਿਆ ਵਿਖ ਵਿਦਿਆ ਅਭਿਆਸ ਵਿੰਨ ਭੋਜਨ ਕਰਨ ਲੱਗਾ ਹੈ, ਸ਼ੁਭ ਸੰਗਤ ਕੋਲ ਦਰਦਰ ਵਿਖ। ਵਿਦਿਆ ਨੂੰ ਜੇ ਪੜ੍ਹੀਏ ਤਾਂ 100 ਗੁਣਾ ਵਧੀ ਹੈ, ਸੰਸਰ ਹੁਣ ਵਿਦਿਆ ਵਧਾ ਪੁਨਃ ਪੁਨਃ ਅਭਿਆਸ, ਜੇ ਇਹਨੂੰ ਵਾਰ ਵਾਰ ਚਿਤਾਰੀਏ ਵਿਦਿਆ 100 ਗੁਣੀ ਵਧੀ ਹੈ। ਜਿੱਕਣ ਅਸੀਂ ਕਹਿੰਦੇ ਵੀ ਮੁੰਡੀ ਕਣਕ ਬੜੀ ਫੈਟਦੀ ਹੈ, ਫਲਾਨੀ ਕਣਕ ਬੜੀ ਫੈਟਦੀ ਹੈ, ਉਹਨੂੰ ਜੇ ਛੋਲਿਆਂ ਨੂੰ ਜ਼ਿਆਦਾ ਫਲਾਕੇ 'ਤੇ ਕਹਿਣ, ਜਿਹੜੇ ਇਲਾਕੇ ਵਿੱਚ ਹੀ ਕੰਢੀ ਦਰਿਆ ਲੰਘ ਜਾਏ, ਕੋਈ ਵਗਦਾ ਪਾਣੀ ਬਾਰਿਸ਼ ਦਾ ਲੰਘ ਜਾਏ, ਉੱਥੇ ਫਿਰ ਛੋਲੇ ਬਹੁਤ ਜ਼ਿਆਦਾ ਹੁੰਦੇ ਨੇ, ਬਹੁਤ ਮਲ ਜਾਂਦੇ ਤਾਂ ਫਿਰ ਹੁਣ ਟਾਟ ਕੱਟ ਲੱਗਦੀ ਆ। ਉਹ ਪਹਿਲਾਂ ਤਕੜੇ ਮੱਲਿਆਂ ਦੇ ਜਦੋਂ ਉਹ ਗਿੱਠ ਗਿੱਠ ਉੱਚੇ ਹੋ ਜਾਣ, ਫਿਰ ਚੀਜੜ ਛੱਡ ਦਿੰਦੇ ਨੇ ਲਿਜਾ ਕੇ, ਉਹ ਉੱਤੋਂ ਉੱਤੋਂ ਖਾ ਲੈਂਦੇ, ਜਿਹੜੇ ਉਹ ਫੁੱਟ ਕੇ ਦੁਬਾਰੇ ਹੁੰਦੇ ਉਹਨਾਂ ਨੂੰ ਫਿਰ ਡੱਡੇ ਬਹੁਤ ਲੱਗਦੇ, ਨਹੀਂ ਤਾਂ ਸੰਘਣਿਆਂ ਨੂੰ ਲੱਗਦੇ ਨਹੀਂ। ਇਹ ਕੰਢੀ ਇਹਦਾ ਮੋਢੋਂ ਤੁਰਦੀ ਇਹ ਹੈਗੀ ਚੰਡੀਗੜ੍ਹ ਕੋਲੋਂ, ਗਾਂ ਜਾ ਕੇ ਇੱਥੇ ਕੋਈ ਥੋੜ੍ਹੇ ਜਿਹੇ ਪਹਾੜਾਂ 'ਚੋਂ ਨਿਕਲਿਆ, ਨਾ ਉਹਦਾ ਘੱਗਰ ਹੈ ਇੱਥੇ, ਇੱਥੋਂ ਨਿਕਲਿਆ ਘੱਗਰ, ਉਹ ਸਿੱਧਾ ਅਮਾਲੇ ਅਤੇ ਮੀਲ ਕੁਰਲੇ ਪਾਸੇ ਆਪਣੇ ਕਨੀ ਨੂੰ ਹੈ, ਇੱਥੇ ਉਹਦਾ ਨਾਮ ਘੱਗਰ ਹੀ ਆ ਉੱਥੇ ਤਾਈਂ। ਬਲਕਿ ਪਾਟਲਾ ਪਾਤਲਾ ਇੱਕ ਸ਼ਹਿਰ ਆਉਂਦਾ ਗਾ ਛੋਟਾ ਜਿਹਾ, ਪਟਿਆਲੇ ਵਿੱਚ ਹੈ ਉਹ, ਹੁਣ ਤਾਂ ਸਾਰਾ ਇਕੱਠਾ ਹੋ ਗਿਆ, ਜਦੋਂ ਰਾਜ ਪਟਿਆਲੇ ਦੀ ਰਿਆਸਤ ਸੀ ਜਦੋਂ ਦਿੱਤੀ, ਹੁਣ ਉਸ ਜ਼ਿਲ੍ਹੇ 'ਚ ਹੈ, ਹੁਣ ਹਰਿਆਣੇ 'ਚ ਹੈ। ਪਾਤਲਾ ਤੱਕ ਇਹ ਸਿੱਧੇ ਘੱਗਰੇ ਜਾਂਦਾ, ਉਦੋਂ ਗਾਹ ਇਹਨੂੰ ਕੰਢੀ ਕਹਿੰਦੇ ਨੇ, ਪਾਣੀ ਉਹੋ ਹੀ ਹੈ, ਨੌਂ ਬਦਲ ਜਾਂਦਾ, ਉਹ ਕੋਈ 10-10 ਮੀਲ ਦੇ ਵਿੱਚ ਹੀ ਗਾਹਾਂ ਖਿੰਡ ਜਾਂਦਾ, ਉਹ ਜਿੰਨੇ ਥਾਂ ਦੀ ਜਿਸ ਸਾਲ ਜ਼ਿਆਦਾ ਵਗ ਜਾਏ ਫਿਰ ਉੱਥੇ ਛੋਲੇ ਬਹੁਤ ਜ਼ਿਆਦਾ ਹੁੰਦੇ ਨੇ। ਇਉਂ ਕਿਸੇ ਬੁਲਾਰੇ ਨੇ ਪੰਜਾਬ ਦੇ ਨੇ ਇੱਥੇ ਨੂੰ ਦੱਸਦਾ ਵੀ ਕੁਰਸ਼ੇਤਰ ਤੋਂ ਨਿਕਲਦੀ ਨਾ, ਉੱਥੇ ਕੁਰਸ਼ੇਤਰ ਉਸੇ ਇਲਾਕੇ 'ਚ ਹੈ, 4 ਤੋਹਫ਼ਾ ਕੁਰਸ਼ੇਤਰ ਕਣਕ, ਕਰੀਰ ਕਾਂਟਾ ਚੋਰ ਚਣਾ, ਇਹ ਚਾਰ ਚੀਜ਼ਾਂ ਉੱਥੇ ਜ਼ਿਆਦਾ ਨੇ ਵੀ ਜੇ ਬਹੁਤਾ ਰਾਤ ਬਦਰਵਾ ਵਗ ਜਾਏ ਤਾਂ ਚਣੇ ਚਣੇ ਕੋਲ ਛੋਲਿਆਂ ਨੂੰ ਕਹਿੰਦੇ ਆ। ਛੋਲੇ ਉਸ ਇਲਾਕੇ 'ਚ ਸਾਰਿਆਂ ਨੂੰ ਜ਼ਿਆਦਾ ਨਿਕਲਦੇ ਨੇ, ਬੀਮਨ ਕੱਚੇ ਦੇ ਛੋਲੇ ਆਮ ਸਾਰਾ ਨਿਕਲ ਆਉਂਦੇ ਨੇ, ਉਨੇ ਥਾਂ ਜਿੰਨੇ ਥਾਂ ਦੀ ਦਰਿਆ ਵਗ ਜਾਏ, ਜਿੰਨੇ ਉਹਦਾ ਪਿੱਛੋਂ ਤਾਂ ਬਹੁਤ ਥੋੜ੍ਹੇ ਉੱਚੇ ਥਾਂ 'ਚ ਵਗਦਾ, ਗਾਹਾਂ ਫਿਰ ਤੰਗ ਹੋ ਜਾਂਦਾ। ਗਾਹਾਂ ਇਸ ਨੂੰ ਪਾਤੜਾ ਲੰਘ ਕੇ ਅੱਗੇ ਫਿਰ ਇਹਨੂੰ ਕੰਢੀ ਕਹਿੰਦੇ ਨੇ, ਇੱਧਰਲਾ ਸ਼ਬਦ ਸਮਾਪਤ ਹੋ ਜਾਂਦਾ। ਇਹ ਨਦੀ ਜਿੱਥੋਂ ਤੁਰੀ ਹੈ ਅਤੇ ਕਈ ਨੌ ਬਦਲੇ ਨੇ ਗੰਗਾ ਦੇ ਵੀ, ਇਹ ਪਿੱਛੇ ਗੰਗਾ ਅਤੇ ਗਾਹਾਂ ਆ ਕੇ ਨਿਕਲਿਆ ਹੈ। ਗੰਗਾ ਇਹ ਬਰਸਾਨਤ ਹੈ, ਗੰਗਾ ਉਦੋਂ ਗਾਹਾਂ ਜਾ ਕੇ ਨਿਕਲੀ ਹੈ ਨਾਲੇ ਯੂਪੀ 'ਚ ਹੀ ਨਿਕਲੀਆਂ ਦੋਨੋਂ ਹੀ। ਗੰਗਾ ਜਮੁਨਾ ਦੇਹਰਾਦੂਨ ਤੋਂ ਉੱਪਰ ਮਨਸੂਰੀ ਛੋਟਾ ਜਿਹਾ ਸ਼ਹਿਰ ਹੈ, ਉਹਦੇ ਉੱਪਰਲੇ ਪਾਸੇ ਚਕਰੌਤਾ ਹੈ, ਹੁਣ ਸਹਾਰਨਪੁਰ ਤੋਂ ਹੀ ਸਿੱਧਾ ਰਾਹ ਜਾਂਦਾ ਹੈ, ਦੇਹਰਾਦੂਨ ਨੂੰ ਨਹੀਂ ਜਾਣਾ ਪੈਂਦਾ। 22 ਮੀਲ ਹੇਠ ਨੂੰ ਜੇ ਸਿੱਧੇ ਉੱਤੇ ਜਿੱਥੋਂ ਆਪਣੇ ਯਾਤਰੂ ਜਾਂਦੇ ਹੁੰਦੇ ਗੰਗਾ ਨੂੰ ਪੰਜਾਬ ਦੇ, ਉਹ ਪੈਦਲ ਹੀ ਰਸਤਾ ਦੀ, ਜਦ ਸਾਰੇ ਪੈਦਲ ਹੀ ਜਾਂਦੇ ਹੁੰਦੇ, ਕਿਸੇ ਅਮੀਰ ਕੋਲ ਘੋੜਾ ਹੋਵੇ ਤਾਂ ਹੋਵੇ ਨਹੀਂ, ਪੈਦਲ ਹੀ ਜਾਂਦੇ ਹੁੰਦੇ। ਜਦ ਪੁਲ ਵੀ ਨਹੀਂ ਸੀ ਬਣਿਆ, ਕੋਈ ਰੇਲ ਵੀ ਨਹੀਂ ਸੀ ਨਿਕਲੀ, ਯਾਤਰੂ ਤਾਂ ਆਪਣੇ ਕਈ ਪੁਸ਼ਤਾਂ ਦੇ ਜਾਂਦੇ ਨੇ, ਪੰਜਾਬ ਬਹੁਤ ਜ਼ਿਆਦਾ ਜਾਂਦੀ ਹੈ ਹਿੰਦੁਸਤਾਨ ਨੂੰ ਵੀ, ਉਹਨਾਂ ਦੇ ਧਾਮ ਹੋਰ ਵੀ ਹੋਣਗੇ, ਹਰਿਦੁਆਰ ਇਹੀ ਜਾਂਦੇ ਨੇ। ਹਰਿਦੁਆਰ ਜਿਹੜਾ ਕੁਛ ਮੈਂ ਸੁਣਿਆ ਮੈਂ ਤੁਹਾਨੂੰ ਸੁਣਾ ਦੇਣਾ, ਮੈਂ ਚਸ਼ਮਗੋਰੇ ਤਾਂ ਮੇਰੀ ਵੀ ਗੱਲ ਨਹੀਂ, ਰਾਮਚੰਦਰ ਜੀ ਅੱਜ ਤਾਂ ਨਹੀਂ ਹੋਏ, ਉਹ ਤਾਂ 33 ਦੇ ਅਵਤਾਰ ਥੇ, ਜਦੋਂ ਉਹਨਾਂ ਨੇ ਆਪਣੇ ਪਿਤਾ ਦੇ ਬੱਚੇ ਨੂੰ ਪਾਲਿਆ, ਬਨਵਾਸ ਕੱਟਿਆ, ਉਹਨਾਂ ਨੇ ਇਸ ਜਗ੍ਹਾ ਜਿਹਨੂੰ ਅਸੀਂ ਹੁਣ ਹਰਕੀਆਂ ਪੌੜੀਆਂ ਕਹਿੰਦੇ ਹਾਂ, ਇਹ ਜੰਗਲ ਸੀ ਸਾਰਾ, ਇਸ ਵਕਤ ਦੀ ਉੱਪਰ ਪਹਾੜ ਹੀ ਹੈ, ਹੁਣ ਉੱਥੋਂ ਪਹਾੜ ਤੋਂ ਉੱਥੇ ਆ ਕੇ ਗੰਗਾ ਬਾਹਰ ਨਿਕਲੀ ਹੈ, ਪਿੱਛੇ 200 ਮੀਲ ਪਹਾੜ 'ਚ ਆਈ ਹੈ। ਇਹਨਾਂ ਇਹਦਾ ਨਾਂ 22 ਇੱਥੋਂ 50 ਮੀਲ 'ਤੇ ਜਾ ਕੇ ਇੱਕ ਨਦੀ ਛੋਟੀ ਜਿਹੀ ਹੋਰ ਰਲਦੀ ਹੈ, ਉੱਥੇ ਉਹ ਦੋ ਨਦੀਆਂ ਦੇ ਮਿਲਣ ਨਾਲ ਤਾਂ ਉਹਨੂੰ ਪਰਾਗ ਕਹਿੰਦੇ ਨੇ, ਦੋ ਕਿਤੇ ਵੀ ਨਦੀਆਂ ਮਿਲਣ ਉਹਨੂੰ ਦੇਊ ਪਰਾਗ ਕਹਿੰਦੇ ਨੇ। ਰਿਸ਼ੀਕੇਸ਼ ਤੋਂ 35 ਮੀਲ ਹੈ, ਹਰਿਦੁਆਰ ਤੋਂ 50 ਮੀਲ ਹੈ, ਹਰਿਦੁਆਰ ਇੱਥੋਂ 15 ਮੀਲ ਹੈ ਰਿਸ਼ੀਕੇਸ਼ ਹਰਿਦੁਆਰ ਤੋਂ, ਦੋ ਟੇਸ਼ਨ ਆ ਜਾਂਦੇ ਨੇ ਰਾਹ 'ਚ। ਰਿਸ਼ੀਕੇਸ਼ ਤਾਂ ਗੱਡੀ ਜਾਂਦੀ ਹੈ, ਰੇਲ ਜਾਂਦੀ ਹੈ, ਉੱਪਰ ਗੱਡੀਆਂ ਤਾਂ ਜਾਂਦੀਆਂ ਸਾਰੇ ਹੀ, ਹੁਣ ਹੇਮਕੁੰਡ ਤੱਕ ਵੀ ਚਲੇ ਗਈਆਂ, ਬਦਰੀਨਾਥ ਵੀ ਚਲੀ, ਜਿਹੜੀ ਆਹ ਲੜਾਈ ਕੀਤੀ ਹੈ 62 ਵਿੱਚ ਚੀਨ ਨੇ ਇਹਨਾਂ ਨਾਲ, ਉਦੋਂ ਤੋਂ ਆਪਣੇ ਇਹਨਾਂ ਦੇ ਬਹੁਤ ਕੰਨ ਖੜ੍ਹੇ ਨੇ, ਹੁਣ ਫੌਜੀ ਉੱਥੇ ਸਾਰੇ ਜਗ੍ਹਾ ਜਗ੍ਹਾ 'ਚ ਸੜਕਾਂ ਬਣਾ ਰਹੇ ਨੇ, ਆਪਣਾ ਬਾਰਡਰ ਬਣਾ ਰਹੇ ਨੇ, ਪਤਾ ਨਹੀਂ ਵੀ ਸਾਡੇ ਦੇ ਕਾਹਦੇ ਹਵਾਲਾ ਕਰ ਦੇਵੇ। ਚੀਨ ਦੇ ਵਿੱਚ ਜਨਤਾ ਵਾਲੀ ਹੈ, ਉਹ ਲੜਾਈ ਬਹੁਤ ਜ਼ਿਆਦਾ ਚਾਹੁੰਦਾ ਹੈ, ਉੱਥੇ ਹੁਣ ਬਾਹਲੀ ਥੇਂ ਕੱਢਤੀਆਂ, ਪਰ ਅਜੇ ਬਦਰੀਨਾਰਾਇਣ ਤਾਂ ਚਲੀ ਗਈ, ਉਦੋਂ ਉਹਨਾਂ ਦੇ ਬਾਰਡਰ ਨਾਲ ਲਾਤੀ ਚੀਨ ਦੇ ਨਾਲ। ਇੱਥੇ ਥੋੜ੍ਹੇ ਜਿਹੇ ਸਿੰਘਣੇ ਪਹਾੜ ਨੇ, ਉੱਚੇ ਨੇ, ਇੱਥੇ ਡੰਡੀ ਤਾਂ ਸਾਫ਼ ਕਰਤੀ, ਗੋਬਿੰਦ ਜਿਹੜਾ ਇਸਨੂੰ ਕਿਹਾ ਜਾਂਦਾ ਹੈ, ਸਿੱਖ ਹੁਣ ਜਾਣ ਲੱਗੇ ਨੇ, ਪਹਿਲਾਂ ਤਾਂ ਸ਼ੰਕਾ ਕਰਦੇ ਸੀ ਵੀ ਪਿਛਲੇ ਜਨਮ ਦੀ ਕਥਾ ਹੈ ਗੁਰੂ ਕੀ, ਪਰ ਉਹਨਾਂ ਦੀ ਕਥਨੀ ਕਰਕੇ ਹੁਣ ਸਾਰਿਆਂ ਨੂੰ ਮੰਨਣੀ ਪਈ। ਲਿਖਿਆ ਉਹਨਾਂ ਦਾ, ਉਹਨਾਂ ਦਾ ਨਾਟਕ ਬਣਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਆਸ਼ਾ ਲੈ ਕੇ ਜਿੱਥੇ ਸਿੱਖ ਬਹਿੰਦੇ ਤੇ ਉੱਥੇ ਸੁਣਾਉਣ ਲੱਗ ਜਾਂਦੇ, ਗਾਤੇ ਰੱਖਦੇ ਤੇ ਨਾਟਕ ਬਣਾਇਆ ਜਿਹੜਾ, ਉਹਨਾਂ ਨੇ ਆਪਣੇ ਪਿਛਲੇ ਜਨਮ ਦੀ ਕਥਾ ਸੁਣਾਈ ਹੈ, ਇਹ ਸੁਣਾਈ ਉਹਨਾਂ ਨੇ ਰਾਜੇ ਪਿਰਥੂ ਤੋਂ ਲਾ ਕੇ ਸਾਰਿਆਂ ਦੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਸਾਰੇ ਵਿੱਚ, ਜੇ ਦਸਮ ਪਾਤਸ਼ਾਹ ਦੇ ਦਰਸ਼ਨ ਮੈਂ ਤੁਹਾਡੀ ਬਖਸ਼ਿਸ਼ ਨਾਲ ਸੰਗਤ ਨੂੰ, ਜਦ ਮੈਂ ਇਸ ਸੰਗਤ 'ਚ ਦਾਖਲ ਹੋਇਆ ਗੁਰੂ ਕੇ ਸਕੂਲ 'ਚ 27 'ਚ, 28 'ਚ ਫਿਰ ਮੈਂ ਪਹਿਲਾਂ ਦਸਮ ਗ੍ਰੰਥ ਦੇ, ਇਹ ਤਾਂ ਪਹਿਲੇ ਸਾਧੂਆਂ 'ਚ ਸਿੱਖਿਆ, 6 ਸਾਲ ਦਾ ਸੀ ਜਦ ਪੜ੍ਹਿਆ ਆਦਿ ਗ੍ਰੰਥ, ਤਾਂ ਇਹ ਮੈਂ ਜਾ ਕੇ 27 'ਚ ਅੰਮ੍ਰਿਤ ਛਕਿਆ, 28 'ਚ ਜਾ ਕੇ ਫਿਰ ਦਸਮ ਪਾਤਸ਼ਾਹ ਜੀ ਦੇ ਦਰਸ਼ਨ ਕਰੇ ਨੇ, ਖੇਤੀ ਕਰਦੇ ਜਦੋਂ ਵੇਹ ਲੱਗਦਾ ਸੀ ਗੁਰਦੁਆਰੇ ਜਾ ਕੇ ਪੜ੍ਹ, ਗੁਰਦੁਆਰੇ ਸਾਡੇ ਹੈਗਾ ਇਹ ਗ੍ਰੰਥ ਦਸਮ ਪਾਤਸ਼ਾਹ ਜੀ ਦਾ, ਐਡਾ ਹੀ ਆਕਾਰ 'ਚ ਆ ਉਹ ਵੀ, ਉਹਨਾਂ ਦੇ ਮੈਂ ਸਾਰੇ ਦੇ ਦਰਸ਼ਨ ਕਰੇ ਨੇ। ਉਹਨਾਂ ਦਾ ਭੋਗ ਪੈਂਦਾ ਹਕੈਤਾਂ 'ਤੇ ਪੈਂਦਾ, ਕਿਤੇ ਨਿਯਮ ਨਹੀਂ ਹੈ, ਦੋ ਸ਼ਬਦ ਦੋ ਪੱਤਰਾਂ ਦਾ ਫਰਕ ਹੈ, ਕਿਸੇ 'ਚ ਘੱਟ ਨੇ ਕਿਸੇ 'ਚ ਪੂਰੇ ਨੇ। ਉਹਨਾਂ ਨੇ ਸਾਰੀ ਕਥਾ ਸੁਣਾਈ ਹੈ ਪਹਿਲਾਂ ਤਾਂ, ਪਰ ਥੋੜ੍ਹੀ ਜਿਹੀ ਕਥਾ ਬਜ਼ੁਰਗਾਂ ਦੀ ਸੁਣਾਉਂਦੇ ਤੇ, ਫਿਰ ਜ਼ਿਆਦਾ ਜੰਗ ਦੀ ਟ੍ਰੇਨਿੰਗ ਸੀ ਉਸ ਸਮੇਂ ਦਾ ਵੀ, ਜੰਗ ਵਾਲਿਆਂ ਦੀ ਸੁਣਾਉਂਦੇ ਤੇ, ਇਹ ਨਹੀਂ ਵੀ ਹੁਣ ਦੇ ਜੰਗ ਦੀ, ਸਾਰੀ ਸ਼ਹਿਰ ਨੂੰ ਜੰਗ ਦੀ ਉਹ ਟ੍ਰੇਨਿੰਗ ਦੇ ਰਹੇ ਤੇ ਜਿੰਨੇ ਉਹਨਾਂ ਕੋਲ ਥੇ। ਜਦ ਬੋਲਣਾ ਉਹਨਾਂ ਨੇ ਫਿਰ ਸਾਰਿਆਂ ਦੀ ਸੁਣਾ ਕੇ ਰਾਕਸ਼ਾਂ ਦੀ ਸੁਣਾਈ, ਜਿਹੜੇ ਚੰਡੀ ਨਾਲ ਜਿਹਨਾਂ ਦਾ, ਚੰਡੀ ਬੀਬੀ ਦੇ ਨਾਮ ਨੂੰ ਕਹਿੰਦੇ ਨੇ, ਦੇਵਤੇ ਹਾਰ ਗਏ, ਉਹਨਾਂ ਨੇ ਮਹਾਂਵਿਸ਼ਨੂੰ ਕੋਲ ਅਰਦਾਸ ਕੀਤੀ, ਉਹਨਾਂ ਨੇ ਕਿਹਾ ਵੀ ਇਹਨਾਂ ਦਾ ਅਭਿਮਾਨ ਰਹਿ ਜੂ ਫਿਰ ਵੀ ਅਜੇ, ਕਿ ਉਹਨੇ ਉਹਨਾਂ ਦੀ ਸ਼ਰਧਾ ਨੂੰ ਮਨੁੱਖ ਦਾ ਜਾਮਾ ਧਾਰਿਆ, ਵਾਸਤੇ ਜਿਹੜਾ ਆਦਿ ਵਿਸ਼ਨੂੰ ਹੈ ਉਹ ਨਿਰਗੁਣ ਨੂੰ ਕਹਿੰਦੇ ਨੇ ਸਾਰੇ ਅਕਾਸ ਨੂੰ। ਤਿੰਨ ਤਾਂ ਕਾਰਕੁਨ ਉਹਦੇ ਦੇਵਤੇ ਹੋ ਗਏ ਨੇ, ਜਿਹਨਾਂ ਜਿਵੇਂ ਤਿੰਨਾਂ ਗੁਣਾਂ ਦੇ ਅਭਿਮਾਨੀ ਦੇਵਤੇ ਨੇ, ਇਹ ਰਜੋ ਗੁਣ ਦਾ ਬ੍ਰਹਮ ਹੈ, ਤਮੋ ਗੁਣ ਦਾ ਸ਼ਿਵਜੀ ਹੈ, ਸਤੋ ਗੁਣ ਦਾ ਵਿਸ਼ਨੂੰ ਹੈ। ਤਿੰਨੇ ਹੀ ਸਾਰਿਆਂ ਜਨਤਾ ਦੇ ਵਿੱਚ ਗੁਣ ਨੇ, ਤਿਹਾਂ ਦੇ ਅਭਿਮਾਨੀ ਦੇਵਤੇ, ਇਹ ਤਿੰਨ ਕਹੇ ਜਾਂਦੇ ਨੇ ਵੀ ਇਹਨਾਂ ਇਹਨਾਂ ਤੋਂ ਲਿਪੀ ਨਿਕਲੀ ਹੈ ਇਹਨਾਂ ਦੀ। ਫਸਟ ਨੂੰ ਬਣਾਏ ਕੁਦਰਤ ਵਾਲੇ ਦੇ ਪਹਿਲਾਂ ਦੇ, ਉਹਨਾਂ ਨੂੰ ਅਭਿਮਾਨੀ ਦੇਵਤੇ ਕਹੇ ਜਾਂਦੇ ਵੀ ਇਹਨੇ ਇਹਨਾਂ ਗੁਣਾਂ ਦੇ ਅਭਿਮਾਨੀ ਦੇਵਤੇ ਨੇ। ਸਤੋਗੁਣ ਦਾ ਦੇਵਤਾ ਵਿਸ਼ਨੂੰ ਹੈ, ਤਮੋਗੁਣ ਦਾ ਦੇਵਤਾ ਸ਼ਿਵਜੀ ਹੈ, ਰਜੋਗੁਣ ਦਾ ਦੇਵਤਾ ਬ੍ਰਹਮ ਹੈ। ਵਿਸਾਰ ਕਰਨਾ, ਔਲਾਦ ਪੈਦਾ ਕਰਨੀ, ਬਾਹਲੀ ਦੁਨੀਆ ਬਣਾਉਣੀ, ਬਾਹਲੇ ਕਾਰਕੁਨ ਬੜੇ ਫੈਲਾਉਣੇ, ਸਾਇੰਸਦਾਨੀ ਵਿੱਚ ਆ ਗਿਆ, ਇਹ ਤਿੰਨ ਗੁਣ ਹਰ ਇੱਕ ਪ੍ਰਾਣੀ 'ਚ ਹੈਗੇ। ਪਰ ਇਹ ਕੁਦਰਤ ਵੱਲੋਂ ਤਰੀਕਾ ਹੈ ਵੀ ਇੱਕ ਪ੍ਰਧਾਨ ਹੁੰਦਾ, ਸਵਾ ਦੀਵਾਨ ਵੀ ਉਹੀ ਸਜੇਗਾ, ਮਨ ਵੀ ਉਹੋ ਹੀ ਥੋੜ੍ਹਾ ਜਿਹਾ ਚਾਰ ਆਦਮੀਆਂ 'ਚ ਬੈਠਣ ਵਾਲਾ ਬਣੂ, ਜਿਹਨੂੰ ਆਪਣੇ ਮਨ 'ਤੇ ਟਿਕਾਇਆ ਹੋ, ਜਿਹਦੇ ਮਨ ਦੇ ਉੱਤੇ ਸਤੋਗੁਣੀ ਸੁਭਾਅ ਜ਼ਿਆਦਾ ਹੋਵੇ। ਜਿਹੜਾ ਤਮੋਗੁਣੀ ਵਾਲਾ ਉਹ ਤਾਂ ਸੁਣਦਾ ਹੀ ਨਹੀਂ ਕਿਸੇ ਦੀ, ਉਹ ਤਾਂ ਗਲ ਪੈਣ ਨੂੰ ਤਿਆਰ ਹੁੰਦਾ ਹਰ ਵਕਤ, ਬਾਂਦਰ ਹੀ ਹੈ। ਇਹ ਗੁਣ ਦਾ ਹੀ ਸੁਭਾਅ ਹੈ, ਉਹਦੇ 'ਚ ਇਹਦੀ ਪ੍ਰਧਾਨਗੀ ਹੈ। ਹਿਰਦੇ ਰੂਪੀ ਭੂਮੀ ਦੇ ਉੱਤੇ ਇੱਕ ਗੁਣ ਦੀ ਪ੍ਰਧਾਨਗੀ ਹੁੰਦੀ ਹੈ, ਹਨ ਤਿੰਨੇ ਹੀ ਉਹਦੇ ਅਧੀਨ ਹੁੰਦੇ ਨੇ, ਉਹ ਬੋਲਦਾ ਨਹੀਂ। ਕਿਸੇ 'ਚ ਤਮੋਗੁਣੀ ਸੁਭਾਅ ਜ਼ਿਆਦਾ ਹੁੰਦਾ, ਕਿਸੇ 'ਚ ਰਜੋਗੁਣੀ ਸੁਭਾਅ ਜ਼ਿਆਦਾ ਹੁੰਦਾ, ਕਿਸੇ 'ਚ ਸਤੋਗੁਣੀ ਹੁੰਦਾ। ਉਹਨੂੰ ਆਪਾਂ ਰਿਵਾਜਨ ਤੌਰ 'ਤੇ ਕਹਿੰਦੇ ਵੀ ਫਲਾਣਾ ਦਾ ਬੜਾ ਧੀਰਜ ਵਾਲਾ, ਭਾਵੇਂ ਗੱਡੇ ਲੰਘ ਜਾਣ ਕੁਛ ਦੁੱਖ ਨਹੀਂ ਮੰਨਦਾ। ਇੱਕ ਨੂੰ ਕਹਿੰਦੇ ਵੀ ਭਾਈ ਉਹ ਤਾਂ ਐਵੇਂ ਮਿੰਚਲ ਸੁਭਾਅ ਵਾਲਾ, ਮੇਰੇ 'ਤੇ ਸੁਭਾਅਕ ਗੱਲ ਨਿਕਲੀ ਤੇ ਉਹ ਮੇਰੇ ਗਾਲੀ ਪੈ ਗਿਆ, ਮੈਨੂੰ ਕੁੱਟੇ ਦਿੱਤਾ ਉਹਨੇ। ਉਹਨੂੰ ਤਮੋਗੁਣ ਕਹਿ ਲਓ ਵੀ ਉਹ ਥੋੜ੍ਹੀ ਜਿਹੀ ਬਹਾਨਾ ਲੈ ਕੇ, ਉਹਦਾ ਸੁਭਾਅ ਹੀ ਹੈ, ਘਰਦਿਆਂ ਨਾਲ ਵੀ ਜੰਮਦਾ ਲੜਦਾ ਰਿਹਾ ਜੀ, ਬਾਹਰ ਜਾ ਕੇ ਬਰਾਦਰਾਂ ਨਾਲ ਵੀ ਲੜਦਾ ਰਿਹਾ, ਭਾਵੇਂ ਕੁੱਟ ਮਾਰਨ ਵਾਲਾ ਖਾ ਹੀ ਲੈਂਦਾ, ਪਰ ਉਹਦਾ ਸੁਭਾਅ ਨਹੀਂ ਹਟਦਾ। ਜਿਹਦੇ ਵਿੱਚ ਤਮੋਗੁਣੀ ਪ੍ਰਧਾਨ ਹੈ ਉਹਨੇ ਛੇਤੀ ਲੜਨਾ। ਇੱਕ ਹੁੰਦਾ ਪ੍ਰਧਾਨ ਹਿਰਦੇ 'ਤੇ, ਤਾਂ ਉਹਦੇ ਨਾਲ ਉਹ ਉਸੇ ਰੋਟੀ 'ਤੇ ਖਾਲਸ 'ਤੇ ਬਾਹਰ ਦੁਨੀਆਂ 'ਚੋਂ ਆਵਾਜ਼ ਪੈ ਜਾਂਦੀ ਵੀ ਇਹ ਆਦਮੀ। ਗੁਣ ਤਿੰਨੇ ਹੈਗੇ, ਇਹਨੀ ਸਾਰੀ ਸ੍ਰਿਸ਼ਟੀ ਨੂੰ ਤਿਰਗੁਣੀ ਕਹਿੰਦੇ ਨੇ। ਸਾਰੀ ਦਾ ਪ੍ਰਭੂ ਹੀ ਅਕਾਲ ਪੁਰਖ ਨਿਰਗੁਣੀ ਮਾਲਕ ਹੈ, ਪ੍ਰਾਣ ਤਾਂ ਸਾਰਿਆਂ 'ਚੋਂ ਉਸੇ ਨਿਰਗੁਣ ਦੇ ਹੀ ਨੇ। ਪ੍ਰਾਣਾਂ ਵਿੱਚ ਜਿਹੜੇ ਸਾਹ ਆਉਂਦੇ ਨੇ, ਸਾਹ ਕਿਸੇ ਆਸਰੇ ਨਾਲ ਆਉਂਦੇ, ਇਹ ਹਵਾ ਦੇ 14 ਆਕਾਰ ਬਣਾ ਦਿੱਤੇ ਨੇ ਬਾਬਾ ਜੀ ਨੇ। 14 ਕੰਮ ਕਰਦੀ ਹੈ, ਹਵਾ ਇੱਕੋ ਹੀ ਹੈ, ਪੌਣਾ 14 ਬਣਾਤੀਆਂ ਇਹਨਾਂ, 10 ਪੌਣਾ, 24 ਅਵਤਾਰ ਇਹਨਾਂ ਨੂੰ ਕਹਿੰਦੇ ਨੇ ਵੀ 24 ਅਵਤਾਰਾਂ ਦੀ ਕਿਤੇ ਕਿਤੇ ਉਦਾਸੀ ਸਿੰਘ ਦਾ ਅਰਦਾਸ ਕਰ ਦਿੰਦੇ ਆਪਣੇ ਦਰਬਾਰ 'ਚ, ਬਾਹੀਆਂ 12 24 ਅਵਤਾਰਾਂ, 24 ਅਵਤਾਰ ਉਹਨਾਂ ਨੂੰ ਜੇ ਪੁੱਛੀਏ ਤਾਂ ਸਾਰੇ ਨਹੀਂ ਜਾਣਦੇ ਹੁੰਦੇ। ਕਿਸੇ ਕਿਸੇ ਵਿਦਵਾਨ ਤੋਂ ਪਤਾ ਲੱਗਦਾ ਵੀ 24 ਅਵਤਾਰ ਉਹਨਾਂ ਨੇ ਲਿਖਦੇ ਨੇ ਜੀ, ਫਲਾਣੇ ਫਿਰ 10 ਅਵਤਾਰ ਤਾਂ ਇਹ ਹੋਏ ਨੇ ਗਿਣਤੀ ਦੇ, ਹਰ ਯੁੱਗ 'ਚ ਹੀ ਹੁੰਦੇ ਨੇ ਵੀ ਮਹਾਂਪੁਰਖਾਂ ਨੇ ਇਹ ਕਾਇਆ 'ਚ ਹੀ ਲਿਆਂਦੇ ਸਾਰੇ। ਵੀ 5 ਤੱਤ ਨੇ ਜਿਹਨਾਂ ਤੋਂ ਸ੍ਰਿਸ਼ਟੀ ਦੇ ਪਿਛਲਾ ਜਨਮ ਉਹਦਾ ਮੰਨਦਾ ਬ੍ਰਹਮ ਗਿਆਨੀ, ਵੀ 5 ਤੱਤਾਂ ਤੋਂ ਬਣਿਆ ਆ, ਅੱਗ ਵੀ ਹੈ ਇਹਦੇ 'ਚ, ਪ੍ਰਿਥਵੀ ਵੀ ਹੈ, ਆਕਾਸ਼ ਪੋਲ ਵੀ ਹੈਗੀ, ਹਵਾ ਵੀ ਹੈਗੀ, ਪਾਣੀ ਵੀ ਹੈਗਾ, 5 ਤੱਤਾਂ ਦਾ ਪੁਤਲਾ ਬਣਿਆ। ਜਦ ਇਹ ਖੇਡ ਜਾਂਦਾ, 5 ਆਪੋ ਆਪਣੇ ਤੱਤਾਂ 'ਚ ਸਮਾ ਜਾਂਦੇ ਨੇ, ਜਿਹੜੀ ਆਤਮ ਸੱਤਾ ਹੈ 5 ਵੀ ਉਹਦੇ ਨਾਲ ਚੱਲਦੇ ਨੇ, ਉਹ ਨਾ ਆਉਂਦੀ ਹੈ ਨਾ ਜਾਂਦੀ ਹੈ, ਉਹ ਕਿਸੇ ਦੇਸ਼ 'ਚ ਨਹੀਂ ਜਾਂਦੀ। ਸਾਨੂੰ ਰਸਮ ਬਣਿਆ ਭੱਲੇ ਪਾਸੇ ਤੁਰਨ ਦਾ ਵੀ ਗੰਗਾ ਦੇ ਹੱਡ ਲੈ ਜਾਓ, ਉੱਥੇ ਮਰਨ ਵਾਲੇ ਦੀ ਗਤੀ ਹੋਜੂ। ਗਤੀ ਕਿਸੇ ਦੀ ਨਹੀਂ ਹੁੰਦੀ, ਅਧੋ ਗਤੀ ਕਿਸੇ ਦੀ ਨਹੀਂ ਹੈ, ਨਾ ਸਰੀਰ ਦੇ ਵਿੱਚ ਹੀ ਦੁੱਖ ਨੇ ਸੁੱਖ ਨੇ, ਨਾ ਕੋਈ ਗਾਹਾਂ ਵਿਕੁੰਠ ਹੈ, ਨਾ ਕੋਈ ਗਾਹਾਂ ਸੁਰਗ ਹੈ, ਨਾ ਕੋਈ ਪਿਸ਼ਤ ਹੈ। ਪਿਸ਼ਤ ਹਿੰਦੂ ਕਹਿੰਦੇ ਨੇ, ਸੁਰਗ ਵੀ ਇਹੀ ਕਹਿੰਦੇ ਨੇ, ਦੋਜਕ ਕਹਿੰਦੇ ਨੇ ਮੁਸਲਮਾਨ, ਦੋਜਕ ਅਤੇ ਪਿਸ਼ਤ, ਸੁੱਖ ਨੂੰ ਪਿਸ਼ਤ ਕਹਿੰਦੇ ਨੇ ਵੀ ਅੱਗੇ ਪਿਸ਼ਤਾਂ ਜਾਵੇਗਾ। ਇਸ ਨੇਕ ਪਾਸੇ ਲਾਉਣ ਦੀਆਂ ਰੁਚੀਆਂ ਦਿੱਤੀਆਂ ਹੋਈਆਂ ਨੇ, ਜੋ ਕੁਛ ਹੈ ਐਸੇ ਦੇਹ ਵਿੱਚ ਹੈ, ਐਸੇ ਹੀ ਧਰਤੀ 'ਤੇ ਹੈ, ਉੱਪਰ ਨਾ ਕੋਈ ਹੋਰ ਮੁਲਕ ਹੈ, ਨਾ ਕੋਈ ਦੇਵਤਾ ਹੈ, ਨਾ ਕੋਈ ਲੋਕ ਹੈ, ਨਾ ਕੋਈ ਪ੍ਰਲੋਕ ਹੈ। ਜਿੱਥੇ ਕੋਈ ਸ਼ੁਭ ਕੰਮ ਹੁੰਦਾ ਉਹਨੂੰ ਨੇਕ ਕਹਿੰਦੇ ਨੇ, ਕਿਸੇ ਸਮੇਂ ਨਾਲ ਉਹਨੂੰ ਤੀਰਥ ਕਿਹਾ ਜਾਂਦਾ। ਜੇ ਪਾਣੀ ਵਗਦਾ ਹੋਵੇ ਤੀਰਥ ਬਣਾ ਲੈਣਗੇ, ਧਾਮ ਬਣਾ ਲੈਣਗੇ, ਜੇ ਕੋਈ ਡੇਰਾ ਬਣਿਆ ਹੋਊ, ਜੇ ਕੋਈ ਜਿੱਥੇ ਕੋਈ ਬਲੀ ਲੋਕ ਬੈਠਾ। ਆਪਣੇ ਸ਼ਾਸਤਰਾਂ ਜਾਂ ਨੀਤੀ ਵਾਲਿਆਂ ਦੇ ਕਥਨ ਵਿੱਚ 999 ਨਦੀ ਸਮੁੰਦਰ 'ਚ ਪੈਂਦੀ ਹੈ, ਖੇਲ ਇੰਨਾ ਕੀ ਬਣਿਆ ਹੋਇਆ, 1,00,000 ਹੈ, ਸਾਰੇ ਵੈਡ ਦੀਆਂ ਇੰਨੀਆਂ ਨਦੀਆਂ ਸਮੁੰਦਰ 'ਚ ਪੈਂਦੀਆਂ, ਸਮੁੰਦਰ 'ਚੋਂ ਹੀ ਨਿਕਲਦੀਆਂ ਨੇ। ਜਿੱਥੇ ਸੂਰਜ ਸਿੱਧਾ ਪੈਂਦਾ ਸਮੁੰਦਰ ਨੂੰ, ਉੱਥੋਂ ਇੰਨੀ ਤੇਜ਼ੀ ਪੈਂਦੀ ਹੈ ਉਹਨੂੰ ਜਿੱਥੇ ਨੇੜੇ ਆਉਂਦਾ ਹੈ। ਚੱਕਰ ਹੈ ਉਹਦਾ, ਕਿਸੇ ਜਗ੍ਹਾ 'ਤੇ ਨੀਵਾਂ ਹੋ ਜਾ ਸਿੱਧਾ ਸਮੁੰਦਰ, ਸਮੁੰਦਰ ਤਾਂ ਸਾਰੇ ਮੁਲਕ 'ਚ ਹੀ ਹੈ, 9 ਹਿੱਸੇ ਪਾਣੀ ਹੈ, 10ਵੇਂ ਹਿੱਸਾ ਧਰਤੀ ਹੈ, ਉਹਦੇ ਵਿੱਚ ਹੀ ਹੋਣੇ। ਜੇਕਰ ਆਪਣੇ ਅੱਗੇ ਟੋਭਿਆਂ 'ਚ ਹੜ੍ਹ ਦੇ ਮਹੀਨੇ ਜਾਂ ਟੋਭੇ ਸੁੱਕ ਜਾਂਦੇ ਤੇ, ਫਿਰ ਠੇਰੀਆਂ ਜਿਹੀਆਂ ਨਿਕਲ ਆਉਂਦੀਆਂ ਤੇ ਉੱਚੀਆਂ, ਨੀਵੇਂ ਤੋਂ ਪਾਣੀ ਰਹਿ ਜਾਂਦਾ ਸੀ, ਉਹਦੇ ਵਿੱਚ ਵਜੋ ਤੇ ਫਿਰ ਡੱਡੂ ਨਿਕਲ ਕੇ ਬਹਿ ਜਾਂਦੇ ਤੇ, ਕੱਛੂ ਬਹਿ ਜਾਂਦੇ ਤੇ। ਇਹ ਦੁਨੀਆਂ 'ਤੇ ਉੱਚੇ ਉੱਚੇ ਨੀਵੇਂ ਤੋਂ ਸਮੁੰਦਰ 'ਚੋਂ ਨਿਕਲੇ ਨੇ, ਸਮੁੰਦਰ ਸਾਰੇ ਹੀ ਗਏ, ਇਹ ਇੱਕ ਜਗ੍ਹਾ ਨਹੀਂ ਕਿਸੇ ਨੇ ਪੱਟ ਕੇ ਬਣਾਇਆ ਹੈ। ਪੱਟ ਕੇ 10,000 ਮੀਲ ਦਾ ਮਰਬਾ ਧਾਰਮਿਕ ਗ੍ਰੰਥਾਂ ਦਾ ਲੇਖ ਹੈ ਇਹ, 10,000 ਮੀਲ ਦਾ ਮਰਬਾ ਰਾਜੇ ਸ਼ਗੜ ਨੇ ਬਣਾਇਆ ਹੈ। ਇੰਨੀ ਸੈਨਾ ਸੀ ਉਹਦੇ ਕੋਲ ਵੀ ਮੈਂ ਇਹੋ ਜਿਹਾ ਉੱਥੇ ਉਹਦੇ ਨਾਂ ਦੋ ਰੱਖਦੇ ਗੁਰੂ ਸਾਹਿਬ ਜੀ ਦੇ ਦਰਬਾਰ 'ਚ ਵੀ ਆਉਂਦੇ ਨੇ, ਸਾਰੇ ਗ੍ਰੰਥਾਂ 'ਚ ਆਉਂਦੇ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ। ਸਮੁੰਦਰ ਪਹਿਲਾਂ ਬਣਿਆ ਹੋਇਆ ਹੈ, ਚਾਹੇ ਦੂਏ ਦਸ ਹਜ਼ਾਰ ਇਹਨੇ ਬਣਾਇਆ ਰਲਾ ਤਾਂ ਉਹਦੇ ਨਾਲ ਹੀ, ਦਸ ਹਜ਼ਾਰ ਸਮੁੰਦਰ ਉਹਦਾ ਖੋਦਿਆ ਹੋਇਆ, ਉੱਥੋਂ ਨੌ ਦੋ ਹੋ ਗਏ, ਜਿਹੜਾ ਪਹਿਲਾਂ ਹੀ ਨਹੀਂ ਉਥੋਂ ਦੀ ਖੜਾ ਸੀ ਉਹ ਸਾਗਰ ਸੀ, ਜਿਹੜਾ ਇਹ ਨਹੀਂ ਪੱਟਿਆ ਉਹ ਸਮੁੰਦਰ ਹੋ ਗਿਆ। ਸਮੁੰਦਰ ਅਤੇ ਸਾਗਰ ਨੌ ਦੋ ਇਕੱਠਾ ਹੀ ਹੈ ਪਾਣੀ, ਇਹ ਸਾਰਾ ਅੰਤ ਨਹੀਂ, ਸਾਰਾ ਤਾਂ ਇਉਂ ਹੈ। ਜਿੱਕਣ ਮੈਂ ਆਪ ਜੀ ਦੇ ਕੋਲ ਚਰਨਾਂ 'ਚ ਬੇਨਤੀ ਕਰਦੀ ਜਿੱਕਣ ਸੁਣੀਏ ਵੀ ਟੋਭੇ 'ਚ ਜਿੱਕਣ ਠੇਰੀਆਂ ਨਿਕਲੇ ਨੇ, ਸਮੁੰਦਰ ਤਾਂ ਸਾਰੇ ਹੀ ਖੜਾ, ਉਹ ਉੱਚੇ ਉੱਚੇ ਥੋਂ ਵਿੱਚ ਪਹਾੜੀਆਂ ਵੀ ਨੇ ਬਹੁਤ ਉੱਚੀਆਂ ਉੱਚੀਆਂ ਨੇ, ਅਤੇ ਉਸ ਦੇ ਵਿੱਚ ਇਹਦਾ ਅੰਤ ਨਹੀਂ। ਮਗਰ ਇਹਦਾ ਪ੍ਰਿਥਵੀ ਦਾ ਅੰਤ ਤਾਂ ਸਾਇੰਸਦਾਨ ਨੇ ਲੈ ਲਿਆ ਵੀ ਇਹ ਭਾਰੀ ਕਿੰਨੀ ਹੈ, ਇਹਦੇ ਉੱਤੇ ਵਜ਼ਨ ਕਿੰਨਾ ਹੈ। ਸਣੇ ਪਰਬਤਾਂ ਦੇ ਜਿਹੜਾ ਸੁਮੇਰ ਪਰਬਤ ਆ, ਸੋਨੇ ਦਾ ਪਰਬਤ ਹੈ ਉਹ, ਉੱਥੇ ਦੀ ਥਿਊਰੀ ਉਹਦੇ ਉੱਤੇ ਰੱਖਿਆ ਵੀ ਧਰੂਮ ਬੈਠਾ ਸੀ, ਉਹਨੂੰ ਸਾਰੇ ਪ੍ਰਕਰਮਾ ਕਰਦੇ ਨੇ। ਚਲੋ ਇੱਕ ਮਹਾਂਪੁਰਖਾਂ ਨੇ ਸਰਧਾ ਬਣਾਈ ਹੈ ਵੀ ਉਹਦੇ ਨੂੰ ਭਗਤੀ ਬੰਨ ਲੋਕ ਤੁਰਨ, ਵੀ ਭਗਤੀ ਸਾਰੀ ਦੁਨੀਆਂ ਤੁਰਵਾ ਹੈ। ਜਿੰਨੀਆਂ ਵੱਡੀਆਂ ਚੀਜ਼ਾਂ ਤੋਹਫ਼ਾ ਬਣਾਈਆਂ ਨੇ ਕਰਤਾਰ ਨੇ ਦੁਨੀਆਂ ਦੀ ਹਦਾਇਤ ਮਦਦ ਵਾਸਤੇ, ਸੂਰਜ ਬਣਾਇਆ, ਚੰਦਰਾ ਬਣਾਇਆ, ਤਾਰੇ ਬਣਾਏ ਨੇ, ਇਹ ਸਾਰੇ ਆਕਾਸ਼ ਦੇ ਵਿੱਚ ਹੈ ਅਕਾਲ ਦੀ ਰਚਨਾ, ਪਰ ਇਹ ਸਾਰੇ ਸੱਤਾ ਸੂਰਜ ਤੋਂ ਹੀ ਲੈਂਦੇ ਨੇ। ਬਸ ਤੁਵੇਂ ਪੱਥਰ ਹੀ ਨੇ ਸਾਰੇ, ਕੋਈ ਲੋਹਾ ਕੋਈ ਪੱਥਰ ਹੈ, ਖੜ੍ਹੇ ਆਪਸ ਵਿੱਚ ਕਸ਼ਿਸ਼ ਨਾਲ ਹੀ ਨੇ, ਚਮਕਦੇ ਸਾਰੇ ਸੂਰਜ ਨਾਲ ਨੇ। ਦਿਨ ਨੂੰ ਨਹੀਂ ਕੋਈ ਵੀ ਦਿੰਦਾ, ਰਾਤ ਨੂੰ ਤਾਰੇ ਦਿੰਦੇ ਨੇ, ਉਹ ਚਮਕਦੇ ਨੇ ਸੂਰਜ ਦੀ ਲੋ ਨਾਲ, ਮਗਰ ਸਾਤੇ ਬਹੁਤ ਦੂਰ ਨੇ। ਧਰੂਣ ਸਾਰਿਆਂ ਨੂੰ ਉੱਚਾ ਤੀ, ਉਹਨਾਂ ਨੇ ਦੱਸਤਾ ਵੀ ਇਹ ਭਗਤੀ ਹੈ ਜਿਹੜੀ ਧਰਵਾ ਹੈ, ਧਰੂਣ ਨਹੀਂ ਹੈ ਧਰਵਾ, ਵੀ ਸਾਰੀ ਦੁਨੀਆ ਇਹਦੇ ਆਲੇ ਦੁਆਲੇ ਪਰਿਕਰਮਾ ਕਰਦੀ ਹੈ, ਚੰਦ ਵੀ ਸੂਰਜ ਵੀ ਜਿਤਨੇ ਜੀਵ ਜੰਤ ਨੇ, ਸਾਰੀ ਪ੍ਰਿਥਵੀ ਧਰੂਣ ਦੇ ਆਲੇ ਦੁਆਲੇ ਦੀ ਅੱਠੀ ਪਹਿਰੀ ਪਰਿਕਰਮਾ ਕਰਦੀ ਹੈ। ਇਸ ਰੂਟ ਸਾਡੇ ਮਤ ਵਿੱਚ, ਹਿੰਦੂ ਮਤ ਵਿੱਚ ਇਹਨੂੰ ਪਰਿਕਰਮਾ ਕਹਿੰਦੇ ਨੇ, ਇਹ ਸੇਵਾ ਰੱਖੀ ਗਈ ਹੈ, ਇੱਕ ਪਰਿਕਰਮਾ ਕਰਨਾ ਬੜੇ ਦਾ ਅਦਬ ਹੈ। ਇਹ ਧਰਤੀ ਸਾਰੀ ਹੋਈ ਧਰੂਣ ਦੇ ਆਲੇ ਦੁਆਲੇ ਦੀ, ਉਹਨੂੰ ਨਾਰਥ ਵੀ ਕਹਿ ਲਓ, ਨਾਰਥ ਪਹਾੜ ਨੂੰ ਕਹਿੰਦੇ ਨੇ। ਉਹ ਪਹਾੜ ਦੀ ਮਿੱਟੀ ਇਹੀ ਜੀ ਹੈ ਕਿ ਉਹਦੀ ਜਿਹੜੀ ਮਿੱਟੀ ਲੈਣਗੇ, ਉਸ ਦੇ ਜਿਹੜੀ ਚੀਜ਼ 'ਤੇ ਲਾ ਦਿਆਂਗੇ, ਉਹ ਕੰਪਾਸ ਬਣਾਇਆ ਜੂ, ਉਹ ਜਹਾਜ਼ ਵੀ ਉਹਦੇ ਨਾਲ ਹੀ ਚੱਲਦੇ ਨੇ, ਹਵਾਈ ਜਹਾਜ਼ ਵੀ ਉਹਦੇ ਨਾਲ ਦੇ, ਉਹਨੇ ਨਾਰਥ ਬੰਨੀ ਨੂੰ ਰਹਿਣਾ, ਪੁੱਠੀ ਕਰ ਦਿਉ, ਸਿੱਧੀ ਕਰ ਦਿਉ, ਉੱਚੀ ਲੈ ਜਾਓ, ਨੀਵੀਂ ਲੈ ਜਾਓ, ਜਿਸ ਪਾਸੇ ਮਿੱਟੀ ਲੱਗੀ ਆ ਉਹ ਦੋ ਕੁ ਫੁੱਟ ਦਾ ਡੱਕਾ ਬਣਾਇਆ ਹੋਇਆ ਕੰਪਾਸ ਵਾਸਤੇ, ਚਾਹੇ ਛੋਟੇ ਹਜ਼ਾਰ 'ਚ ਛੋਟਾ ਹੈ। ਨਾਰਥ ਦੀ ਮਿੱਟੀ ਜਦੋਂ ਡੱਗੀ ਉਹਨੇ ਉੱਧਰ ਨੂੰ ਰੱਖਣਾ, ਉਹਨੂੰ ਕੰਪਾਸ ਬਣਾਤਾ, ਪਾਣੀ ਦੇ ਜਹਾਜ਼ ਵੀ ਉਹਦੇ ਨੇ ਚੱਲਦੇ, ਉਹਨੇ ਸੂਰਜ ਵੱਲ ਉਹਨੇ ਧਰੂ ਮੰਨੇ ਨੂੰ ਰਹਿਣਾ, ਪੁੱਠਾ ਕਰ ਦਿਓ, ਸਿੱਧਾ ਕਰ ਦਿਓ, ਨੀਵਾਂ ਆ ਜਾਏ, ਉੱਚਾ ਚਲਾ ਜਾਏ, ਉਹਨੇ ਇੱਧਰ ਨੂੰ ਹੀ ਰਹਿਣਾ, ਉਹਦੇ ਨਾਲ ਸਾਰੇ ਕੰਪਾਸ, ਹਵਾਈ ਜਹਾਜ਼ ਵੀ ਉਹਦੇ ਨੇੜੇ ਚੱਲਦੇ ਨੇ, ਮਾਨਵਰ ਪਾਣੀ ਦੇ ਜਹਾਜ਼ ਵੀ ਉਹਦੇ ਨੇੜੇ ਚੱਲਦੇ ਨੇ। ਸਮੁੰਦਰ ਵੀ ਬਹੁਤ ਅਥਾਹ ਚੀਜ਼ ਹੈ, ਇਹਦਾ ਵੀ ਕੋਈ ਪਤਾ ਨਹੀਂ, ਵਿਚਾਲੇ ਜਾ ਕੇ ਨਾ ਕੋਈ ਦਰਖਤ ਹੈ, ਨਾ ਕੋਈ ਪਹਾੜੀ ਹੋਈ, ਕਿੱਧਰ ਨੂੰ ਜਾਣਾ, ਉਹ ਧਰੂਣ ਦੀ ਰੇਖ ਨਾਲ ਜਾਂਦੇ ਨੇ ਉਹਦੇ ਮੂਹਰੇ। ਸਾਇੰਸਦਾਨਾਂ ਨੇ ਉਪਾਅ ਕਰਕੇ ਇਹ ਉਹਨੂੰ ਆਪਣੇ ਕੰਟਰੋਲ 'ਤੇ ਲਿਆ ਕੇ, ਨਕਸ਼ਾ ਬਣਾ ਕੇ ਡਰਾਈਵਰ ਦੇ ਮੂਹਰੇ ਲਾਇਆ ਹੋਇਆ, ਉਸ ਨਕਸ਼ੇ 'ਤੇ ਸੂਈ ਲਾਈ, ਉਹ ਸੂਈ ਨੇ ਧਰੂਣ ਵਰ ਨਹੀਂ ਲੈਣਾ, ਉਹਨੇ ਦੱਸਣਾ ਵੀ ਜੇ ਤੂੰ ਇਸ ਨੁਕਤੇ ਨੂੰ ਸੂਈ ਨੂੰ ਸਿੱਧੀ ਰੱਖੇਗਾ, ਤੂੰ ਆਪਣੇ ਟੇਸ਼ਨ 'ਤੇ ਚਲੇ ਜਾਣਾ, ਜਿਹੜੇ 'ਤੇ ਜਾਣਾ, ਜਿੱਧਰ ਦੀ ਜਾਣਾ, ਉਸ ਰੋਟੀ ਉਹਨਾਂ ਦੇ ਨੰਬਰ ਲਾਏ ਹੋਏ ਨੇ ਸਾਇੰਸਦਾਨਾਂ ਨੇ, ਅਕਲ ਵਾਲਿਆਂ ਨੇ ਕੱਢੇ ਹਨ, ਕੁਦਰਤ ਬਣੀ ਪਹਿਲਾਂ। ਉਹਦੇ ਵਿੱਚ ਦੇਖਣ ਵਾਲੀ ਗੱਲ ਸੀ ਵੀ ਮਨੁੱਖਾ ਜਨਮ ਸਾਰਿਆਂ ਨਾਲੋਂ ਉੱਤਮ ਦੱਸਿਆ, ਸਾਰੇ ਹੀ ਸਿਆਣੇ ਨੇ, ਆਹ ਕਰਤਾ ਉਹਨਾਂ ਦਾ ਹੀ ਹੈ, ਸਾਧੂਆਂ ਦਾ ਹੀ। ਅਸੀਂ ਸੰਗਤ ਕਰਨ ਆਏ ਹਾਂ, ਗੁਰੂ ਨਾਨਕ ਇਸ ਦਾ ਬਾਨੀ ਹੈ, ਮਗਰੋਂ ਮਹਾਤਮਾ ਉਹੋ ਜਿਹੇ ਬੇਅੰਤੀ ਹੋਏ ਹਨ, ਪਰ ਕਿਹਾ ਉਹਨਾਂ ਨੂੰ ਹੀ ਜਾਂਦਾ ਵੀ ਕਲਯੁਗ ਦੇ ਉਤਾਰੋ ਉੱਥੇ। ਮਨੁੱਖ ਜਨਮ ਕੋਈ ਵੀ ਓਡਾ ਉੱਚਾ ਹੋ ਸਕਦਾ, ਵਿਦਿਆਰਥੀ ਕਿਹੜਾ ਜਿਹੜਾ ਮਾਸਟਰ ਵਰਗਾ ਨਹੀਂ ਬਣਦਾ, ਜਦ ਉਹਨੇ ਪੜ੍ਹੀ ਹੀ ਜਾਣਾ ਹੈ, ਵਿਦਿਆ ਦੇ ਬਲ ਨਾਲ ਮਾਸਟਰ ਬਣਿਆ ਆਪਣੇ ਉਸਤਾਦ ਕੋਲੋਂ, ਜੇ ਉਹ ਆਸ਼ਤਕ ਭਾਵਨਾ ਵਾਲਾ ਪੜ੍ਹਦਾ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਉਹਨੇ ਵੀ ਉਸਤਾਦ ਹੀ ਹੋ ਜਾਣਾ। ਇਸ ਰੋਡ ਜਿਹੜਾ ਅਭਿਆਸ ਕਰਦਾ ਉਹ ਗੁਰੂ ਨਾਨਕ ਰੂਪ ਹੋ ਜਾਂਦਾ, ਮਾਣ ਵਾਲੀ ਗੱਲ ਨਹੀਂ, ਪਰ ਤੂੰ ਕਹਿ ਸਕਦਾ ਉੱਥੇ ਤਾਂ ਵੀ ਕੋਈ ਰੱਖ ਦਿੱਤਾ ਸਾਰਿਆਂ ਨੂੰ ਵੀ ਕਲਯੁਗ ਦਾ ਅਵਤਾਰ ਗੁਰੂ ਨਾਨਕ ਹੈ, ਜਿਹੜੇ ਵੀ ਉਹ ਮਜਲਿਸ ਜਾ ਪਹੁੰਚਦੇ ਨੇ ਉਹਨਾਂ ਕੋਲ ਪੂਜਣ ਵਾਲੇ ਨੂੰ ਉਹੀ ਕਲਾ ਹੈ। ਆਪਾਂ ਇਹਦੇ ਕੋਲੋਂ ਮੱਤ ਲੈਣ ਆਇਆ, ਗੁਰੂ ਕਿਆ ਨੇ ਕਿਹਾ ਭਾਈ ਮਨੁੱਖ ਮਾਨਸ ਜਨਮ ਦੇ ਦੁਰਲੱਭ ਹੈ, ਹੋਤਨ ਵਾਰੰਬਾਰ ਜਿਉਂ ਵਣ ਫਲ ਪਾ ਕੇ ਪੋਇੰਗਰੇ ਬੋਹਰਨ ਲਾਗੇ ਡਾਰ, ਅਥਵਾ ਇਸ ਨੂੰ ਦੇਖਣ ਵਾਸਤੇ ਕਿਹਾ ਵੀ ਭਗਤੀ ਕਰਨੀ ਹੈ, ਇਹ ਭਾਈ ਗੁਰਦਾਸ ਜੀ ਦਾ ਲੇਖ ਹੈ। ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗ ਦੀ ਸੇਵਾ, ਜੇ ਗੁਰਸਿੱਖੀ ਦੀ ਸਿਖਲਾਈ ਕਰਨੇ ਕੋਈ ਸਕੂਲ ਹੈਗਾ, ਗੁਰੂ ਕਿਆ ਖੋਲ੍ਹਿਆ, ਮਰਜ਼ਾਦਾ ਚਲੀ ਜਾਂਦੀ ਹੈ, ਜਿੱਥੇ ਕੋਈ ਉੱਤਮ ਪੁਰਸ਼ ਬੈਠਾ ਹੈ ਉਹਦੇ ਕੋਲ ਚਾਰ ਆਦਮੀ ਵਿਦਿਆਰਥੀ ਬੈਠੇ ਨੇ, ਉਹਨੂੰ ਸਤਸੰਗ ਕਿਹਾ ਜਾਂਦਾ ਹੈ। ਜਿੱਥੇ ਵਿਚਾਰ ਰੱਬ ਦੀ ਕੀਤੀ ਜਾਵੇ, ਸਤਸੰਗ ਜਿੱਥੇ ਸੱਤ ਤੇ ਅਸੱਤ ਦੀ ਵਿਚਾਰ ਕੀਤੇ, ਇਹ ਨਹੀਂ ਸੱਤ ਅਸੀਂ ਗੰਗਾ 'ਤੇ ਤੁਰਨਾ ਕਿ ਮੱਕੇ 'ਚ ਤੁਰਨਾ ਕਿ ਕਿਸੇ ਹੋਰ ਧਾਮ 'ਤੇ ਤੁਰਨਾ ਕਿਸੇ ਇਸ਼ 'ਤੇ ਤੁਰਨਾ। ਸੱਤ ਅਤੇ ਅਸੱਤ ਤੇਰੇ ਵਿੱਚ ਹੀ ਨੇ। ਜਿਹੜਾ ਰੱਬ ਦੇ ਪ੍ਰੈਣ ਚੱਲਣ ਵਾਲਾ ਹੈ ਉਹ ਸਤਜੁਗੀ ਬੰਦਾ ਹੈ। ਜਿਹੜਾ ਮੈਂਚਲ ਸੁਭਾਅ ਹੈ ਤਮੋਗੁਣੀ 'ਚ ਪਦਾਰਥ ਇਕੱਠਾ ਕਰਨ ਵਿੱਚ ਨਿਰਵੈਰਤਾ 'ਚ, ਉਹ ਸ਼੍ਰੇਣੀ ਮਾੜੀ, ਉਹਨੂੰ ਦਬਲੋ, ਉਹਦਾ ਰਾਜ ਲੈ ਲਓ, ਇਹ ਦਲੀਲ ਹੋਣੀ ਹੈ, ਉਹਨੂੰ ਤਮੋ ਗੁਣ 'ਚ ਕਿਹਾ ਜਾਂਦਾ ਹੈ ਜਾਂ ਰਜੋ ਗੁਣ 'ਚ ਕਿਹਾ ਜਾਂਦਾ ਹੈ। ਬਿਨਾਂ ਕਾਰਨ ਤੋਂ ਦੂਜੇ ਦੇ ਗਲ ਪਈ ਜਾਣਾ ਉਹਨੂੰ ਤਮੋ ਗੁਣ 'ਚ ਕਿਹਾ ਜਾਂਦਾ ਹੈ। ਇੱਕ ਹਰ ਇੱਕ ਸਰੀਰ ਦੇ ਦਿਲ 'ਤੇ ਪ੍ਰਧਾਨ ਹੁੰਦਾ ਇਹ। ਆਪੋ ਆਪਣੇ ਇਸ਼ਟ ਦੇ ਵਿੱਚ ਮੁਖੀ ਬੰਦੇ ਹੈਗੇ, ਰੱਬ ਦੇ ਪੈਰੋਕਾਰ ਸਾਰੇ ਨੇ, ਪਰ ਹਿੰਦੁਸਤਾਨ ਦੇ ਵਿੱਚ ਇਹਦਾ ਨਾਂ ਹੀ ਪਹਿਲਾਂ ਭਗਤੀ ਦਾ ਘਰਤੀ, ਇਹਨੂੰ ਭਾਰਤ ਖੰਡ ਕਹਿ ਦਿੰਦੇ ਪਹਿਲਾਂ, ਖੰਡ ਹਿੱਸੇ ਦਾ ਨਾਂ ਹੋਵੇ ਸਾਰੇ ਵੈਡ ਵਿੱਚੋਂ, ਜਿਹੜਾ ਪੰਜਾਬ ਇਹ ਹਿੰਦੁਸਤਾਨ ਹੈ ਇਹਦਾ ਪਹਿਲਾਂ ਨਾਂ ਭਾਰਤ ਖੰਡ ਸੀ, ਵੀ ਇਹ ਭਗਤੀ ਦਾ ਖੰਡ ਹੈ। ਜਦ ਉੱਥੇ ਦੇ ਵਸਨੀਕ ਸਾਡੇ ਜਿਹੜੇ ਬਜ਼ੁਰਗ ਤੇ ਉਹ ਉਸੇ ਮਰਜ਼ਾਦਾ 'ਚ ਚੱਲਦੇ ਰਹੇ, ਫਿਰ ਉਹਨਾਂ ਦਾ ਉਹ ਹਿੰਸਾ ਅਤੇ ਈਰਖਾ 'ਤੇ ਰਹਿਤ ਹੋ ਗਏ। ਕਿਸੇ ਦੀ ਜੁਦਾਈ ਦੇਖ ਕੇ ਤਾਂ ਕੰਮ ਦੇਖ ਕੇ ਨਹੀਂ ਜੁਦਾਈ ਕਰਨੀ, ਕਿਸੇ ਦੀ ਵਾਹਵਾ ਦੇਖ ਕੇ ਨਹੀਂ ਤੰਗ ਹੋਣਾ, ਸਗਾਂ ਤਾਂ ਉਹਦੀ ਰੀਸ ਨਾ ਉਹੋ ਜਿਹੇ ਨੇਕ ਕੰਮ ਕਰਨੇ। ਉਹ ਸਾਰੇ ਵਸਦੇ, ਸਾਰੇ ਲੋਕ ਬਾਹਲੇ ਗਿਣਤੀ ਵਿੱਚ ਉਹ ਵਸਦੇ ਤੇ, ਤਾਂ ਉਹਦਾ ਨਾਂ ਦੂਸਰੇ 'ਤੇ ਵੀ ਇਹਨਾਂ ਵਿੱਚ ਹਿੰਸਾ ਨਹੀਂ, ਕਿਸੇ ਦਾ ਕਿਸੇ ਦੀ ਨਿੰਦਾ ਨਹੀਂ ਕਰਦੇ। ਇੱਥੇ ਰਹਿਣ ਵਾਲੇ ਉਹਨਾਂ ਦੋਨੋਂ ਫਿਰ ਹਿੰਦੂ ਪੈ ਗਿਆ, ਵੀ ਹਿੰਸਾ ਦੇ ਦੂਰ ਨੇ ਇਹ ਹਿੰਦੂ। ਵੈਸ਼ਨੋ ਵਾਲੇ ਜਿੱਥੇ ਉਹ ਰਹਿੰਦੇ ਨੇ ਉਹ ਹਿੰਦੁਸਤਾਨ, ਪ੍ਰਸਥਾਨ ਤਾਂ ਬਣੀ ਜਾਣਾ ਜਿਸ ਮਰਜ਼ਾਦਾ ਨੇ ਬੈਠਣਾ। ਸਾਡੇ ਪਿੰਡ ਦੀ ਛੋਟੇ ਜਿਹੇ ਦੀ ਗੱਲ ਹੈਗੀ, ਜੇ ਆਪਣੇ ਪਿੰਡ ਛੋਟੇ ਤੋਂ ਛੋਟੇ ਨੇ, ਸਾਡੇ ਸਾਰੇ ਕਾਰਨ ਆਦਮੀ ਸਾਰੇ ਲਾਗੀ ਕਹਿੰਦੇ ਨੇ ਹੁਣ ਤਾਂ ਅਸੀਂ, ਪਰ ਆਪਣੀ ਆਪਣੀ ਮਰਜ਼ਾਦਾ 'ਚ ਬੜੀਆਂ ਛੋਟੀਆਂ ਸ਼੍ਰੇਣੀਆਂ ਗਿਣੀਆਂ ਹੋਈਆਂ ਨੇ। ਬੜੀ ਸ਼੍ਰੇਣੀ ਸਾਰਿਆਂ ਨੂੰ ਜ਼ਿੰਮੇਵਾਰ ਹੈ, ਇਹ ਅੰਨ ਪੈਦਾ ਕਰਦਾ ਹੈ, ਅੰਨ ਸਾਰੇ ਪ੍ਰਾਣਾਂ ਦਾ ਆਸਰਾ ਹੈ, ਅਤੇ ਇਸ ਨੂੰ ਸਰਦਾਰ ਕਿਹਾ ਗਿਆ। ਬਾਕੀ ਦੇ ਦੀ ਸੇਵਾ ਕਰਕੇ ਉਸੇ 'ਚੋਂ ਸਕਦੇ ਤੇ, ਕਿਸੇ ਦਾ 20ਵਾਂ ਹਿੱਸਾ, ਕਿਸੇ ਦਾ 100ਵਾਂ ਹਿੱਸਾ, ਜਿਹਨੂੰ ਮਣ 'ਚੋਂ ਸੇਰ ਦਾਣੇ ਦੇਣੇ ਨੇ ਉਹਦਾ 40ਵਾਂ ਹਿੱਸਾ ਹੋ ਗਿਆ, ਜਿਹਨੂੰ ਆਸਰ ਦੇਣੇ ਨੇ ਉਹਦਾ 80ਵਾਂ ਹੋ ਗਿਆ, ਜਿਹਨੂੰ ਪਾਈਆ ਦੇਣਾ ਉਹਦਾ 100 ਤੋਂ ਵੀ ਉੱਪਰ ਚਲਿਆ ਗਿਆ, ਅਤੇ ਉਹਨੇ ਹੀ ਦੇਣੇ ਉਹਨੂੰ, ਤਨਖਾਹ ਨੂੰ, ਛਿੰਬੇ ਨੂੰ, ਨਾਈ ਨੂੰ, ਇਹਨਾਂ ਨੂੰ ਸੇਪੀ ਇੰਟੀਆਂ ਪੈਸੇ ਹੁੰਦੇ ਹੀ ਨਹੀਂ ਸੀਗੇ, ਰਾਜੇ ਨੂੰ ਵੀ ਵਟਾਈ ਹੁੰਦੇ ਜਦੋਂ ਤੰਤੂ ਦਾ ਪ੍ਰਚਲਿਤ ਨਹੀਂ ਸੀ ਹੋਈ, ਫਿਰ ਤੰਤੂ ਰਹੀ ਕੁਛ ਚਿਰ, ਉਹ ਤੰਤੂ ਵੀ ਜਦ ਤੱਕ ਮੰਨਣ ਲੱਗ ਗਏ ਵੀ ਇਹਨੂੰ ਖੋਹ ਲੈਂਦੇ ਨੇ, ਭਾਰ ਹੈ, ਜਾਣਾ ਔਖਾ, ਫਿਰ ਨੋਟ ਬਣ ਗਏ ਆਪਣੇ, ਅੱਗੇ ਵੀ ਕਈ ਗਿਰ ਬਣ ਕੇ ਹਟੇ ਹੋਣਗੇ, ਹੁਣ ਪ੍ਰਚਲਿਤ ਨੇ। ਇਹ ਬਿਹਾਰ ਦੀਆਂ ਸਿੱਧੀਆਂ ਵਿੱਚ ਇੰਨੀਆਂ ਗਿਣਤੀਆਂ ਹੈਗੀਆਂ। ਬਿਹਾਰ ਦੀ ਉਚਾਈ ਦੇ ਵਿੱਚ ਉਸਨੂੰ ਸੈਂਸਦਾਨ ਕਿਹਾ ਜਾਂਦਾ ਹੈ, ਜਿਹੜਾ ਜ਼ਿਆਦਾ ਦਿਮਾਗ ਵਾਲਾ ਆਦਮੀ ਹੈ, ਨਵੀਂ ਚੀਜ਼ ਦੇਖਣੀ ਉਹਨੇ, ਜਿਹੜੀ ਅਗਲੇ ਰਿਕਾਰਡ ਨੂੰ ਉਹਨੇ ਮਾਤ ਕਰਨੇ, ਜਿਹੜੀ ਅੱਗੇ ਕਿਸੇ ਨੇ ਕਿਸੇ ਦਰਿਆ ਵਿੱਚੋਂ ਕੋਈ ਮੁਰਖ ਦੇਖ ਲਿਆ, ਕੋਈ ਜਿਣਸ ਲਿਆਂਦੀ, ਕਿਤੋਂ ਮੋਤੀ ਲਿਆਂਦੇ, ਉਹਨੂੰ ਸੈਂਸਦਾਨ ਕਹਿੰਦੇ। ਖਰਚ ਸਰਕਾਰ ਦਾ ਹੋਊਗਾ, ਦਿਮਾਗ ਉਹਦਾ ਹੈ, ਉਹਦੀ ਸਾਰਿਆਂ ਨਾਲ ਉੱਚੀ ਡਿਗਰੀ ਹੈ ਸੈਂਸਦਾਨ ਦੀ, ਸੈਂਸਦਾਨ ਦੇ। ਮਗਰ ਫਿਰ ਸਰੀਰ ਦੇ ਰੋਗ ਨੂੰ ਦੂਰ ਕਰਨ ਵਾਸਤੇ ਦੂਸਰੀ ਮੈਡੀਕਲ ਦੀ ਹੋ ਗਈ, ਮੈਡੀਕਲ ਕਹਿ ਲਓ, ਆਪਣੀ ਪੰਜਾਬੀ ਬੋਲੀ ਨੇ ਉਹਨੂੰ ਵੈਦ ਕਹਿ ਲਓ, ਵੈਦ ਕਹਿ ਲਓ, ਹਕੀਮ ਕਹਿ ਲਓ, ਡਾਕਟਰ ਕਹਿ ਲਓ, ਪਰ ਸਮੁੱਚੇ ਤੌਰ 'ਤੇ ਸਮੁੱਚੇ ਉਹਨੂੰ ਮੈਡੀਕਲ ਕਿਹਾ ਜਾਂਦਾ ਹੈ। ਅਤੇ ਜਿਹੜਾ ਸਾਡਾ ਕੰਮ ਦਾ ਹੈ, ਐਗਰੀਕਲਚਰ ਕਿਹਾ ਜਾਂਦਾ ਇਹਨੂੰ, ਚਾਹੇ ਕੋਈ ਦਸਤਗੀਰੀ ਦਾ ਪੱਲਾ ਜੋੜੀ ਦਾ ਕੰਮ ਕਰਦੇ ਨੇ, ਚਾਹੇ ਖੇਤੀ ਦਾ ਕਰਦੇ ਨੇ, ਸਾਰੇ ਵਪਾਰ ਵਿੱਚ ਹੀ ਨਹੀਂ, ਇਹ ਵਪਾਰ ਹੀ ਹੈ, ਖੇਤੀ ਵੀ ਵਪਾਰ 'ਚ ਹੀ ਹੈ। ਉਹਨਾਂ ਦੇ ਵਿੱਚੋਂ ਮਨੁੱਖਾ ਜਨਮ ਨੂੰ ਉੱਚਾ ਕੰਮ ਸੀ ਵੀ ਪੇਟ ਤਾਂ ਸਾਰਿਆਂ ਨੂੰ, ਆਪਣੇ ਪੇਟ ਦੀ ਖਾਤਰ ਚਾਹੇ ਕੋਈ ਜੀਆਂ ਨੂੰ ਹੀ ਜੀ ਖਾਂਦਾ, ਚਾਹੇ ਕੋਈ ਜੀਨਸ ਪੈਦਾ ਕਰਕੇ ਖਾ ਲੈਂਦੇ ਨੇ, ਅਤੇ ਚੱਲਦੀ ਇੱਕ ਦੂਜੇ ਦਾ ਸਪੋਰਟ ਨਾਲ ਹਰ ਇੱਕ ਚੀਜ਼ ਜਾਣ ਵਾਲੀ, ਜਿਹਨੇ ਸਾਨੂੰ ਚੀਜ਼ਾਂ ਮਿਲਦੀਆਂ, ਸੰਖ ਮਿਲਦਾ, ਕੌਡੀ ਮਿਲਦੀ, ਇਹਨਾਂ 'ਚ ਕਿਸੇ ਸਮੇਂ ਸਮੁੰਦਰ ਦੇ ਜੀ ਥੇ, ਉਹ ਮਰ ਗਏ, ਉਹਨਾਂ ਦਾ ਹੱਡ ਰਹਿ ਗਿਆ, ਅਤੇ ਉਹ ਸਮੁੰਦਰ ਦੇ ਵਿੱਚ ਕਚਲ ਕੇ ਉਹਦੇ ਵਿੱਚੋਂ ਜਿਹੜੀ ਚੀਜ਼ ਨਿਕਲ ਗਈ, ਇਕੱਲੀਆਂ ਕੌਡੀਆਂ ਰਹਿ ਗਈਆਂ, ਕੌਲੀਆਂ, ਸੰਖ, ਸੰਖ ਸੀ, ਸੇਵਾ ਕੀਤੀ, ਉੱਠਿਆ ਗੁਰਮੁਖ, ਕਹਿੰਦਾ ਵੀ ਪਦਾਰਥ ਨਾਲ ਸਾਰੇ ਕੰਮ ਚੱਲਦੇ ਨੇ। ਆਪਣੇ ਦਹਿਣੇ ਵਾਲੇ ਨੂੰ ਪੁੱਛਿਆ ਵੀ ਉਹ ਪਾਪ ਪਦਾਰਥ ਦਾ ਕਰ, ਵੀ ਜਿਹੜਾ ਕਮਾਈ ਕੌਡੀਆਂ 'ਤੇ ਵੀ ਖੇਤੀ ਵੀ ਕਰਦੇ ਹਾਂ, ਇਹ ਕੌਡੀਆਂ ਦਾ ਛੋਟਾ ਛੋਟਾ ਕੰਮ ਹੈ, ਵੀ ਜਿੱਥੋਂ ਲਾਲ ਲੱਭ ਜਾਏ ਸਾਰੀ ਦੁਨੀਆਂ ਦਾ ਧਨ ਉਹਦੇ ਵਿੱਚ। ਕਹਿੰਦਾ ਵੀ ਉਹ ਸਮੁੰਦਰ ਜਾਏ, ਸਮੁੰਦਰ ਇੱਕ ਦੇਵਤਾ ਹੈ, ਤੂੰ ਉਹਦੀ ਪ੍ਰਾਰਥਨਾ ਕਰ ਲੈ, ਤੈਨੂੰ ਦੇ ਦੂ ਉਹ। ਉਹ ਤਾਂ ਇਸ ਗੱਲ ਦਾ ਪੈਰੋਕਾਰ ਦੀ ਪੂਰਾ ਵਿਦਿਆਰਥੀ ਸੀ, ਉਹਨੇ ਇੱਕ ਮਨ ਹੋ ਕੇ ਪੁੱਛ ਲਿਆ ਮੁਰਸ਼ਦ ਤੋਂ, ਸਮੁੰਦਰ ਦੇ ਕੰਢੇ 'ਤੇ ਜਾ ਬੈਠਾ ਤਪ ਕਰਨ। ਜਦ ਇੱਕ ਮਨ ਹੋ ਕੇ ਦੇਖਿਆ ਵੀ ਇਹ ਕਰਦਾ ਸਮੁੰਦਰ ਨੇ, ਵੀ ਇਹਨੂੰ ਕਿਵੇਂ ਟਾਲੀਏ। ਅੱਗੇ ਇੱਕ ਬ੍ਰਾਹਮਣ ਮਗਰ ਪੈ ਗਿਆ ਸੀ, ਉਹਨੂੰ ਕਹਿ ਦਿੰਦੇ ਨੇ ਬ੍ਰਾਹਮਣ, ਰੱਬ ਦਾ ਪਿਆਰਾ ਸੀ, ਜੇ ਤਾਂ ਕਹਿਣਾ ਵੀ ਕੀ ਦੁੱਖਿਆ ਜੇ ਬ੍ਰਾਹਮਣ ਕਹਿ ਲਿਆ। ਫਿਰ ਉਹਨੇ ਕੋਈ ਤਾਂ ਕਹਿੰਦਾ ਵੀ ਸਮੁੰਦਰ ਮੂਹਰੇ ਟਟੀਰੀ ਨੇ ਜਾ ਕੇ ਫਰਿਆਦ ਕੀਤੀ ਵੀ ਬਹਿਣ ਮੇਰੇ ਆਂਡਿਆਂ ਨੂੰ ਰੋਡ ਲਿਆ, ਵੀ ਮੈਨੂੰ ਸਮੁੰਦਰ 'ਤੇ ਆਂਡੇ ਲੈ ਕੇ ਦੇ। ਉਹ ਜੋਗੀ ਬਰਕਤ ਵਾਲਾ ਸੀ, ਉਹਨੇ ਸਮੁੰਦਰ ਨੂੰ ਪੁੱਛਿਆ ਵੀ ਭਾਈ ਇਸ ਦੇ ਆਂਡੇ ਦੇ, ਕਹਿੰਦਾ ਤੂੰ ਕਿੱਧਰੋਂ ਆ ਗਿਆ ਆਂਡੇ ਲੈਣਾ, ਮੈਨੂੰ ਪਤਾ ਇੱਥੇ ਸਮੁੰਦਰ ਦੇ ਵਿੱਚ 10,000 ਨਦੀ ਪੈਂਦੀ ਹੈ, 999 ਨਦੀ ਪੈਂਦੀ ਹੈ। ਵੀ ਕਿੱਧਰਲੇ ਪਾਸੇ ਆਏ ਨੇ, ਕਿਹੜੇ ਥਾਂ ਪਏ ਨੇ, ਮੈਂ ਤੇਰੇ ਆਂਡੇ ਕਿੱਥੋਂ ਦੇਖ ਕੇ ਦੇ ਦਿਆਂ, ਪਤਾ ਵੀ ਕਿੱਧਰ ਗਏ ਨੇ। ਉਹਨੇ ਸਰਾਪ ਦੇ ਤਾ, ਯੋਗ ਸ਼ਕਤੀ 'ਚ ਇੱਕ ਮਨ ਹੋ ਕੇ ਨਿਰਗੁਣ ਦੇ ਨਾਲ ਸਾਰਾ ਸਮੁੰਦਰ ਪੀ ਲਿਆ। ਮਨੁੱਖ ਜਾਮੇ 'ਚ ਖੜ੍ਹੇ ਨੇ, ਸਨਾਤਨ ਇਵੇਂ ਦੱਸਦੀ ਹੈ, ਉਹਦਾ ਸਾਰਾ ਕੰਮ ਹੈ ਸ਼ਬਦ ਰੋਚ ਕੇ ਪਹਿਲੇ ਪਾਸੇ ਲਾਉਣ ਵਾਲਾ। ਸਮੁੰਦਰ ਪੀ ਲਿਆ, ਸਮੁੰਦਰ ਸੁੱਕੇ ਤੇ ਉਹਨੇ ਟਟੀਲੀ ਦੇ ਆਂਡੇ ਦੇ ਤੇ, ਉਹ ਪਿਸ਼ਾਬ ਦੇ ਰਸਤੇ ਕੱਢ ਦਿੱਤਾ। ਜਦ ਤੇ ਕਹਿੰਦੇ ਇਹ ਖਾਰਾ ਹੋ ਗਿਆ। ਇੱਕ ਇਹ ਬਣਾਵਟ ਵੀ ਚਲੀ ਆਉਂਦੀ ਹੈ, ਇੱਕ ਸ਼ਬਦ ਹੀ ਹੋਇਆ ਵੀ ਜੋਗੀ ਜਨ ਇਕਾਂਤ ਸੇਵੀ ਤੇ ਉਹ ਸਮੁੰਦਰ ਦਾ ਕੋਈ ਚੰਗਾ ਕੰਢਾ ਤੀ, ਜਿੱਥੇ ਪਾਣੀ ਮਿੱਠਾ ਹੋਵੇ ਉੱਥੇ ਜਾ ਕੇ ਤਪ ਕਰਨ ਲੱਗ ਗਏ। ਵਾਸਤਵੇਂ ਸਮੁੰਦਰ ਸਾਰੇ ਖਾਰਾ ਹੀ ਹੈ, ਪਰ ਇਸ ਨੂੰ ਕੋਈ ਪਰਬਤਾਂ 'ਚ ਲੈ ਲਓ, ਆਪਣੇ ਦੇਸ਼ 'ਚ ਆਉਂਦੀ ਹੈ, ਇਹ ਪੰਜਾਬ 'ਚੋਂ ਆਉਂਦੀ ਹੈ। ਗੰਗਾ ਪੰਜਾਬ ਦਾ ਯੂਪੀ ਦਾ ਬਾਰਡਰ ਹੀ ਹੈ, ਉੱਥੇ ਇੱਕ ਹੈਗਾ ਪਹਾੜ, ਉਹਦੇ 'ਚੋਂ ਨਿਕਲਦੀਆਂ ਨੇ ਇਹ। ਹਰਿਦੁਆਰ ਨੂੰ ਆਪਣੇ ਸਨਾਤਨੀ ਜਾਂਦੇ ਹੈ, ਦੇਹਰਾਦੂਨ ਉੱਧਰ ਥੋੜ੍ਹਾ ਜਿਹਾ ਉਰੇ ਰਹਿ ਜਾਂਦਾ ਹੈ, ਜਗਾਦਰੀ 'ਤੇ ਪਹਿਲਾਂ ਦੇਹਰਾਦੂਨ ਹੀ ਆਉਂਦਾ, ਸਹਾਰਨ 'ਤੇ ਵੀ, ਸਹਾਰਨਪੁਰ 'ਤੇ ਵੀ ਲਾਂਭੇ ਦੀ ਲੰਘ ਜਾਂਦਾ ਉਰਾਂ, ਜਿਹੜਾ ਪਹਿਲਾਂ ਯਾਤਰੀ ਜਾਂਦੇ। ਹੁਣ ਤਾਂ ਸੜਕਾਂ ਬਣੀਆਂ, ਹੁਣ ਤਾਂ ਸੜਕ ਦੇ ਹੀ ਰਸਤੇ ਜਾਂਦੇ ਨੇ, ਬਿਲਕੁਲ ਨੱਕ ਨੂੰ ਸੇਧ ਤੀ ਉਹ ਲੁਧਿਆਣੇ ਤੋਂ। ਉੱਥੇ ਹੋ ਕੇ ਫਿਰ ਗੰਗਾ ਮਗਰੋਂ ਜਾਂਦੇ, ਅਤੇ ਪਹਿਲਾਂ ਦੇਹਰਾਦੂਨ ਜਾਂਦੇ, ਦੇਹਰਾਦੂਨ ਆਉਂਦਾ ਪਹਿਲਾਂ ਤੀ ਉੱਥੇ ਨਹੀਂ ਸਿੱਧਾ, ਪਹਿਲਾਂ ਸਹਾਰਨਪੁਰ ਜਾ ਰਹੇ ਤੇ ਸਹਾਰਨਪੁਰ ਤੋਂ 7 ਮੀਲ ਗਾਹਾਂ ਹੋ ਕੇ ਫਿਰ ਦੋ ਹੋ ਜਾਂਦੀਆਂ, ਐਸ ਪਾਸੇ ਨੂੰ ਹਰਿਦੁਆਰ ਨੂੰ ਹੋ ਗਈ, ਐਸ ਇੰਨਾ ਕਿ ਫਿਰ ਐਂ ਹੋ ਜਾਣ, ਅਤੇ ਉਹ ਆਹ ਦੇਹਰਾਦੂਨ ਨੂੰ ਚਲੀ ਗਈ, ਆਹ ਹਰਿਦੁਆਰ ਨੂੰ ਚਲੀ ਗਈ। ਰੁੜਕੀ ਦੇ ਬਰਾਬਰ, ਰੁੜਕੀ 'ਤੇ ਥੋੜ੍ਹਾ ਜਿਹਾ ਗਾਹਾਂ ਲੰਘ ਕੇ ਰੁੜਕੀ ਉੱਥੇ ਸਟੇਸ਼ਨ ਆਉਂਦਾ ਇੱਕ, ਰੁੜਕੀ ਨੂੰ ਹੁਣ ਸੜਕ ਉੱਥੋਂ ਮਿਲਦੀ ਹੈ, ਪਰ ਹੁਣ ਤਾਂ ਜਿਹੜੀ ਸਿੱਧੀ ਸੜਕ ਤੀ ਅੱਗੇ ਇੰਨਾ ਭਾਅ ਨਹੀਂ ਸੀ, ਇਸ ਵਕਤ ਬਣੀ। ਅੱਗੇ ਇੱਥੇ ਤੋਂ ਫਿਰ ਦੇਹਰਾਦੂਨ 'ਚ ਰੁੜਕੀ ਥਾਂ ਹੋ ਕੇ ਨਹਿਰ ਆਉਂਦੀ ਤੀ, ਉਸਦੇ ਪੱਕੀ ਸੜਕ 'ਚ ਉੱਥੋਂ ਮੁੜਦੇ ਹੁੰਦੇ, ਮੈਂ ਜਾਂਦਾ ਰਿਹਾ ਇਹਦੇ ਵੀ ਸਾਈਕਲ 'ਤੇ। ਉਹਨਾਂ ਸਤਿਪੁਰਸ਼ਾਂ ਨੇ ਸਾਰਿਆਂ ਨੇ ਇਵੇਂ ਗ੍ਰੰਥ ਬਣਾਏ ਨੇ ਵੀ ਲੋਕ ਕਿਸੇ ਰੁਚੀ ਨਾਲ ਭਲੇ ਪਾਸੇ ਲੱਗਣ, ਭਲੇ ਦਾ ਫਲ ਸੁੱਖ ਹੈ, ਬੁਰੇ ਦਾ ਕੰਮ ਫਲ ਦੁੱਖ ਹੈ। ਕਿਸੇ ਨੂੰ ਦੁੱਖ ਦੇਣਾ ਜਦ ਉਹਦੇ 'ਚ ਬਲ ਪਰਜੂ ਹੋਏ ਨੂੰ ਦੁੱਖ ਦਿਓ, ਚਾਹੇ ਉਹਦਾ ਜਥਾ ਜੁੜ ਗਿਆ ਜਾਂ ਉਹਦੀ ਕਾਇਆ ਤਕੜੀ ਹੋ ਗਈ, ਅਤੇ ਜਦ ਕਿਸੇ ਨਾਲ ਬੁਰਾ ਬੀਜਣਾ ਹੀ ਨਹੀਂ, ਫਿਰ ਤੈਨੂੰ ਕਦੇ ਨਹੀਂ ਦੁੱਖ ਹੋਣਾ। ਇਸ 'ਤੇ ਉਹਨਾਂ ਨੇ ਭਲੇ ਪਾਸੇ ਦੀ ਰੁਚੀ ਬਣਾਈ ਹੈ, ਭਾਈ ਆਹ ਕੰਮ ਕਰਨਾ, ਆਹ ਮਿਲ ਜੂ। ਪਰ ਇੱਕ ਫੌਜੀ ਤਾਂ ਘੋੜੇ ਮਗਰ ਲੱਗਣੇ ਹੀ ਤੇ, ਉਹਨੇ ਜਾ ਕੇ ਉਹ ਸਾਧੂ ਦੀ ਸਮਾਧੀ ਨਾਲ ਬੰਨਤਾ। ਨਿਰੰਕਾਰ ਨੇ ਮਨੁੱਖ ਦਾ ਜਾਮਾ ਧਾਰ ਕੇ, ਹੋਰ ਤਾਂ ਕੋਈ ਬਣਦੀ ਨਹੀਂ ਸੀ ਬਣਾਉਣ ਵਾਲਿਆਂ ਥਿਊਰੀ, ਵੀ ਕੋਈ ਮਨੁੱਖ ਬਣਾਉਂਦਾ ਤਾਂ ਉਹਨੂੰ ਤਾਂ ਪਹਿਲਾਂ ਉਹਨੂੰ ਇਹ ਮਾਰ ਦੇ। ਵੀ ਨਿਰੰਕਾਰ ਨੇ ਉਹਦੇ ਘੋੜੇ ਮਗਰ ਗਏ ਅਤੇ ਉਹ ਸਾਧੂ ਦੇ ਸਮਾਧੀ ਨਾਲ ਘੋੜਾ ਬੰਨ ਦਿੱਤਾ। ਇਹਨਾਂ ਨੇ ਜਾ ਕੇ ਉਹਨਾਂ ਦੇ ਠੋਡਾ ਮਾਰਨ ਲੱਗੇ, ਫੌਜੀਆਂ ਕੋਲ ਤਾਂ ਇਹੀ ਕੁਛ ਹੈ, ਉਹਨਾਂ ਨੂੰ ਤਾਂ ਸਾਧ ਨਹੀਂ ਦਿਸਦਾ ਕੋਈ। ਉਹਨੇ ਜਾਣਿਆ ਵੀ ਸਾਡਾ, ਤੈਨੂੰ ਪਤਾ ਹੈ ਵੀ ਸਗੜ ਦਾ ਘੋੜਾ ਇਹ, ਉਹਨੇ ਫੜਿਆ ਉੱਠ ਕੇ ਜੰਗ ਕਰ ਸਾਡੇ ਨਾਲ, ਘੋੜਾ ਕਿਉਂ ਫੜਿਆ? ਉਹਦੀ ਸਮਾਧੀ ਖੁੱਲ੍ਹੀ, ਉਹਨੂੰ ਕਹਿੰਦੇ ਭਸਮ, ਉਹ ਸਾਰੇ ਹੀ ਨਾਸ਼ ਹੋ ਗਏ, ਸਾਰੀ ਸੈਨਾ, ਕੋਈ ਜੀ ਨਾ ਉਹਨਾਂ ਦੇ ਰਿਹਾ। ਲਿਖਣ ਵਾਲੇ ਜਿਹੜਾ ਕੁਛ ਲਿਖ ਦਿੰਦੇ ਨੇ ਉਹਦੇ 'ਚ ਖਾਸੀਆਂ ਗੱਪਾਂ ਮੰਨੀਆਂ ਜਾਂਦੀਆਂ, ਅਤੇ ਆਪਾਂ ਇਸ ਨੂੰ ਨਹੀਂ ਮੰਨਦੇ, ਮਗਰ ਸਾਰੀ ਦੁਨੀਆ ਪ੍ਰਚਾਰ ਕਰਦੀ ਹੈ ਇਹਦਾ। ਜਿਹੜਾ ਆਪਣੇ ਹਰਿਮੰਦਰ ਹੈ ਨਾ ਅੰਮ੍ਰਿਤਸਰ, ਉਹਨੂੰ ਕਹਿੰਦੇ ਨੇ ਸੁਧਾ ਸਰ। ਗੁਰਦੁਆਰੇ 4 ਬਣਾਏ ਨੇ ਪੰਜਵੇਂ ਪਾਤਸ਼ਾਹ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਉਚਾਰਿਆ ਸੀ ਉਹਦਾ ਨਾਮ ਰਾਮਸਰ ਹੈ, ਜਿੱਥੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਬੈਠ ਕੇ ਉਚਾਰਿਆ ਉਹਦਾ ਨਾਮ ਵਿਵੇਕ ਸਰ ਹੈ, ਜਿੱਥੇ ਆਪਣੀ ਮਰਜ਼ੀ ਨਾਲ ਹਜ਼ੂਰ ਨੇ ਕਿਹਾ ਵੀ ਇੱਥੇ ਅਕਾਲ ਪੁਰਖ ਨੇ ਸਾਨੂੰ ਹੁਕਮ ਕੀਤਾ ਵੀ ਇੱਥੇ ਹਜ਼ੂਰ ਸਰੋਵਰ ਬਣਾਓ, ਨਾਲ ਹੀ ਮੰਦਰ ਬਣਾ ਦਿੰਦੇ ਤੇ, 4 ਹੀ ਗੁਰਦੁਆਰੇ ਨੇ, 4 ਹੀ ਸਰੋਵਰ ਨੇ। ਇਹ 2 ਤਾਂ ਇੱਥੇ ਬਣ ਗਏ, 3 ਬਣ ਗਿਆ ਉੱਥੇ, ਉਹ ਜੋਗੀ ਦੀ ਮੱਟ ਨਿਕਲਿਆ ਜਾਗਾ ਵਿੱਚੋਂ, ਸਮਾਧੀ ਬਣਾ ਕੇ ਬੈਠਾ ਦੀ ਸਮਾਧੀ ਲਈ ਪਿਛਲੇ ਯੁੱਗ ਦਾ, ਮੈਂ ਕਲਯੁੱਗ ਦੇ ਅਵਤਾਰ ਦੇ ਦਰਸ਼ਨ ਕਰਕੇ ਪ੍ਰਲੋਕ 'ਚ ਨਿਰੰਕਾਰ ਨਾਲ ਜੁੜਨਾ, ਨਹੀਂ ਪ੍ਰਾਣ ਚਾੜ ਕੇ ਬੈਠਾ ਰਿਹਾ ਉੱਥੇ। ਪੱਕੀ ਸਮਾਧੀ ਬਣਾ ਲਈ, ਉੱਤੇ ਮਿੱਟੀ ਇੰਨੀ ਪੈ ਗਈ, ਥੋੜ੍ਹਾ ਜਿਹਾ ਪੱਟਣ 'ਤੇ ਉਹ ਸਮਾਧੀ ਨਿਕਲਿਆ ਜੀ। ਵੀ ਮਹਾਰਾਜ ਇਹ ਤਾਂ ਹੇਠ ਪੱਕੀ ਕਮਰਾ ਨਿਕਲਿਆ, ਪਤਾ ਨਹੀਂ ਕਿ ਸਾਧ ਦਾ ਜੇ ਵਿੱਚ ਕੌਣ ਬੈਠਾ ਹੋ। ਮਹਾਰਾਜ ਜੀ ਨੇ ਕਿਹਾ ਭਾਈ ਸਾਧੂ ਹੈ, ਪਿਛਲੇ ਯੁੱਗ ਦਾ ਬੈਠਾ, ਹੁਣ ਤੁਸੀਂ ਇਹਨੂੰ ਭੰਨਿਓ ਨਾ, ਹੌਲੀ ਹੌਲੀ ਕੋ ਅਧੇੜਿਓ, ਅਧੇੜ ਕੇ ਰੂੰ 'ਚ ਪਾ ਕੇ, ਜਿਹੜਾ ਕੁਛ ਆਪਣੇ ਇਤਿਹਾਸ ਨੇ ਲਿਖਿਆ ਪੰਜਵੇਂ ਪਾਤਸ਼ਾਹ ਜੀ ਵੇਲੇ, ਉਹਦੇ 'ਚ ਯੋਗ ਸ਼ਕਤੀ ਨਾਲ ਪ੍ਰਾਣ ਉਤਾਰੇ ਦਿਮਾਗ 'ਚੋਂ, ਫਿਰ ਦੱਸਿਆ ਵੀ ਤੂੰ ਕਾਸ਼ ਦੀ ਖਾਤਰ ਬੈਠਾ। ਕਦ ਕਰਾਓ, ਕਹਿੰਦਾ ਮੈਂ 33 ਦਾ ਬੈਠਾ, ਯੁੱਗ ਲੰਘ ਗਿਆ ਵੀ ਕਲਯੁੱਗ ਦੇ ਅਵਤਾਰ ਦੇ ਦਰਸ਼ਨ ਕਰਨ ਵਾਸਤੇ। ਵੀ ਤੁਹਾਡੇ ਉਹ ਕਹਿੰਦੇ ਵੀ ਸਾਧ ਬਖਸ਼ੰਦ ਆਊ ਆਪ ਜੀ ਦਾ ਨਾਮ, ਉਹਦੀ ਮੁਕਤੀ ਕਰਨ ਵਾਲੇ, ਕਹਿੰਦੇ ਉਹਦਾ ਦਰਸ਼ਨ ਕਰਨ ਵਾਲੇ ਮੁਕਤੀ ਮਿਲ ਜਾਂਦੀ ਹੈ, ਕੋਈ ਸਾਧਨ ਨਹੀਂ ਕਰਨਾ ਪੈਂਦਾ। ਮੈਂ ਇਹੋ ਜਿਹੇ ਅਵਤਾਰ ਦੇ ਦਰਸ਼ਨ ਕਰਨ ਦੀ ਖਾਤਰ ਸਮਾਧੀ ਲਾ ਕੇ ਬਹਿ ਗਿਆ ਸੀ, ਮੈਂ ਮਨੁੱਖਾ ਜਨਮ 'ਚ ਦੇਖਣਾ ਨਿਰੰਕਾਰ ਨੂੰ। ਇਹ ਪੰਜਵੇਂ ਪਾਤਸ਼ਾਹ ਜੀ ਸਮੇਂ ਦੀ ਗੱਲ ਹੈ, ਉਹਨਾਂ ਨੇ ਉਹਦਾ ਨਾਮ ਰੱਖਿਆ ਉਹਨਾਂ ਨੇ ਸੰਤੋਖ ਸਰ। ਜਿੱਥੇ ਉਹ ਜੋਗੀ ਇੰਨਾ ਚਿਰ ਦਾ ਸਮਾਧੀ ਲਾਈ ਬੈਠਾ ਸੀ। ਚੌਥਾ ਸਰੋਵਰ ਉਹ ਸੰਤੋਖ ਸਰ ਹੈ, ਪੰਜਵਾਂ ਬਣਾਇਆ ਫਿਰ ਛੇਵੇਂ ਪਾਤਸ਼ਾਹ ਨੇ, ਉਹਦਾ ਨਾਮ ਕੌਲ ਸਰ ਹੈ। ਪੰਜੇ ਹੀ ਸਰੋਵਰ ਨੇ, ਪੰਜੇ ਹੀ ਗੁਰਦੁਆਰੇ ਨੇ ਅਤੇ ਇਹਨਾਂ ਤੋਂ ਬਿਨਾਂ ਇੱਥੇ ਇਹਦੇ ਨਾਲ ਹੀ ਸਰੋਵਰ ਦਾ ਜਿਹੜਾ ਉਹਦਾ ਨਾਮ ਹੈ ਸ਼ੋਧਾ ਸਰ, ਜਿੱਥੇ ਬੀਬੀ ਫਤਿਹਪੁਰ ਦਾ ਧਰਮ ਵਾਲੀ ਸੀ ਉਹਦੇ ਫਤਿਹਪੁਰ ਦਾ ਧਰਮ ਨੂੰ ਹਜ਼ੂਰ ਨੇ ਪ੍ਰਗਟ ਕੀਤਾ ਹੈ। ਅੰਮ੍ਰਿਤਸਰ ਦੇ ਇਲਾਕੇ ਵਿੱਚ ਦੀ ਕੋਈ ਨਗਰ ਭਾਰਾ ਸੀ, ਉਹਦੇ ਲੜਕੀਆਂ ਕੀਆਂ ਛੇ ਅਮੀਰ ਤੀ ਆਦਮੀ, ਪਰ ਉਹਨੂੰ ਆਪਣੀ ਉਸਤਤ ਕਰਵਾਉਣ ਦਾ ਸੁਭਾਅ ਬਣਿਆ ਸੀ। ਜਿੰਨੇ ਉਹਦੇ ਕਰਮਚਾਰੀ ਅਤੇ ਛੇ ਲੜਕੀਆਂ ਸੀ, ਉਹਦੇ ਕਾਕਾ ਨਹੀਂ ਸੀ ਕੋਈ। ਉਹ ਸਾਰਿਆਂ 'ਤੇ ਜਦ ਇਕੱਠੇ ਹੋ ਕੇ ਆਪਣੀ ਮੌਤ ਚਾਹੁੰਦੇ ਸੀ, ਕਹਿੰਦੇ ਵੀ ਤੁਸੀਂ ਦੱਸੋ ਵੀ ਸਾਰੇ ਜਿੰਨੇ ਕਰਮਚਾਰੀ 'ਤੇ ਕਿਹਦਾ ਦਿੱਤਾ ਖਾਂਦੇ, ਉਹ ਕਹਿੰਦੇ ਹਜ਼ੂਰ ਦਾ ਦਿੱਤਾ ਖਾਂਦੇ ਜੀ, ਹਜ਼ੂਰ ਦਾ ਦਿੱਤਾ ਖਾਂਦੇ। ਇੱਕ ਬੀਬੀ ਸਿਆਣਿਆਂ ਕੋਲ ਬੰਦਗੀ ਕਰਨ ਵਾਲੀ ਸੀ, ਉਹਨੇ ਕਿਹਾ ਪਿਤਾ ਜੀ ਜੀਰੀਆ ਤਾਂ ਕੋਈ ਬਣ ਜਾਏ, ਕਿਸੇ ਦੇ ਜੀਰੀਏ ਨਾਲ ਆ ਪਹੁੰਚੇ ਸਾਨੂੰ, ਪਰ ਮਿਲਦੀ ਤਾਂ ਜੋ ਕੁਛ ਅਕਾਲ ਪੁਰਖ ਹੈ ਦੇਣ ਵਾਲਾ, ਉਹ ਪਰਰਬਦ ਨੂੰ ਤਕਸੀਮ ਉਹ ਕਰਦਾ ਹੈ, ਰੱਬ ਦੇਣ ਵਾਲਾ ਸਾਰਿਆਂ ਨੂੰ। ਉਹਨੇ ਗੁੱਸਾ ਮੰਨਿਆ ਵੀ ਸਾਰਿਆਂ ਨੇ ਕਹਿੰਦੇ ਨੇ ਵੀ ਤੁਹਾਨੂੰ ਤੂੰ ਦਿੰਦਾ ਹੈ, ਇਹ ਲੜਕੀ ਕਿਹੋ ਜਿਹੀ ਪਾਗਲ ਜੰਮੀ ਉਹ ਉਹ ਕੋਹੜੀ ਨਾਲ ਵਿਆਹਤੀ, ਵੀ ਚੰਗਾ ਤੈਨੂੰ ਭਾਈ ਰੱਬ ਦਿੰਦਾ ਦੇਖ ਲਾਂਗੇ। ਹੋਰ ਆਪਣੇ ਆਪਣੇ ਯੋਗਤਾ ਵਿਆਹੀਆਂ, ਉਹ ਲੜਕੀ ਫਿਰਦੀ ਤੁਰਦੀ ਅੰਮ੍ਰਿਤਸਰ ਆ ਗਈ, ਖਾਰਾ ਬਣਾ ਲਿਆ, ਪਤੀ ਵਿਰਦਾ ਧਰਮ ਵਾਲੀ ਸੀ, ਪਤੀ ਜਾਂ ਪਰਮੇਸ਼ਰ ਜਾਣ ਕੇ ਆਪਣੇ ਸਿਰ 'ਤੇ ਚੱਕ ਲਿਆ। ਇੱਕ ਦੋ ਮੀਲ ਕੱਢਣੀ, ਦੂਏ ਪਿੰਡ 'ਚ ਰਹਿ ਜਾਣਾ, ਉੱਥੇ ਕਿਸੇ ਦਾ ਪੀਣਾ ਕੁੱਟਣਾ ਕਰਨਾ, ਉੱਥੋਂ ਜਿਹੜਾ ਭੋਜਨ ਬਣਨਾ ਦੋਹਾਂ ਨੇ ਰਲ ਕੇ ਛੱਕ ਲੈਣਾ, ਐਂ ਜ਼ਿੰਦਗੀ ਪਾਸ ਕਰਦੀ ਤੀ। ਭਗਤੀ ਕਿਸੇ ਪਾਸੇ ਦੀ ਵੀ ਸੁਖਾਲੀ ਨਹੀਂ ਕਰਨੀ ਜੇ ਉੱਥੇ ਪਹੁੰਚਣਾ। ਆਹ ਬੜੀ ਗੱਲ ਹੈ ਵੀ ਮੇਰੇ ਮਾਧੋ ਜੀ ਸਤਸੰਗ 'ਚ ਮਿਲੇ ਸੁਥਰਿਆ, ਨਹੀਂ ਤਾਂ ਤਿੱਖਿਆ ਕਿਤੇ ਵੀ ਥੋੜ੍ਹੀ ਨਹੀਂ। ਕਲਗੀ ਧਰ ਕੇ ਨਹੀਂ ਜਾਓ ਤਾਂ ਸਾਰਾ ਬੰਸਵਾਰ ਕੇ ਇਸ ਮਰਾਤਵੇ 'ਤੇ ਗਿਆ, ਸਾਰੀ ਦੁਨੀਆ ਜਿਹੜੀ ਕਹਿੰਦੀ ਵੀ ਅਸੀਂ ਨਪੁੱਤਾ ਕਰਤਾ ਕਲਗੀ ਧਰ ਦੇ ਸਾਰੇ ਚਾਰੇ ਸਾਹਿਬਜ਼ਾਦੇ ਮਾਰਤੇ। ਕਲਗੀ ਧਰ ਦੇਸਾਂ ਪ੍ਰਦੇਸਾਂ ਵਿੱਚ ਵੀ ਉਹਦੇ ਝੰਡੇ ਚੁਲਦੇ ਨੇ। ਪਰਮ ਗਿਆਨੀ ਕਹਿੰਦੇ ਮਰਦਾ ਨਹੀਂ ਹੁੰਦਾ, ਨੇਕੀ ਕਰਨ ਵਾਲਾ ਜਿਉਂਦਾ ਹੀ ਰਹਿੰਦਾ, ਉਹ ਇੰਨਾ ਜਿਉਂਦਾ ਵੀ ਇੱਕ ਇੱਕ ਆਦਮੀ ਉਸ 'ਤੇ ਕੁਰਬਾਨ ਹੋਣ ਵਾਲੇ ਵੀ ਸਿੱਖ ਹੈਗੇ, ਪਰ ਸੁਖਾਲਿਆਂ ਜਾਂ ਨੂੰ ਉਹਦਾ ਵੀ ਨਹੀਂ ਦੁਬਾਰਾ ਮਿਲਦਾ। ਵੀ ਟੱਬਰ ਵਾਰੇ ਤਾਂ ਉਹਦਾ ਬਣੇ, ਸਭ ਚੀਜ਼ ਜੋ ਦਿਲ ਵਿੱਚ ਸਾਡੇ ਘਰ ਵਿੱਚ ਹੈ ਸਾਰੀ ਆਪਣੇ ਗੁਰੂ ਤੋਂ ਵਾਰ ਦੇਵੇ ਤਾਂ ਉਹਦਾ ਸਿੱਖ ਬਣੂਗਾ। ਸਿੱਖ ਗੱਲੀ ਬਾਤੀ ਤਾਂ ਅਸੀਂ ਸਾਰੇ ਸਿੱਖ ਹਾਂ, ਸਕੂਲ ਤਾਂ ਉਸੇ 'ਚ ਹੀ ਪੜ੍ਹਦੇ ਹਾਂ, ਪਰ ਪਾਸ ਨਹੀਂ ਕੋਈ। ਪਾਸ ਹੁੰਦਾ ਉਸ ਮਰਾਤਵੇ 'ਤੇ ਜਾ ਕੇ, ਭਗਤੀ ਵੱਲ ਲਾ ਲਓ, ਭਗਤੀ ਦਾ ਵੀ ਇਵੇਂ ਸਵਾਲ ਹੈ, ਤਾਂ ਜ਼ਿੰਦਗੀ ਸਾਰਿਆਂ ਦੀ ਲਟਕਦਿਆਂ ਦੀ ਗਈ ਹੈ ਵਾਹਿਗੁਰੂ ਦੇ ਪਿਆਰ ਵਿੱਚ। ਮਿਲਣ ਦਾ ਸਾਧਨ ਕੀ ਹੈ? ਮਹਾਂਵਿਸ਼ਨੂ ਕੋਲ ਨਾਰਦ ਜਾਂਦਾ ਹੁੰਦਾ ਸੀ, ਰੋਜ਼ ਉਹਦੀ ਸਿੰਗਤ ਦਾ ਨਿਕਟਵਰਤੀ ਸੀ, ਬਹੁਤ ਲੰਬੀ ਉਮਰ ਦਾ ਹੋਇਆ, ਉਹ ਵੀ ਅਵਤਾਰ ਹੀ ਹੋਇਆ ਹਿੰਦੂਆਂ ਵਿੱਚ ਬੜੀ ਉਮਰ ਦਾ। ਇੱਕ ਜੋਗੀ ਲਟਕਦਾ ਸੀ ਦਰਖਤ ਨਾਲ, ਉਹਨੇ ਉਹਦੇ ਕੋਲ ਆਰਾਮ ਕੀਤਾ, ਉਹਨੂੰ ਪੁੱਛਿਆ ਵੀ ਮੈਂ ਲਟਕਦੇ ਨੂੰ ਕਈ ਵਰੇ ਹੋ ਗਏ। ਕਹਿੰਦੇ ਕਾਹਤੀ ਖਾਤਰ ਕਿ ਮਹਾਂਵਿਸ਼ਨੂੰ ਦੇ ਦਰਸ਼ਨ ਕਰਨੇ ਨੇ, ਤੂੰ ਉਹਨਾਂ ਦੀ ਸਭਾ 'ਚ ਜਾਣ, ਤੂੰ ਦੱਸੀ ਵੀ ਮੈਨੂੰ ਕਦ ਦਰਸ਼ਨ ਹੋਣਗੇ, ਮੈਂ ਉਹਨਾਂ 'ਚ ਲਟਕਦਾ ਹੀ ਰਹਿਣਾ। ਉਹਨੇ ਸਵਾਲ ਕਰਨ 'ਤੇ ਬੜਾ ਦੁਖੀ ਹੋਇਆ ਵੀ ਇਹੋ ਜਿਹਾ ਸਵਾਲ, ਪਰ ਹੁਕਮ ਵੀ ਹੈ ਹੁਣ ਇਹਨਾਂ ਦਾ ਮੰਨੀਏ। ਮਹਾਰਾਜ ਜੀ ਕੋਲ ਸਵਾਲ ਕਰਤਾ ਜਾ ਕੇ ਉਹਨਾਂ ਦੀ ਕਚਹਿਰੀ 'ਚ, ਉਹਨਾਂ ਦੀ ਸੰਗਤ 'ਚ ਜਾਣ ਵਾਲਾ ਸੀ, ਉਹ ਕਹਿੰਦੇ ਭਾਈ ਜਿੰਨੇ ਦਰਖਤ ਦੇ ਪੱਤੇ ਨੇ ਉਹਨੇ ਜਨਮ ਲਟਕਦਾ ਰਹੇ ਫੇਰ ਹੋ ਜਾਣਗੇ, ਆਸ਼ਕ ਦੀ ਜਨ ਬੜੀ ਦੂਰ ਹੈ। ਉਹ ਕਹਿੰਦਾ ਵੀ ਇਹੋ ਜਿਹਾ ਸੁਨੇਹਾ ਦੇਣਾ ਹੀ ਔਖਾ, ਮੈਂ ਤਾਂ ਉਹਨੂੰ ਬਿੰਦਕ ਲਟਕਦੇ ਨੂੰ ਦੇਖ ਕੇ ਦੁਖੀ ਹੋਇਆ ਸੀ। ਇਹ ਕਹਿੰਦੇ ਜਿੰਨੇ ਦਰਖਤ ਦੇ ਪੱਤੇ ਨੇ ਉਹਨਾਂ 'ਚ ਉਹਨੇ ਜਨਮ ਲਟਕਦਾ ਰਹੇ ਫੇਰ ਹੋ ਜਾਣਗੇ। ਉਹਨੇ ਗਾਹਾਂ ਤਾਂ ਪੁੱਛੀ ਨਹੀਂ ਗੱਲ ਯਾਰ, ਰੱਬ ਦੇ ਯਾਰ ਨੇ ਦੋਸਤ ਨੇ ਉਹਨੂੰ ਪੁੱਛਿਆ ਕਿਹਾ ਤੇ ਮੇਰੀ ਭਗਵਾਨ ਕੋਲ ਵਾਰਤਾ ਕਰੀ ਸੀ ਜੋਗੀ? ਕਹਿੰਦਾ ਬਈ ਮੈਂ ਦੱਸ ਨਹੀਂ ਸਕਦਾ। ਕਹਿੰਦਾ ਨਾ, ਮੁਰਸ਼ਦਾਂ ਦੀ ਗੱਲ ਤਾਂ ਕਿਉਂ ਨਹੀਂ ਦੱਸਦਾ, ਤੂੰ ਖੁਦਾ ਕੋਲ ਆਇਆ, ਉਹ ਤਾਂ ਰੱਬ ਹੈ ਆਪਣਾ, ਮਹਾਂਵਿਸ਼ਨੂੰ ਕੋਲ ਆਇਆ, ਤੂੰ ਜਿਹੜੀ ਗੱਲ ਦੱਸੀ ਉਹਨੇ ਦੱਸ ਦੇ। ਕਹਿੰਦੇ ਵੀ ਉਹਨਾਂ ਨੇ ਤਾਂ ਕਿਹਾ ਵੀ ਜਿੰਨੇ ਦਰਖਤ ਦੇ ਪੱਤੇ ਨੇ ਇਹਨੇ ਜਨਮ ਪਾ ਕੇ ਲਟਕਦਾ ਰਹੇ ਫਿਰ ਹੋ ਜਾਣਗੇ। ਉਹਨੇ ਤਵੱਜੋ ਹੀ ਨਹੀਂ ਦਿੱਤੀ ਪਹਿਲੀ ਗੱਲ ਨੂੰ, ਸੁਣੀ ਇਹ ਤਾਂ ਹੋ ਗਿਆ ਨਾ ਵੀ ਮਹਾਂਪੁਰਖ ਦੇ ਮੂੰਹੋਂ ਨਿਕਲਿਆ ਵੀ ਦਰਸ਼ਨ ਹੋ ਜਾਣਗੇ, ਪਹਿਲੀ ਗੱਲ ਹੀ ਨਹੀਂ ਸੁਣੀ। ਹੋ ਜਾਣ ਦੇ ਵਿੱਚ ਉਹ ਇੰਨੀ ਮਸਤੀ 'ਚ ਆਇਆ, ਵਿਦੇਹ ਹੋ ਗਿਆ। ਕਹਿੰਦਾ ਮੈਂ ਕਿੱਥੇ ਸੁਨੇਹਾ ਦਿੱਤਾ ਤਾਂ ਮਰੀ ਗਿਆ, ਮੈਂ ਕਿਹਾ ਜਿਹਾ ਸੁਨੇਹਾ ਲੈ ਕੇ ਆਇਆ, ਇੰਨਾ ਬਰਾਗ 'ਚ ਆਇਆ ਵੀ ਮੈਨੂੰ ਭਗਵਾਨ ਨੇ ਕਹਿਤਾ ਦਰਸ਼ਨ ਹੋ ਜਾਣਗੇ। ਉਹ ਜਿਹੜੀ ਸਮੇਂ ਵਾਲੀ ਗੱਲ ਤੀ ਉਹਨੂੰ ਭੁੱਲੇ ਗਏ ਵੀ ਇੰਨੇ ਸਮੇਂ 'ਚ ਹੋਣਗੇ। ਉਹਨੇ ਪਿੱਠ ਮੋੜੀ ਅਤੇ ਮਹਾਰਾਜ ਜੀ ਉਹਨੂੰ ਬੁੱਕਲ 'ਚ ਲਈ ਬੈਠੇ। ਉਹ ਕਹਿੰਦਾ ਬਈ ਜੀ ਭਗਵਾਨ ਹੀ ਝੂਠ ਬੋਲਣ ਲੱਗ ਗਿਆ ਤਾਂ ਗਾਹਾਂ ਦੁਨੀਆ ਕਿਵੇਂ ਚੱਲੂ? ਕਹਿੰਦੇ ਨਹੀਂ, ਜਿਹੜੇ ਜਿੰਨੇ ਵਿਹਾਰ ਜਿੰਨੇ ਗ੍ਰੰਥ ਨੇ ਦੁਨੀਆ ਦੇ ਵਿਹਾਰ ਦੀ ਸ਼ੁੱਧਤਾ ਲਈ ਨੇ, ਪ੍ਰੇਮ ਦੇ ਵਿਚਾਲੇ ਕੋਈ ਕੰਧ ਨਹੀਂ, ਉਹਨੂੰ ਕੁਛ ਨਹੀਂ ਕਰਨਾ ਪੈਂਦਾ, ਉਹਨੂੰ ਆਪਣਾ ਆਪ ਹੀ ਦੇਣਾ ਪੈਂਦਾ। ਪ੍ਰੇਮੀਆਂ ਦੇ ਮੈਂ ਵਰਸ ਹਾਂ, ਉਹ ਇੰਨਾ ਸੁਨੇਹਾ ਸੁਣ ਕੇ ਇੰਨੀ ਪ੍ਰੇਮ ਲੱਗਿਆ ਉਹਨੂੰ, ਵਿਦੇਹ ਹੋ ਗਿਆ, ਪ੍ਰਾਣ ਹੀ ਸਮਾਪਤ ਹੋ ਗਏ। ਇੰਨਾ ਉਹ ਹੌਂਸਲੇ 'ਚ ਆਇਆ ਸੁਣ ਕੇ ਵੀ ਦਰਸ਼ਨ ਹੋ ਜਾਣਗੇ, ਅਤੇ ਜਿਹੜਾ ਇੰਨੇ ਪ੍ਰੇਮ 'ਚ ਆ ਗਿਆ ਉਹਦੀ ਉਹ ਤਪ ਵਾਲੀ ਵਿਰਤੀ ਤਾਂ ਸਮਾਪਤ ਹੋ ਗਈ ਨਾ, ਵੀ ਮੈਂ ਤਪ ਕਰਤਾ ਤੂੰ ਹੰਗਤਾ ਤਾਂ ਹਟਾਉਣਾ ਸੀ, ਤਾਂ ਕਿਹਾ ਜਿਵੇਂ ਜੇ ਤਪ ਕਰ ਦੇਣ, ਤਪ ਕਰਨ ਨਾਲ ਉਹਦਾ ਕੋਈ ਘਰ ਬਣ ਜੂਗਾ ਭਗਵਾਨ ਦਾ, ਕਿ ਜਾਂ ਕੋਈ ਜ਼ਿਲ੍ਹਾ ਬਣ ਜੂ, ਕੋਈ ਜਗ੍ਹਾ ਬਣ ਜੂ। ਉਹ ਤਾਂ ਉਹਦੇ ਅਭਿਮਾਨ ਦੇ ਦੂਰ ਕਰਨ ਦੀ ਗੱਲ ਸੀ, ਉਹਨੂੰ ਪ੍ਰੇਮ 'ਚ ਆਏ ਨੂੰ ਦਰਸ਼ਨ ਹੋ ਜਾਣ ਦੇ ਮਸਤੀ ਨਾਲ ਹੀ। ਬਸ ਰੱਬ ਤਾਂ ਇੰਨੀ ਗੱਲ ਹੀ ਹੈ, ਸਾਚਕ ਹੁਣ ਸੁਣ ਲਿਓ, ਸੋ ਜਿਨ ਪ੍ਰੇਮ ਕੀ ਉਹ ਤਾਂ ਨਹੀਂ ਪ੍ਰਪੈਰੋ। ਜਿਹੜਾ ਕੰਮ ਕਰਦੇ ਹੋ, ਚਾਹੇ ਕਿਸੇ ਮਹਾਤਮਾ ਦੱਸਿਆ ਸ਼ਬਦ ਪੜ੍ਹਦੇ ਹੋ, ਕਿਸੇ ਪ੍ਰੇਮ ਦੇ ਲਹਿਜੇ 'ਚ ਪੜ੍ਹੋ, ਅੱਜ ਹੀ ਦਰਸ਼ਨ ਹੋ ਜਾਣਗੇ। ਅਸੀਂ ਸੰਗਤ ਦੀ ਸੇਵਾ ਕਰਨੀ ਚਾਹੀਦੀ, ਜਿਕਣ ਜਿਕਣ ਮਨ ਨਿਰਮਲ ਹੋਵੇਗਾ, ਉਹ ਕੁਣੋ ਕੁਣ ਪ੍ਰੇਮ ਵੱਧ ਜਾਏਗਾ। ਪ੍ਰੇਮ ਕਮਾਈਆਂ ਸਾਰੀਆਂ ਦੇ ਖਤਮ ਹੋਣ ਤੋਂ ਬਾਅਦ ਪੈਦਾ ਹੁੰਦਾ ਹੈ। ਜਿੰਨੀਆਂ ਕਹਿਣ ਸੁਣਨ 'ਚ ਕਮਾਈਆਂ ਲਿਖੀਆਂ ਹੋਈਆਂ ਨੇ ਯੋਗੀਆਂ ਦੀਆਂ, ਉਹਨਾਂ ਦਾ ਮਰਾਤਵੇ ਮਿਲ ਗਏ, ਕਿਸੇ ਨੂੰ ਸਿੱਧੀ ਮਿਲ ਗਈ, ਦੇਸ਼ ਪ੍ਰਦੇਸ਼ ਵਿੱਚ ਜਾਣਾ ਮਿਲ ਗਿਆ, ਵੀ ਇੱਥੇ ਦੀਆਂ ਗੱਲਾਂ ਬੈਠਾ ਪੰਜਾਬ ਦੀਆਂ ਕਰੀ ਜਾਂਦਾ, ਸੇਰ ਅੰਨ ਲੈ ਕੇ ਬਹਿ ਗਿਆ, ਹਜ਼ਾਰਾਂ ਆਦਮੀ ਨੂੰ ਸ਼ਿਕਾਇਤਾਂ ਮੁੱਕਿਆ ਨਹੀਂ, ਇਹ ਸਿੱਧੀਆਂ ਵਿੱਚ ਹੀ ਦਾਖਲ ਨੇ ਸਾਰੇ। ਜਿਹੜਾ ਭਗਵਾਨ ਨੂੰ ਮਿਲਣਾ ਹੈ, ਉਹਨੂੰ ਮਹਾਰਾਜ ਜੀ ਨੇ ਸਵਈਏ 'ਚ ਕਹਿਤਾ, ਕਹਾਂ ਪਇਓ ਜੋ ਦੋ ਵਿਲੋਚਨ ਮੂੰਦ ਕੇ ਬੈਠ ਰਹੇ ਹੋ, ਬਖ ਧਿਆਨ ਲਗਾਇਓ, ਨਾਤ ਫਿਰੇ ਲੋਏ ਸਾਤ ਸਮੁੰਦਰ, ਲੋਕ ਗਇਓ ਪ੍ਰਲੋਕ ਗਵਾਇਓ, ਬਸ ਕਿਉਂ ਵਿਖਿਆਨ ਸੁ ਬੈਠ ਕੇ, ਐਸੀ ਐਸ ਵੈਸ ਬਤਾਇਓ, ਸਾਚ ਕਿਉਂ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਪਾਇਓ। ਪ੍ਰੇਮ ਸੱਜਣੋ ਆਪਣੇ ਆਪ ਦੇਣ 'ਤੇ ਉਰੇ ਪੈਦਾ ਹੀ ਨਹੀਂ ਹੁੰਦਾ। ਪ੍ਰੇਮ ਪ੍ਰੇਮੀਆਂ ਦਾ ਕਰਤਾਰ, ਚਾਹੇ ਕਲਗੀਧਰ ਦੇ ਸਕੂਲ 'ਚ ਦਾਖਲ ਹੋ ਜਾ, ਚਾਹੇ ਗੁਰੂ ਨਾਨਕ ਦੇ 'ਚ ਹੋ ਜਾ, ਚਾਹੇ ਰਾਮ ਜੀ ਦੇ 'ਚ ਹੋ ਜਾ, ਉਹ ਜਿਹੜਾ ਮਰਾਤਬਾ ਉਹ ਜਦ ਤੱਕ ਤੇਰੀ ਕਿਸੇ ਕਮਾਈ ਦੀ ਹੰਗਤਾ ਖੜੀ ਹੈ, ਉਹ ਹੰਗਤਾ ਦੇ ਹੀ ਉਹ ਲਿਆ ਜਿਹਨੂੰ ਤੋੜਨਾ ਤੂੰ ਹੀ ਹੈ। ਸਰੀਰ ਨਹੀਂ, ਸਰੀਰ ਤਾਂ ਲੱਖਾਂ ਵਰ੍ਹਾਂ ਦੀ ਉਮਰ ਵਾਲੇ ਵੀ ਚਲੇ ਗਏ, ਉਹ ਜਿਹੜੀ ਨਾ ਜਾਣ ਵਾਲੀ ਚੀਜ਼ ਹੈ ਉਹ ਅਮਰ ਹੈ, ਜਿਹਦੇ ਆਸਰੇ ਨੇ ਚੱਲਦਾ। ਗੁਰੂ ਕਹਿੰਦੇ ਆਪਾਂ ਨੂੰ ਇਉਂ ਲਿਖਿਆ ਆਨੰਦ ਸਾਹਿਬ ਦੇ ਵਿੱਚ, ਹਰ ਪਿਆਰਾ ਜੀ ਉਹ ਗੁਫਾ ਅੰਦਰ ਕੇ ਵਾਜਾ ਪਵਨ ਵਜਾਇਆ, ਵਜਾਇਆ ਹਰੀ ਨੇ ਹੈ ਪਰ ਪਾਉਣ ਦੇ ਆਸਰੇ ਨਾਲ ਬਣਾਇਆ। ਇਹ ਸਰੀਰ ਦੇ ਗੁਫਾ 'ਚ ਪਾਉਣ ਰੱਖੀ ਹੈ, ਪਾਉਣ ਦਾ ਸਾਹ ਆਉਂਦਾ ਉਹਦੇ ਨਾਲ ਇਹ ਵਾਜਾ ਵੱਜਦਾ ਕਾਇਆਂ ਦਾ, ਜਦੋਂ ਪਾਉਣ ਨਿਕਲ ਜਾਂਦੀ ਹੈ ਉਹ ਹੁਕਮ ਵਾਲਾ ਹੁਕਮਰਾਰ ਜਿਹੜਾ ਹੈ ਉਹ ਨਾ ਆਉਂਦਾ ਨਾ ਜਾਂਦਾ, ਉਹ ਪਾਉਣ ਵੀ ਉਹਦੇ ਹੁਕਮ ਨਾਲ ਪਾਉਣਾ, 14 10 ਨੇ, 10 ਪਾਉਣਾ, 5 ਗਿਆਨ ਇੰਦਰੇ, 5 ਕਰਮ ਇੰਦਰੇ, 10 ਇੰਦਰੇ, 10 ਪਾਉਣਾ 20, 4 ਅੰਤਸਕਰਨ, ਇਹ 24 ਹੋ ਜਾਂਦੇ ਨੇ। ਇਹ ਕਾਇਆ ਹੀ 24 ਅਵਤਾਰਾਂ ਦੀ ਹੈ, 4 ਅੰਤਸਕਰਨ, ਜਿੱਥੇ 24 ਅਵਤਾਰ ਇਹੀ ਅਵਤਾਰ ਨੇ ਜਿਹਦੇ ਵਿੱਚ ਇਹ ਆਪਣੇ ਆਪ ਦਾ ਗਿਆਨ ਹੋ ਜਾਏ। ਕਾਇਆ ਜਿਹਦੇ ਨਾਲ ਚੱਲਦੀ ਹੈ, ਜਿਹਦੇ ਨਾਲ ਸਾਹ ਆਉਂਦਾ ਹੁਕਮ ਨਾਲ, ਸਾਹ ਵੀ ਉਹਦੇ ਹੁਕਮ 'ਚ ਹੀ ਹੈ, ਉਹ ਚੀਜ਼ ਕਿਸੇ ਦ੍ਰਿਸ਼ਟੀ 'ਚ ਆਉਣ ਵਾਲੀ ਨਹੀਂ, ਕਿਸੇ ਅੱਖ ਦਾ ਵਿਸ਼ਾ ਨਹੀਂ, ਬਸ ਉੱਥੇ ਜਾਣ ਵਾਲਾ ਹੀ ਉਹ ਜਾਣਦਾ। ਸਾਨੂੰ ਇੱਕ ਰਾਹ ਦੇ ਗਏ ਵੀ ਸਾਚ ਕਿਉਂ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਇਓ। ਜਿਸ ਕੰਮ ਨੂੰ ਤੁਸੀਂ ਪ੍ਰੇਮ ਨਾ ਕਰਦੇ ਹੋ ਉਹ ਕੰਮ ਵੀ ਦੁਨੀਆਂ ਵਿੱਚ ਨਹੀਂ ਰਲਦਾ। ਛੋਟੇ ਤੋਂ ਛੋਟਾ ਕੰਮ ਹੈ ਸਾਡਾ, ਕਿਸਾਨਾਂ ਦਾ, ਮੈਂ ਕਿਸਾਨ ਦਾ ਪੁੱਤ ਹਾਂ, ਕਰਦਾ ਰਿਹਾ ਆਪਣੇ ਗੁਜ਼ਾਰੇ ਲਈ, ਵੀ ਜਿਹੜਾ ਮਾਲਕ ਦਾ ਕਿਆਰਾ ਲਾਇਆ ਹੋਊਗਾ, ਭਾਦੋਂ ਦੇ ਮਹੀਨੇ ਅਸੀਂ ਗੁੜਦੇ ਹਾਂ, ਸਾਉਣੀ ਹਾੜੀ ਹਾੜੀ ਗੁੜਦੇ ਹਾਂ, ਉਦੋਂ ਉਸ ਰੁੱਤ ਦਾ ਨਦੀਨ ਬਹੁਤ ਹੁੰਦਾ ਹੈ, ਮੋਥਾ ਤਾਂ ਜ਼ਿਆਦਾ ਪੱਟਣਾ ਪੈਂਦਾ ਹੈ, ਜਿਹੜਾ ਹਿਰਣਾ ਆਦਿਕ ਅਤੇ ਬਾਹਲਾ ਛੇਤੀ ਮਰਨ ਵਾਲਾ ਹੈ ਉਹ ਮਰ ਛੇਤੀ ਦੇ ਕੇ ਜਾਂਦਾ, ਕੇਰਾਂ ਜੇ ਹੇਠ ਦੀ ਖੁਰਪਾ ਲੰਘ ਜਾਂਦਾ ਮਰ ਜਾਂਦਾ ਹੈ। ਪਰ ਜਿਹੜਾ ਕਿਆਰਾ ਕਿਸਾਨ ਦਾ ਲਾਇਆ ਹੋਊ ਆਪ ਮਾਲਕ ਦਾ, ਉਹ ਕਿਸਾਨ ਦੁਪਹਿਰਾਂ ਲੰਘੇ ਤਾਂ ਦੱਸ ਦੂ ਵੀ ਆਹ ਨੌਕਰ ਦਾ ਲਾਇਆ ਹੋਇਆ, ਆਹ ਮਾਲਕ ਦਾ ਲਾਇਆ ਹੋਇਆ। ਉਹਨੇ ਤਾਂ ਜਿੱਥੇ ਖੁਰਪਾ ਲੱਗਣ ਦੇ ਵੀ ਟਾਂਡਾ ਵੱਢਿਆ ਜੀ, ਉਹਨੇ ਉੱਥੇ ਹੱਥ ਨਾ ਪੜ ਦੇਣੇ ਸੀ, ਹਿਰੜੇ ਨੂੰ ਉਹਨੇ ਰਹਿਣ ਨਹੀਂ ਦੇਣਾ, ਹਿਰੜਾ ਤਾਂ ਬਹੁਤਾ ਵਿਸਤਾਰ ਨਾ ਹੋ ਕੇ ਸਾਰੀ ਖੇਤੀ ਨੂੰ ਦੱਬਲੂ, ਸਾਉਣੀ ਦਾ ਜ਼ਿਆਦਾ ਕੰਮ ਨੂੰ ਹਿਰੜਾ ਹੀ ਨਹੀਂ ਲੈ ਹਨ ਤਾਂ ਬਾਹਲੇ। ਜਿਹੜਾ ਪ੍ਰੇਮ ਨਾਲ ਕਰਿਆ ਹੋਇਆ ਉਹ ਕੋਈ ਕੰਮ ਵੀ ਨਹੀਂ ਰਲਦਾ, ਨਾ ਖੇਤੀ ਦਾ ਰਲਦਾ, ਨਾ ਇੰਡਸਟਰੀ ਦਾ ਰਲਦਾ, ਨਾ ਬੰਦਗੀ ਦਾ ਰਲਦਾ। ਪ੍ਰੇਮ ਨੂੰ ਸਾਰੇ ਹੀ ਕੰਮਾਂ ਦੇ ਵਿੱਚ ਪ੍ਰੇਮ ਉੱਚਾ ਹੈ, ਜਿਹੜਾ ਕੰਮ ਵੱਧਾ ਚੱਟੀ ਭਰਿਆ ਹੋਊ ਉਹਨੂੰ ਗੁਰੂ ਕੇ ਕਹਿ ਗਏ ਨਾ ਗੁਣ ਨਾ ਉਪਕਾਰ, ਵੱਧਾ ਚੱਟੀ ਜੋ ਭਰੇ ਨਾ ਗੁਣ ਨਾ, ਦੋਹਾਂ 'ਤੇ ਖਾਲੀ ਰਹਿ ਜਾਂਦਾ। ਜਿਹੜਾ ਕੰਮ ਕਰੀਏ ਪ੍ਰੇਮ ਨਾਲ ਕਰੀਏ ਉਹ ਖੇਤੀ ਵੀ ਸੋਹਣੀ ਚੱਲੂਗੀ, ਤੇਰਾ ਗੁਜ਼ਾਰਾ ਵੀ ਚੱਲੂਗੀ, ਲੋਕ ਵੀ ਵਾਹ ਵਾਹ ਕਹਿਣਗੇ। ਪ੍ਰੇਮ ਨਾਲ ਕੀਤੇ ਨੂੰ ਹਟਿਆ ਨਹੀਂ ਜਾਂਦਾ, ਜਿਹੜਾ ਉਸ ਗੁਣ ਵਾਲਾ ਹੈਗਾ ਉਹ ਦੇਖ ਕੇ ਕਹੂ ਜਾਂ ਤਾਂ ਕਿਸਾਨ ਦੀ ਕਿਸੇ ਦੀ ਜ਼ਮੀਨ ਕਿਹੋ ਜਿਹੀ ਸੋਹਣੀ ਬਣਾਈ ਹੋਈ ਹੈ। ਹੁਣ ਜਿਹੜੀ ਕੱਤੇ ਦੇ ਮਹੀਨੇ ਵੀ ਤੱਪੜੀ ਪਿਆ ਵੀ ਉਹਨੇ ਬਸ ਕਿਸਾਨ ਦੇ ਮੂੰਹੋਂ ਬਸ ਨਿਕਲੇ ਵੀ ਆਹ ਸਹੁਰਾ ਕੀ ਖਾਊਗਾ, ਹੁਣ ਤਾਂ ਇੰਨੀ ਹਲ ਖੜਾ ਕੀਤਾ, ਹੁਣ ਬੀਜਣ ਦਾ ਵੇਲਾ ਆਇਆ, ਜੇ ਹੁਣ ਪਾਣੀ ਦੇ ਜ਼ੋਰ ਨਾਲ ਉਹਨੇ ਸਿੰਜ ਕੇ ਬੀਜ ਦਿੱਤੀ, ਹਰੀ ਹੋਏ ਉਹ ਬੰਬਣ ਜੋ ਕੇ ਮਰ ਜਾਣਗੇ, ਵਿਟਾਮਿਨ ਤਾਂ ਪੈਦਾ ਹੋਏ ਹੀ ਨਹੀਂ ਬਿਨਾਂ ਬਾਹੇ ਸਵਾਗੇ 'ਤੇ, ਇਹ ਤਾਂ ਸਵਾਗੇ ਨਾਲ ਹੋਣੇ ਨੇ। ਅਕਾਲ ਸਾਰਿਆਂ 'ਚ ਹੈ ਪਰ ਇਹਦੇ 'ਚ ਹਲ ਵਾਹੁਣਾ ਪਊਗਾ, ਪ੍ਰਗਟ ਨਹੀਂ ਹੜਬਣਾ ਹੁੰਦਾ। ਸਾਰੀ ਜ਼ਮੀਨ 'ਚ ਸੱਤਾ ਪਈ ਹੈ, ਮਿਹਨਤ ਕਰਨ ਵਾਲਾ ਕਿੰਨੀ ਕੱਢ ਲੈਂਦਾ, ਦੂਜੇ ਦਾ ਬੀਬ ਨਹੀਂ ਹੁੰਦਾ। ਜਿਹਨੇ ਬਾਹੀ ਹੋਈ ਨਹੀਂ, ਬੰਬਲ ਜੋ ਕੇ ਸੁੱਕ ਜਾਣਗੇ। ਜਦੋਂ ਵਿਟਾਮਿਨ ਤਾਂ ਪੈਦੇ ਨਹੀਂ ਹੋਏ, ਵਿਟਾਮਿਨ ਵੀ ਦਰਬਾਰੀ ਬੋਲੀ ਹੈ, ਉਹਦੇ ਵਿੱਚ ਜਿਹੜੇ ਜੀਵ ਸ਼ਕਤੀ ਪੈਦਾ ਹੋਣੀ ਹੈ ਉਹ ਵਾਹੁਣ ਸਵਾਗਣ 'ਤੇ ਹੋਣੀ ਹੈ। ਜਿੰਨੀ ਜ਼ਿਆਦਾ ਬਾਹੀ ਸਵਾਗੀ ਹੋਣੀ ਫਸਲ ਤਕੜੀ ਹੋਊ। ਬੰਦਗੀ ਵੀ ਬਿਨਾਂ ਕਮਾਈ ਕਰਨ ਤੋਂ ਨਹੀਂ ਮਿਲਣੀ, ਸਾਰੇ ਰੱਬ ਹੀ ਹੈ, ਸਾਰੇ ਉਹਨੂੰ ਯਾਦ ਕਰਾਉਣਾ। ਆਪਣੇ ਗੁਰੂ ਨੂੰ ਸੱਚੇ ਦੇ ਨਾਲ ਸਾਰੀਆਂ ਬਾਸ਼ਨਾ ਛੱਡ ਕੇ, ਭਾਵੇਂ 10 ਮਿੰਟ ਵਹਿ ਹੁੰਦਾ, 1 ਮਿੰਟ ਵਹਿ ਹੁੰਦਾ, ਅਤੇ ਆਪਣੇ ਸਤਿਗੁਰੂ ਮੇਰੇ ਪ੍ਰਾਰਥਨਾ ਕਰੋ, ਗਰੀਬ ਨਿਵਾਜ ਮੈਨੂੰ ਉੱਤਮ ਪੁਰਸ਼ ਦੀ ਸੰਗਤ ਦੇ ਦੇ, ਔਰ ਮੈਨੂੰ ਸੁਭਾਅ ਦੇ ਦੇ, ਮੈਂ ਤੈਨੂੰ ਯਾਦ ਕਰਾਂ ਜਿਹਦਾ ਸਮਾਂ ਗੁਜ਼ਰੇ, ਫਿਰ ਹਜ਼ੂਰ ਸਾਰਿਆਂ ਨੂੰ ਇਹ ਆਸ਼ੀਰਵਾਦ ਦੇਣਗੇ। ਲੋਕ ਸੁਖੀ
ਹਰਜਸ ਗਾਇਓ ਸੰਤ ਜਨਾ ਮਿਲ, ਹਰਜਸ ਗਾਇਓ ਸੰਤ ਜਨਾ ਮਿਲ, ਸੰਤ ਜਨਾ ਮਿਲ, ਹਰਜਸ ਗਾਇਓ, ਕੋਟ ਜਨਮ ਤੇ ਦੁੱਖ ਗਵਾਇਓ, ਹੋ ਜਾਇਤ ਕੋਈ ਮਨ ਪਾਇਓ, ਹਰ ਕਿਰਪਾ ਹਰਿ ਨਾਮ ਦਿਵਾਯੋ, ਸਰਬ ਸੁਖ ਹਰ ਨਾਮ ਬੜਾਈ, ਗੁਰ ਪ੍ਰਸਾਦ ਨਨਕ ਮਤ ਪਾਈ, ਅਜਸ ਗਾਇਓ ਸੰਤ ਜਨਾ ਮਿਲ, ਅਜਸ ਗਾਇਓ ਸੰਤ ਜਨਾ ਮਿਲ।